तनवाखे गुरु साखीब जियो काम क्रोध लोभ झूठ निंदा इनते आप छड़ावो काम क्रोध लोभ झूठ निंदा इनते आप छड़ावो एहे पीतर ते इनको डारो आपन निकट बुलावो काम क्रोध अर लोभ मोह बिनस जाए अहमेव नानक प्रभु शरणागति कर प्रसाद गुरुदेव दंडौत बंदन अनिक बार सर्व कला समरथ डोलन ते राखो प्रभु नानक दे कर हथ परम सम्मान योग गदरी बाबियां दे इतिहासिक अस्थान ते गुरुद्वारा साहिब स्टॉकटन विखे हर साल आप संगत खालसा जी दे सिरजना दिवस नूं समर्पित विशेष गुरमत दीवान और नगर कीर्तन कढ देखो पिछले बुधवार तो लैके जितने को सतगुरां ने सोझी समत बख्शी उस अनुसार आप जी नाल गुरमत विचारां दी सांझ पा रहा हां और इस वरे आपां जो विचार प्रारंभ कीती है ओ भाई साहब भाई नंद लाल जी उन्हां दी जो रचना तनखाह नामा है उस विचों कुछ बचन लै ने जिस विच भाई साहब जी खालसा जी दा करैक्टर खालसा जी दा किरदार खालसा जी दा अंदर दी सुरत दी उडारी उस संबंधी सानू समझा रहे ने और नाल नाल एक शब्द वरत रहे ने खालसा सोए इहदा अर्थ कि ओ ही खालसा है जिहड़ा इस तुक नू अगे कमा रहा है। आओ जी अज वैसाख दे महीने की आरंभता भी है दोपहर दे दीवान विच आपां बारह माह माज विच जो वैसाख दा महीना है उस दी विचार कीती जो लड़ी कल दास ने विचार विश्राम दिता सी उस नूं अगे बयान करन दा यतन करांगा। आप जितने सतगुरां दे चरण शरण विच विराजमान हो ਜਾਂ ਇਸ ਅਸਥਾਨ ਤੋਂ ਆਪਣੇ ਘਰਾਂ ਵਿਚ ਬੈਠ ਕੇ ਵਿਚਾਰ ਸਰਵਣ ਕਰ ਰਹੇ ਹੋ ਤੇ ਜਿਹੜੀ ਸੰਗਤ ਬਾਹਰ ਵੀ ਖਲੋਤੇ ਆ, ਕਿਉਂਕਿ ਆਪਾਂ ਸਤਿਗੁਰੂ ਦੇ ਦਰ ਤੇ ਅਸੀਸ ਲੈਣ ਵਾਸਤੇ ਆਏ ਹਾਂ, ਗੱਲਾਂ ਖਲੋਣਾ ਇਹ ਅਸੀਂ ਕਦੀ ਵੀ ਕਰ ਸਕਦੇ ਹਾਂ, ਪਰ ਜ਼ਿੰਦਗੀ ਚ ਇਹੋ ਜਿਹੇ ਲਾਹੇ ਭਾਗਾਂ ਵਾਲਿਆਂ ਨੂੰ ਮਿਲਦੇ ਹੁੰਦੇ ਆ। ਗੁਰੂ ਬਖਸ਼ੀ ਫਤਿਹ, ਅਦਬ ਸਹਿਤ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਰੰਭ ਵਿਚ ਮੈਂ ਫਿਰ ਬੇਨਤੀ ਕਰਾਂਗਾ ਕਿ ਜਿੱਥੇ ਅੱਜ 78 ਦੇ ਸ਼ਹੀਦਾਂ ਨੂੰ ਹੁਣੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਸੋਢੀ ਜੀ ਦਾ ਜ਼ਿਕਰ ਕਰ ਰਹੇ ਸਨ, ਉਨ੍ਹਾਂ ਸਬੰਧੀ ਦੁਪਹਿਰ ਦੇ ਦੀਵਾਨ ਵਿਚ ਮੈਂ ਅਰਜ਼ ਕਰ ਚੁੱਕਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ, ਕਿਉਂਕਿ ਅੱਜ ਅਸੀਂ ਵਿਚਾਰ ਕਰਨੀ ਹੈ ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ, ਖਾਲਸਾ ਸੋਏ ਗੁਰਬਾਣੀ ਹਿਤ ਲਾਏ, ਖਾਲਸਾ ਸੋਏ ਸਾਰ ਮੋਹ ਖਾਏ। ਇਸ ਵਿਚ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਵੈਸਾਖ ਦਾ ਮਹੀਨਾ ਗੁਰੂ ਨਾਨਕ ਸਾਹਿਬ ਤੁਖਾਰੀ ਰਾਗ ਵਿਚ ਕੀ ਬਖਸ਼ਿਸ਼ ਕਰਦੇ ਨੇ, ਸਿਰਫ ਥੋੜੇ ਜਿਹੇ ਸੰਖੇਪ ਅਰਥ ਨੇ। ਮਹਾਰਾਜ ਦਾ ਬਚਨ ਹੈ, ਵੈਸਾਖ ਭਲਾ ਸ਼ਾਖਾ ਵੇਸ ਕਰੇ। ਮਹਾਰਾਜ ਜੀ ਨੇ ਬਾਹਰ ਦੇ ਇਲਾਕੇ ਵਿਚ ਕੁਛ ਸੱਜਣਾ ਦਾ ਤਾਂ ਇਹ ਵੀ ਵਿਚਾਰ ਹੈ ਕਿ ਜਿਹੜਾ 12 ਮਾਹ ਹਜ਼ੂਰ ਨੇ ਉਚਾਰਨ ਕੀਤਾ ਇਹ ਸਤਿਗੁਰਾਂ ਨੇ ਕਰਤਾਰਪੁਰ ਰਹਿੰਦਿਆਂ ਹੋਇਆਂ ਉਚਾਰਨ ਕੀਤਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜ਼ਿਆਦਾ ਬਾਣੀ ਜਿਹੜੀ ਹੈ ਉਹ ਤਕਰੀਬਨ ਕਰਤਾਰਪੁਰ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਕਿਉਂ ਉੱਥੇ ਹਜ਼ੂਰ ਆਪਣੀ ਜ਼ਿੰਦਗੀ ਦੇ 18 ਸਾਲ ਉੱਥੇ ਵਿਸ਼ਰਾਮ ਕੀਤਾ ਹੈ। ਸਤਿਗੁਰੂ ਬਚਨ ਕਰ ਰਿਹਾ, ਵੈਸਾਖ ਭਲਾ ਸਾਖਾ ਵੇਸ਼ ਕਰੇ, ਤਨ ਦੇਖੇ ਹਰਦੁਆਰ ਆਵੋ ਦਇਆ ਕਰੇ। ਵੈਸਾਖ ਦਾ ਮਹੀਨਾ ਮਰਜ ਕੀਤੀ ਬੈਸੰਤ ਦਾ ਮਹੀਨਾ ਹੈ, ਭਾਵਾਂ ਕਿ ਦਰਬਾਰ ਸਾਹਿਬ ਦੇ ਅੰਦਰ ਮਾਘੀ ਵਾਲੀ ਇਕ ਰਾਤ ਪਹਿਲਾਂ ਜਿਸ ਦਿਨ ਮਾਘੀ ਦੀ ਸੰਗਰਾਂਦ ਹੁੰਦੀ ਹੈ ਉਸ ਤੋਂ ਪੂਰਵ ਰਾਤ ਜਿਹੜੀ ਹੈ ਅਰਦਾਸ ਕਰਕੇ ਅਰਦਾਸੀਆ ਬਸੰਤ ਰਾਗ ਨੂੰ ਖੋਲਦਾ ਹੈ। ਉਸ ਦਿਨ ਬਸੰਤ ਗਾਣਾ ਸ਼ੁਰੂ ਹੁੰਦਾ ਤੇ ਉਹ ਹੋਲੇ ਮਹੱਲੇ ਤੱਕ ਚੱਲਦਾ ਹੈ। ਜਿਸ ਦਿਨ ਹੋਲਾ ਮਹੱਲਾ ਹੁੰਦਾ ਉਸ ਦਿਨ ਬਸੰਤ ਰਾਗ ਦੀ ਸਮਾਪਤੀ ਹੋ ਜਾਂਦੀ ਹੈ ਦਰਬਾਰ ਸਾਹਿਬ। ਉਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਸੰਤ ਰਾਗ ਦੇ ਦੋ ਮਹੀਨੇ, ਵੈਸੇ ਵਿਦਵਾਨ ਡੇਢ ਮੰਨਦੇ ਆ, ਬਾਣੀ ਨੇ ਦੋ ਮੰਨੇ ਆ, ਇਕ ਚੇਤ ਦਾ ਤੇ ਦੂਸਰਾ ਵੈਸਾਖ ਦਾ। ਚੇਤ ਤੇ ਵੈਸਾਖ ਦੋਨੋਂ ਮਹੀਨੇ ਜਿਹੜੇ ਨੇ ਖੱਟ ਰੁੱਤਾਂ ਵਿਚੋਂ 6 ਰੁੱਤਾਂ ਵਿਚੋਂ ਇਹ ਬਸੰਤ ਦੇ ਮਹੀਨੇ ਨੇ। ਹਜ਼ੂਰ ਨੇ ਫਰਮਾਇਆ ਕਿ ਪਤਝੜ ਖਤਮ ਹੋ ਗਈ ਏ, ਜਿਹੜੇ ਪੱਤੇ ਪਾਣੀ ਟਾਣੀਆਂ ਨਾਲ ਟੁੱਟ ਚੁੱਕੇ ਸਨ ਉਹਨਾਂ ਪੱਤਿਆਂ ਦੀ ਥਾਂ ਤੇ ਹੁਣ ਨਵੇਂ ਜਨਮ ਲੈਂਦੇ ਪਏ ਆ, ਨਵੀਆਂ ਨਵੀਆਂ ਕਰੂੰਬਲਾਂ ਨਿਕਲਾਈਆਂ ਨੇ, ਪੱਤੇ ਕੋਮਲ ਕੋਮਲ ਬਾਹਰ ਨਿਕਲਣੇ ਨੇ, ਹਰ ਪਾਸੇ ਫੁੱਲਾਂ ਦੀ ਫੁੱਲਾਂ ਦਾ ਰੰਗ ਹੈ, ਹਰਿਆਵਲ ਦੀ ਚਾਦਰ ਵਿਛਣੀ ਤਿਆਰ ਹੋ ਗਈ ਹੈ। ਪਰ ਯਾਦ ਰੱਖਿਓ, ਬਾਹਰ ਦੀ ਹਰ ਚੀਜ਼ ਸਾਡੇ ਅੰਦਰ ਤੇ ਨਿਰਭਰ ਕਰਦੀ ਹੈ। ਜੇ ਬੰਦੇ ਦਾ ਅੰਦਰ ਭਜਨ ਬੰਦਗੀ ਜੁੜਿਆ ਉਹ ਬਾਹਰ ਦੇ ਖੇੜੇ ਦੇ ਅਰਥ ਅੰਦਰ ਨਾਲ ਕਰੇਗਾ, ਜੇ ਬੰਦੇ ਦਾ ਅੰਦਰ ਵਿਸ਼ੇ ਵਾਸ਼ਨਾ ਵਿਚ ਪ੍ਰਵਿਰਤ ਹੈ ਉਹ ਬਾਹਰ ਦੇ ਮੌਸਮ ਦਾ ਸੰਬੰਧ ਵਿਸ਼ੇ ਵਾਸ਼ਨਾ ਨਾਲ ਕਰੇਗਾ। ਇਸ ਨੂੰ ਫਿਰ ਬੇਨਤੀ ਨੂੰ ਥੋੜਾ ਜਿਹਾ ਸੁਣਿਓ ਜੀ। ਮੰਨ ਲਓ ਗਰਮੀ ਵਿਚ ਸੀਤ ਰੁੱਤੂ ਚੱਲਦੀ ਹੋਵੇ, ਠੰਡ ਚੱਲ ਪੈਣ ਲੱਗ ਪਏ ਜਾਂ ਠੰਡੀ ਹਵਾ ਚੱਲ ਪਵੇ, ਇਨਸਾਨ ਖਾਣ ਪੀਣ ਵਾਲਾ ਕਹਿੰਦਾ ਜਿਹੋ ਜੀ ਅੱਜ ਹਵਾ ਚੱਲਦੀ ਏ ਨਾ, ਇਸ ਕਿਨਾਰੇ ਤੇ ਆ ਖਾਂਦੇ ਪੀਂਦੇ ਤੇ ਸਵਾਦ ਆ ਜਾਣਾ ਸੀ, ਕਿਉਂਕਿ ਬਿਰਤੀ ਏ ਨਾ ਜਿਹੋ ਜੀ। ਬੰਦੇ ਦਾ ਅੰਦਰ ਹੀ ਹੈ ਜਿਹੜਾ ਬਾਹਰ ਪ੍ਰਗਟ ਹੁੰਦਾ ਹੈ। ਪਰ ਜਿਹੜਾ ਟਿਕਿਆ ਹੋਇਆ ਉਹ ਕਹਿੰਦਾ ਜਿਹੋ ਜਿਹਾ ਅੱਜ ਮੌਸਮ ਹੈ ਜੇ ਕਿਤੇ ਟਿਕ ਕੇ ਬੰਦਗੀ ਕਰੀਏ ਤੇ ਮਨ ਨੂੰ ਕਿੰਨਾ ਕੁ ਸਕੂਨ ਮਿਲੇਗਾ। ਸਤਿਗੁਰਾਂ ਨੇ ਸ਼ਬਦ ਕਹਿ ਦਿੱਤੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਇਹਦੇ ਅਰਥ ਬਹੁਤ ਬਾਹਰ ਮੁਖੀ ਵੀ ਨੇ ਤੇ ਅੰਤਰੀ ਵੀ ਨੇ। ਜੇ ਬੰਦਾ ਘਰੋਂ ਕਲਪਿਆ, ਸਟਰੈਸ ਵਿਚ ਹੈ, ਘਰੋਂ ਕਲੇਸ਼ ਕਰਕੇ ਗਿਆ ਹੈ, ਉਹ ਦਫ਼ਤਰ ਵਿਚ ਜਾ ਕੇ ਸਾਰਾ ਦਿਨ ਸੱਚੀ ਮੁੱਚੀ ਦੁਖੀ ਰਹੇਗਾ। ਤੇ ਜੇ ਬੰਦੇ ਦਾ ਅੰਦਰ ਮਨ ਸੁਖੀ ਹੈ, ਘਰ ਸੁਖੀ ਹੈ, ਤੇ ਉਹ ਬਾਹਰ ਜਿੱਥੇ ਵੀ ਜਾਏਗਾ ਉਹਦਾ ਸੁੱਖ ਹੀ ਵਰਤੇਗਾ। ਮੇਰੀ ਫਿਰ ਬੇਨਤੀ ਹੈ, ਇੱਥੇ ਸਤਿਗੁਰਾਂ ਨੇ ਦੇਖਿਆ ਵੀ ਮੌਸਮ ਬਦਲ ਗਿਆ, ਨਵੀਆਂ ਨਵੀਆਂ ਕਰੂੰਬਲਾਂ ਬਾਹਰ ਨੇ। ਕਿਵੇਂ ਫਿਰ ਆਪ ਨੂੰ ਬੇਨਤੀ ਕਰਾਂਗਾ, ਆਪ ਸਾਰੇ ਜਾਣਦੇ ਹੋ ਮੈਨੂੰ ਤਕਰੀਬਨ 1996 ਦਾ ਮੈਂ ਇਸ ਏਰੀਏ ਸਾਰੇ ਚਾਹ ਰਿਹਾ ਹਾਂ ਤੇ ਸਭ ਤੋਂ ਵੱਧ ਮੈਂ ਕਥਾ ਇਸੇ ਹੀ ਇਸ ਏਰੀਏ ਵਿਚ ਕੀਤੀ ਹੈ। ਆਪਾਂ ਯਤਨ ਕਰਨਾ ਵੀ ਬਾਣੀ ਨਾਲ ਵਾਰ ਵਾਰ ਘੁਮਾ ਫਰੇ ਕੇ ਫਿਰ ਆਪਾਂ ਗੁਰਬਾਣੀ ਤੇ ਆ ਜਾਣਾ, ਕਿਉਂਕਿ ਇਸ ਤੋਂ ਬਿਨਾ ਪਿਆਰਿਓ ਕੋਈ ਸਹਾਰਾ ਨਹੀਂ ਜੀ ਤੁਹਾਡਾ, ਮੇਰਾ ਤੁਹਾਡਾ ਕੋਈ ਆਸਰਾ ਨਹੀਂ। ਮਹਾਰਾਜ ਕਹਿੰਦੇ ਨੇ ਸ਼ਖਾਵਾਂ ਨਿਕਲਾਈਆਂ, ਸ਼ਿੰਗਾਰ ਕਰੀ ਬੈਠੀਆਂ ਨੇ। ਮਹਾਰਾਜ ਕਹਿੰਦੇ ਜਿਵੇਂ ਆ ਰੁੱਖਾਂ ਦੀਆਂ ਪੱਤੀਆਂ ਸ਼ਿੰਗਾਰ ਬਣ ਗਈਆਂ ਨੇ, ਇਸੇ ਤਰ੍ਹਾਂ ਇਕ ਸੁਹਾਗਣ ਪਤੀ ਪਰਦੇਸ਼ ਕਿਹਾ ਤੇ ਦਰਵਾਜ਼ੇ ਦੇ ਵਿਚ ਖਲੋਤੀ ਹੋਈ ਉਡੀਕ ਕਰਦੀ ਏ ਤੇ ਆਖਦੀ ਪਈ ਏ ਕਿ ਸੱਜਣਾ ਕੇ ਪਿਆਰੇ ਪਤੀ ਤੁਸੀਂ ਵਾਪਸ ਘਰ ਆ ਜਾਓ, ਹੁਣ ਤਾਂ ਮੌਸਮ ਇਤਨਾ ਚੰਗਾ ਬਸੰਤ ਆ ਗਈ। ਇੱਥੇ ਮਹਾਰਾਜ ਕਹਿੰਦੇ ਨੇ ਬਾਹਰੋਂ ਬਸੰਤ ਆ ਗਈ ਤੇ ਜਗਿਆਸੂ ਦਰ ਤੇ ਖਲੋਤਾ ਵਾਹਿਗੁਰੂ ਜੀ ਦੀ ਉਡੀਕ ਕਰਕੇ ਬੇਨਤੀਆਂ ਕਰ ਰਿਹਾ ਹੈ। ਇਹਦੇ ਦੋ ਅਰਥ ਹੋਣਗੇ ਜੀ, ਕਿ ਵੀ ਆਪਾਂ ਕਹਿੰਦੇ ਇੱਕ ਅਰਥ ਹੋਣਾ, ਇੱਕ ਨਹੀਂ ਹੋਣਾ। ਵੈਸਾਖ ਭਲਾ, ਵੈਸਾਖ ਦਾ ਮਹੀਨਾ ਚੰਗਾ ਆ ਗਿਆ। ਸਾਖਾ ਵੇਸ ਕਰੇ, ਸ਼ਖਾਵਾਂ ਨੇ ਵੇਸ ਕਰ ਲੈ, ਸੋਹਣੇ ਸੋਹਣੇ ਪੱਤੇ ਨਿਕਲੇ, ਹਾਰ ਸ਼ਿੰਗਾਰ ਕਰ ਲਏ, ਧਨ ਦੇਖੈ ਹਰ ਦੁਆਰ। ਕਹਿੰਦੇ ਨੇ ਔਰਤ ਦੇਖਦੀ ਪਈ ਹੈ, ਆਵੋ ਦਇਆ ਕਰੇ ਕਿ ਵਾਹਿਗੁਰੂ ਜੀ ਇਸ ਬਸੰਤ ਵਿਚ ਹੁਣ ਤੁਸੀਂ ਘਰ ਫੇਰਾ ਪਾ ਦਿਓ, ਮੇਰੇ ਖਿਰਦੇ ਦੀ ਸੇਜ ਤੇ ਹੁਣ ਤਾਂ ਆ ਜਾਓ ਨਾ। ਸਾਖਾ ਵੇਸ ਕਰੇ, ਧਨ ਦੇਖੈ ਹਰ ਦੁਆਰ, ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ। ਸਿਰਫ ਵੱਖਰੀ ਅਰਥ ਮੈਂ ਕਰ ਰਿਹਾ ਗੁਰਮੁਖੋ, ਵਾਹਿਗੁਰੂ ਜੀ ਘਰ ਆ ਜਾਓ, ਦੁੱਤਰ ਦਰ ਤੇ ਦੁਸ਼ਤਰ, ਦੁਸ਼ਤਰ ਦਰ ਤੇ ਬਹੁਤ ਔਖਾ। ਕਹਿੰਦੇ ਇਹ ਭਾਵ ਸਾਗਰ ਤਰਨਾ ਬਹੁਤ ਮੁਸ਼ਕਲ ਹੈ, ਮੈਂ ਤਰ ਨਹੀਂ ਸਕਦੀ। ਵਾਹਿਗੁਰੂ ਜੀ ਤੁਸੀਂ ਹਿਰਦੇ ਵਿਚ ਆ ਜਾਓ, ਤੇਰੇ ਆਉਣ ਨਾਲ ਇਹ ਬਿਖਮ ਸਾਗਰ ਵੀ ਮੈਂ ਤਰ ਜਾਵਾਂਗੀ। ਘਰ ਆਓ ਪਿਆਰੇ ਦੁੱਤਰ ਤਾਰੇ। ਇਕ ਬਚਨ ਹੋਰ ਕਿਹਾ, ਤੁੱਤ ਬਿਨ ਅੱਡ ਨਾ ਮੋਲੋ। ਹੁਣ ਮੇਰੇ ਕੋਲ ਹਾਰ ਸ਼ਿੰਗਾਰ ਹੈ, ਘਰ ਸੋਹਣਾ ਹੈ, ਪਰ ਸਾਈਆਂ ਇਹਦੀ ਕੋਈ ਕੀਮਤ ਨਹੀਂ। ਤੇਰੇ ਤੋਂ ਬਿਨਾਂ ਅੱਡ ਦਾ ਲਫ਼ਜ਼ੀ ਅਰਥ ਅੱਧੀ ਕੌਡੀ। ਜੇ ਤੁਸੀਂ ਆ ਜਾਓਗੇ ਸਭ ਠੀਕ ਹੈ, ਪਰ ਤੇਰੇ ਤੋਂ ਬਿਨਾਂ ਤਾਂ ਮੇਰੀ ਕਿਸੇ ਚੀਜ਼ ਦੀ ਅੱਧੀ ਕੌਡੀ ਵੀ ਮੁੱਲ ਨਹੀਂ ਪੈਂਦਾ। ਇਹਨੂੰ ਫਿਰ ਬੇਨਤੀ ਨੂੰ ਸੁਣਿਓ, ਇਹ ਉਦਾਹਰਣ ਦਿੱਤੀ ਇੱਕ ਬਿਰਹਣੀ ਔਰਤ ਦੀ। ਆਪ ਜੀ ਇੱਕ ਬਚਨ ਪੜ ਦਿਓ ਸ਼ਲੋਕ 12 ਤੇ ਵਧੀਕ ਵਿਚ, ਧਣੀ ਵਿਖਾਉਣਾ ਪਾਠ ਪਟੰਬਰ। ਧਣੀ ਦਾ ਲਫ਼ਜ਼ੀ ਅਰਥ ਹੈ ਜੀ ਖਸਮ, ਉਂਜ ਇਹਦਾ ਭਾਵ ਅਰਥ ਹੈ ਵਾਹਿਗੁਰੂ ਜੀ ਕਿ ਪਰਮਾਤਮਾ ਤੋਂ ਬਿਨਾਂ ਰੇਸ਼ਮ ਦੇ ਕੱਪੜੇ ਪਾਏ ਆ, ਇਹਨੇ ਕੀਮਤੀ ਸੂਟ ਪਾਏ ਆ, ਲੱਖਾਂ ਰੁਪਈਆਂ ਦਾ ਸ਼ਿੰਗਾਰ ਕੀਤਾ, ਪਰ ਕਹਿਣ ਲੱਗੇ ਕਾਹਦਾ ਸ਼ਿੰਗਾਰ, ਕੱਪੜੇ ਵੀ ਸੋਹਣੇ, ਗਹਿਣੇ ਵੀ ਕੀਮਤੀ, ਜੇ ਤੂੰ ਹੀ ਘਰ ਨਹੀਂ ਆਇਆ ਤੇ ਕੱਪੜੇ ਅੱਗ ਦੀ ਤਰ੍ਹਾਂ ਮੈਨੂੰ ਸਾੜਦੇ ਨੇ, ਤੂੰ ਘਰ ਆ ਜਾ, ਪਾਟੀਆਂ ਲੀਰਾਂ ਵਿਚ ਮੈਂ ਧੂੜੀ ਵਿਚ ਵੀ ਚੰਗੀ ਲੱਗਦੀ ਪਈ ਆ, ਤੇਰੇ ਕਰਕੇ ਕੀਮਤ ਹੈ। ਧਣੀ ਵਿਖਾਉਣਾ ਪਾਠ ਪਟੰਬਰ, ਭਾਏ ਸੇਤੀ ਜਾਲੇ, ਧੂੜੀ ਵਿਚ ਲੁਡੰਦੜੀ ਸੋਹਾਂ। ਤੂੰ ਆ ਜਾਏ ਤਾਂ ਧੂੜੀ ਵਿਚ ਵੀ ਚੱਲੇਗਾ ਕੰਮ, ਧੂੜੀ ਵਿਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਇੱਥੇ ਹਜ਼ੂਰ ਜੀ ਬਚਨ ਕਰ ਰਹੇ ਨੇ, ਘਰ ਆਓ ਪਿਆਰੇ ਦੁੱਤਰ ਤਾਰੇ, ਤੁੱਤ ਬਿਨ ਅੱਡ ਨਾ ਮੋਲੋ। ਤੇਰੇ ਤੋਂ ਬਿਨਾਂ ਸਾਡੀ ਕੀ ਕੀਮਤ ਜੀ? ਸੱਚੀ ਮੁੱਚੀ ਗੁਰਮੁਖੋ, ਮੈਂ ਇਸ ਵਾਰੀ ਇੱਕੋ ਖੋਕਾ ਦੇ ਰਿਹਾ, ਇੱਥੇ ਵੀ ਪਿੱਛੇ ਦੇਸ਼ ਵਿਚ ਵੀ ਜੋ ਜਾਣਾ, ਸੱਚ ਜੇ ਸਾਡੀ ਕੀਮਤ ਸਿਰਫ ਗੁਰੂ ਕਰਕੇ ਹੈ। ਜੇ ਗੁਰੂ ਛੱਡ ਦਿੱਤਾ ਸੀ ਅੱਧੀ ਕੌਡੀ ਦੇ ਨਹੀਂ ਰਹਿਣਾ, ਕੋਈ ਕੀਮਤ ਨਹੀਂ ਬੰਦੇ ਦੀ। ਜਿੰਨਾ ਮਰਜ਼ੀ ਪੈਸਾ ਹੋਵੇ, ਜਿੰਨੀ ਮਰਜ਼ੀ ਪਦਵੀ ਹੋਵੇ, ਜਿੰਨੀ ਮਰਜ਼ੀ ਤਾਕਤ ਹੋਵੇ, ਜਿੰਨਾ ਮਰਜ਼ੀ ਆਪਣਾ ਫੂ ਫੂ ਬੋਲ ਬਾਲਾ ਰੱਖੇ, ਜਿੱਥੇ ਗੁਰੂ ਚਲਾ ਜਾ ਪਿਆਰੋ, ਉਸਦੀ ਅੱਧੀ ਕੌਡੀ ਵੀ ਕੀਮਤ ਨਹੀਂ ਪੈਂਦੀ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਵਾਹਿਗੁਰੂ ਜੀ ਘਰ ਆ ਜਾਓ, ਕਿਉਂਕਿ ਤੁਹਾਡੇ ਤੋਂ ਬਿਨਾਂ ਮੇਰੀ ਕੋਈ ਕੀਮਤ ਨਹੀਂ, ਕੋਈ ਵੈਲਿਊ ਨਹੀਂ। ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਫਿਰ ਸੁਣਿਓ ਅਗਲੀ ਗੱਲ, ਮੇਰੀ ਇੱਛਾ ਸੀ ਮੈਂ ਤੁਖਾਰੀ ਰਾਗ ਦੇ ਅਰਥ ਕਰਨੇ ਨੇ, ਕਿਉਂਕਿ ਚਾਹੀਦਾ ਵੀ ਹੈ ਕਿ ਸਤਿਗੁਰਾਂ ਨੇ ਕੀ ਬਚਨ ਕੀਤੇ। ਇਕ ਪਾਸੇ ਕਹਿੰਦੇ ਸਾਡੀ ਅੱਧੀ ਕੌਡੀ ਕੀਮਤ ਨਹੀਂ, ਪਰ ਕਹਿੰਦੇ ਜਦੋਂ ਤੈਨੂੰ ਚੰਗੇ ਲੱਗ ਗਏ ਨਾ, ਹੁਣ ਦੁਨੀਆਂ ਵਿਚ ਕੋਈ ਦੌਲਤ ਨਹੀਂ ਜਿਹੜੀ ਮੇਰੀ ਕੀਮਤ ਪਾ ਸਕੇ, ਤੇਰੇ ਕਰਕੇ ਵੈਲਿਊ, ਤੇਰੇ ਕਰਕੇ ਕੀਮਤ ਹੈ। ਸਤਿਗੁਰਾਂ ਨੇ ਬਚਨ ਕੀਤਾ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਫਿਰ ਸੁਣਿਓ, ਮੇਰੀ ਕੋਈ ਕੀਮਤ ਨਹੀਂ ਪਾ ਸਕਦਾ, ਢੋਲਾ ਦਰ ਤੇ ਪਿਆਰਾ ਕੌਣ ਕੀਮਤ ਪਾ ਸਕਦਾ, ਪਰ ਵਾਹਿਗੁਰੂ ਜੀ ਦੇਖ ਦਿਖਾਵੇ, ਦੋ ਲਫ਼ਜ਼ ਨੇ, ਦੇਖ ਦਰ ਤੇ ਜਿਨੇ ਆਪ ਪਹਿਲਾਂ ਦੇਖਿਆ ਹੋਵੇ, ਕਿਉਂਕਿ ਸੁਣਿਆ ਨਾ ਹੋਵੇ, ਹੇ ਪਿਆਰਿਆ ਜਿਨੇ ਆਪ ਦੇਖਿਆ ਹੋਵੇ ਤੇ ਮੈਨੂੰ ਦਿਖਾ ਦੇਵੇ, ਇੱਕ ਵਾਰੀ ਤੇਰੇ ਦਰਸ਼ਨ ਮਿਲ ਜਾਣ, ਸੱਚੀ ਮੁੱਚੀ ਮੇਰੇ ਜੀਵਨ ਦੀ ਕੀਮਤ ਕੋਈ ਬੰਦਾ ਪਾ ਹੀ ਨਹੀਂ ਸਕਦਾ, ਇੰਨਾ ਕੀਮਤੀ ਹੋ ਜਾਣਾ। ਗੁਰਮੁਖੋ ਜਿੱਥੇ ਸਤਿਗੁਰੂ ਖਲੋ ਜਾਂਦੇ ਆ ਉਹਦੀ ਕੀਮਤ ਬਹੁਤ ਪੈ ਜਾਂਦੀ ਹੈ। ਮੇਰੀ ਫਿਰ ਬੇਨਤੀ ਹੈ, ਮਹਾਰਾਜ ਕਹਿ ਰਹੇ ਨੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਟੋਲੋ, ਦੂਰ ਨਾ ਜਾਣਾ। ਜਦੋਂ ਤੁਸੀਂ ਘਰ ਆ ਗਏ ਨਾ, ਹੁਣ ਕਾਹਦੀਆਂ ਦੂਰੀਆਂ ਜੀ, ਹੁਣ ਤਾਂ ਤੁਸੀਂ ਅੰਗ ਸੰਗੋ। ਦੂਰ ਨਾ ਜਾਣਾ ਅੰਤਰਮਾਨਾ ਹਰ ਕਾ ਮਹਿਲ ਪਛਾਣਾ, ਹੁਣ ਖਰੀ ਪਰਮਾਤਮਾ ਦਾ ਟਿਕਾਣਾ ਅੰਦਰੋਂ ਲੱਭ ਗਿਆ। ਦੂਰ ਨਹੀਂ ਤੁਸੀਂ ਮੇਰੇ ਤੋਂ, ਮੈਂ ਆਪਣੇ ਅੰਦਰ ਤੁਹਾਨੂੰ ਮਾਨਿਆ ਹਾਂ, ਕਿਤੇ ਦੂਰ ਨਹੀਂ। ਦੂਰ ਨਾ ਜਾਣਾ ਅੰਤਰਮਾਨਾ ਹਰ ਕਾ ਮਹਿਲ ਪਛਾਣਾ। ਹੁਣ ਵਿਸਾਖੀ ਅਸੀਂ ਕਿਵੇਂ ਮਨਾਉਂਦੇ ਆ ਦੇਖਿਓ, ਮੈਂ ਕੱਲ ਥੋੜਾ ਜਿਹਾ ਨਗਰ ਕੀਰਤਨ ਬਾਰੇ ਜ਼ਰੂਰ ਬੇਨਤੀ ਕਰਕੇ ਜਾਣੀ, ਮੈਨੂੰ ਚੇਤੇ ਕਰਾ ਦਿਓ ਕਿ ਮੈਨੂੰ ਭੁੱਲ ਜਾਂਦਾ ਜਦੋਂ ਕਥਾ ਕਰਨ ਲੱਗਦਾ, ਖਿਆਲ ਕੀਰੀ ਹੋਰ ਆ ਜਾਂਦਾ। ਇਹ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੋਇਆ, ਚੌਕੀ ਤੋਂ ਸ਼ੁਰੂ ਹੋਇਆ, ਤੇ ਇਹ ਸਾਡੇ ਪੰਥ ਦਾ ਇੱਕ ਹਿੱਸਾ ਹੈ ਜੀ। ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਮੇਰੀ ਫਿਰ ਅਰਜ਼ ਹੈ ਕਿ ਦੇਖੋ ਕਿ ਸਤਿਗੁਰੂ ਸ਼ਬਦ ਵਰਤ ਰਿਹਾ। ਹੁਣ ਵਿਸਾਖੀ ਲੋਕ ਮਨਾ ਰਹੇ ਆ, ਕਈਆਂ ਨੇ ਅੱਜ ਗਿੱਧੇ ਪਾਣੇ ਨੇ, ਕਈਆਂ ਨੇ ਵੀਕਐਂਡ ਤੇ ਨੱਚਣਾ ਹੈ, ਕਈਆਂ ਨੇ ਖਾਣਾ ਪੀਣਾ ਹੈ, ਕਈਆਂ ਨੇ ਵਿਸਾਖੀ ਆਪਣੇ ਢੰਗ ਨਾਲ ਮਨਾਉਣੀ ਹੈ, ਕਈਆਂ ਨੇ ਇੱਕ ਦੂਜੇ ਨੂੰ ਘੂਰ ਕੇ, ਕਈਆਂ ਨੇ ਇੱਕ ਦੂਜੇ ਤੋਂ ਨਫ਼ਰਤ ਕਰਕੇ ਚਲੇ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਵਿਸਾਖੀ ਮਨਾਉਣ ਲੱਗਾ, ਉੱਥੇ ਸ਼ਬਦ ਵਿਸਾਖੀ ਵਰਤਿਆ। ਦੂਰ ਨਾ ਜਾਣਾ ਅੰਤਰਮਾਨਾ ਹਰ ਕਾ ਮਹਿਲ ਪਛਾਣਾ, ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨਮਾਨਾ। ਜਦੋਂ ਸਾਡੀ ਖਿੰਡੀ ਕੋਈ ਸੁਰਤ ਗੁਰੂ ਕੇ ਸ਼ਬਦ ਵਿਚ ਜੁੜ ਜਾਏ, ਇਉਂ ਕਹਿ ਲੋ ਅੰਦਰ ਵਾਲੀ ਸੁਰਤ ਸ਼ਬਦ ਨੂੰ ਮੰਨ ਲਵੇ, ਮਹਾਰਾਜ ਕਹਿੰਦੇ ਫਿਰ ਵੈਸਾਖੀ ਮਨਾਈ ਜਾਂਦੀ ਹੈ। ਫਿਰ ਅਰਜ਼ ਹੈ ਨਾਨਕ ਵੈਸਾਖੀ ਪ੍ਰਭ ਪਾਵੈ, ਇਸ ਵਿਸਾਖੀ ਨੂੰ ਪ੍ਰਭੂ ਮਿਲ ਗਏ, ਪਰਮਾਤਮਾ ਮਿਲ ਗਏ। ਸੁਰਤ ਸ਼ਬਦ, ਸੁਰਤ ਸ਼ਬਦ ਮਨਮਾਨਾ। ਜਦੋਂ ਸਾਡੀ ਸੁਰਤ ਸ਼ਬਦ ਦੇ ਵਿਚ ਭਿੱਜ ਗਈ, ਸੁਰਤ ਉਹਦੇ ਵਿਚ ਚੁੱਭ ਗਈ, ਇਹ ਮੈਂ ਗੁਰਮੁਖੋ ਸਿਰਫ ਇਸ ਕਰਕੇ ਬੇਨਤੀ ਕੀਤੀ ਹੈ ਕਿ ਜਿਸ ਪਿਤਾ ਜੀ ਦੀ ਹਜ਼ੂਰੀ ਚ ਬੈਠੇ ਆ, ਇਸ ਵੈਸਾਖੀ ਬਾਰੇ ਗੁਰੂ ਨਾਨਕ ਸਾਹਿਬ ਦੇ ਬਚਨ। ਹੁਣ ਚੱਲੀਏ ਜਿਹੜੀ ਲੜੀ ਵਾਰ ਆਪਾਂ ਵਿਚਾਰ ਕਰ ਰਹੇ। ਕੱਲ ਅਸੀਂ ਸ਼ਬਦ ਜਦੋਂ ਪੜਿਆ, ਮੈਂ ਇੱਥੇ ਛੱਡ ਕੇ ਗਿਆ ਸਾਂ, ਖਾਲਸਾ ਸੋਹੇ ਪਰ ਦ੍ਰਿਸ਼ਟ ਕੋ ਤਿਆਗੈ। ਇਹ ਤਾਂ ਅਰਥ ਸੌਖੇ ਹੋ ਗਿਆ ਜੀ, ਸੋਏ ਦਰਤੀ ਕਰ ਰਿਹਾ। ਉਹ ਖਾਲਸਾ ਉਹ ਹੈ ਜਿਹੜਾ ਪਰਾਈ ਦ੍ਰਿਸ਼ਟੀ ਨੂੰ ਤਿਆਗ ਦਿੰਦਾ। ਪਰ ਦਰਥ ਬਗਾਨਾ ਹਨ, ਦ੍ਰਿਸ਼ਟ ਦਾ ਅਰਥ ਹੈ ਦੇਖਣਾ। ਬੜੀ ਉੱਚੀ ਗੱਲ ਹੈ ਜੀ। ਕਹਿੰਦੇ ਖਾਲਸਾ ਉਹ ਵੇ ਜਿਹੜਾ ਪਰਾਈ ਦ੍ਰਿਸ਼ਟੀ ਨੂੰ ਆਪਣੀ ਜ਼ਿੰਦਗੀ ਤਿਆਗ ਦਿੰਦਾ। ਪਰ ਦ੍ਰਿਸ਼ਟ ਕੀ ਹੈ? ਪਰ ਦਾ ਅਰਥ ਕੀਤਾ ਬਗਾਨਾ, ਦ੍ਰਿਸ਼ਟ ਦਾ ਅਰਥ ਦੇਖਣਾ। ਜਦੋਂ ਇਨਸਾਨ, ਮੇਰੀ ਬੇਨਤੀ ਹੈ ਕਿ ਪਰਾਏ ਰੂਪ ਨੂੰ ਦੇਖਦਾ, ਤਨ ਨੂੰ ਦੇਖਦਾ, ਇਹ ਮੈਂ ਗੱਲ ਖੋਲ ਕੇ ਕਹਾਂਗਾ, ਪਰਾਏ ਤਨ ਨੂੰ ਦੇਖਦਾ, ਪਰਾਏ ਧਨ ਨੂੰ ਦੇਖਦਾ, ਪਰਾਏ ਬਿਜ਼ਨਸ ਨੂੰ ਦੇਖਦਾ, ਜਿਹਦੇ ਵਿਸਤਾਰ ਨਾਲ ਚਲੋ ਤਾਂ, ਕਿਉਂਕਿ ਪਰ ਦ੍ਰਿਸ਼ ਦਾ ਅਰਥ ਸਿਰਫ ਇਹ ਵੀ ਹੈ ਕਿ ਔਰਤ ਦਾ ਚਿਹਰਾ ਦੇਖਣਾ। ਇਹ ਮੈਂ ਬਿਲਕੁਲ ਕੋਈ ਸ਼ਬਦ ਲੁਕਾ ਕੇ ਨਹੀਂ ਕਹਿ ਰਿਹਾ। ਕਹਿੰਦੇ ਖਾਲਸਾ ਹੋਵੇ ਕਿ ਜਿਹੜਾ ਇੰਨੀ ਕੁ ਬੰਦਗੀ ਕਰੇ, ਉਹ ਵਕਾਰ ਵਾਲੀ ਦ੍ਰਿਸ਼ਟੀ ਨਾਲ ਕਿਸੇ ਨੂੰ ਕਦੀ ਵੀ ਤੱਕੇ ਨਾ। ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਹੁਣ ਪਰ ਦ੍ਰਿਸ਼ਟ ਕੀ ਹੈ? ਇਹਦੇ ਅਰਥ ਗੁਰੂ ਗ੍ਰੰਥ ਸਾਹਿਬ ਚੋਂ ਲੱਭਣਗੇ। ਇੱਕ ਮਹਾਰਾਜ ਜੀ ਦਾ ਬਚਨ ਆਉਂਦਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਗੁਰਮੁਖੋ ਜਿਵੇਂ ਕਾਮ ਕ੍ਰੋਧ ਲੋਭ ਹੰਕਾਰ ਵਿਕਾਰ ਨੇ ਨਾ, ਅਸੀਂ ਇਹ ਤਾਂ ਮੈਂ ਕੱਲ ਵੀ ਕਿਹਾ ਕਿ ਬਾਕੀ ਸਾਰੀਆਂ ਬਜਰ ਕਰੈਤਾਂ ਦੱਸੀਆਂ ਜਾਂਦੀਆਂ ਨੇ, ਪਰ ਇਹ ਤਾਂ ਉਹ ਸਰੀਰ ਦਾ ਪਤ ਧੋ ਜਾਣਾ, ਕੱਲਾ ਇਹ ਹੀ ਪਤ ਨਹੀਂ ਜਿਨ੍ਹਾਂ ਦੀ ਮੈਂ ਆਪਣੀ ਗੱਲ ਕਰਾਂਗਾ, ਜਦੋਂ ਅੰਦਰੋਂ ਸੁਰਤ ਪਤ ਧੋ ਜਾਏ ਰਾਹ ਫਿਰ ਵੀ ਕੋਈ ਨਹੀਂ ਲੱਭਦਾ ਹੁੰਦਾ। ਇਹ ਸੁਰਤ ਦਾ ਪਤ ਹੋਣਾ ਹੈ ਜੀ, ਰੋਜ਼ ਪਤ ਧੋ ਰਹੀ ਹੈ, ਬਾਹਰ ਦਾ ਭੁਲੇਖਾ ਬਹਿਸਕਦਾ। ਜਦੋਂ ਸੁਰਤ ਪਤ ਧੋ ਜਾਏ, ਕੱਲ ਪਰਸੋਂ ਮੈਂ ਕਿਹਾ ਸੀ ਸ਼ਾਇਦ ਨਿੰਦਿਆ ਬਾਰੇ, ਅੱਜ ਮਹਾਰਾਜ ਕਹਿੰਦੇ ਨੇ ਖਾਲਸਾ ਉਹ ਹੈ ਜਿਹੜਾ ਸੱਚੀ ਮੁੱਚੀ ਆਪਣੇ ਅੱਖਾਂ ਨਾਲ ਦੇਖੇ ਪਰ ਮੰਦੀ ਨਜ਼ਰ ਨਾਲ ਨਾ ਦੇਖੇ। ਫਿਰ ਸੁਣਿਓ, ਮੰਦੀ ਨਜ਼ਰ ਨਾਲ ਬੰਦਾ ਕਹੇਗਾ ਵੀ ਅੱਖਾਂ ਬਦਲ ਜਾਣੀਆਂ ਨੇ, ਨਹੀਂ ਇਹਦਾ ਸੰਬੰਧ ਮਨ ਦੀ ਫੁਰਨਿਆ ਨਾਲ ਹੈ। ਅੱਖਾਂ ਨਾਲ ਦੇਖੇ ਪਰ ਮਨ ਦੇ ਵਿਚ ਉਸ ਚਿਹਰੇ ਨੂੰ ਦੇਖ ਕੇ ਮਲੀਨਤਾ ਨਾ ਪੈਦਾ ਹੋਵੇ, ਕਿਉਂਕਿ ਜੇ ਚਿਹਰਾ ਦੇਖ ਕੇ ਮਲੀਨਤਾ ਪੈਦਾ ਹੋਗੀ। ਇਸ ਨੂੰ ਬੇਨਤੀ ਨੂੰ ਸੁਣਿਆ ਬੜਾ ਇਹ ਆਪਾਂ ਕਹਿੰਦੇ ਇੱਕ ਘੜੀ ਵੇਖਿਆ ਅੱਗੇ ਨਿਕਲ ਗਏ, ਨਹੀਂ ਪਿਆਰਿਓ, ਵੇਖਣ ਤੋਂ ਬਾਅਦ ਅੰਦਰ ਫੁਰਨਾ ਬਣਿਆ ਬੋਲੇ ਨਹੀਂ, ਜਿਹੜਾ ਥਾਟ ਸੀ, ਫੁਰਨਾ ਸੀ, ਖਿਆਲ ਸੀ, ਉਹ ਸਭ ਕੌਨਸ਼ੀਅਸ ਮਾਇੰਡ ਨੇ ਪਕੜ ਲਿਆ। ਏਡਾ ਜ਼ਬਰਦਸਤ ਉਹ ਚੁੰਬਕ ਉਹਨੇ ਸਭ ਕੌਨਸ਼ੀਅਸ ਮਾਇੰਡ ਨੇ ਪਕੜ ਲਿਆ। ਤੇ ਜਦੋਂ ਆਪਾਂ 20 ਸਾਲ ਬਾਅਦ ਰਾਤ ਨੂੰ ਸੁੱਤੇ, ਉਹਨੇ ਕੀ ਕੀਤਾ, 20 ਸਾਲਾਂ ਬਾਅਦ ਜਿਹੜਾ ਚਿਹਰਾ ਵੇਖ ਕੇ ਅੰਦਰ ਥਾਟ ਬਣਾਇਆ, ਸੁਪਨਾ ਬਣ ਕੇ ਤੰਗ ਕਰਨ ਲੱਗ ਪਿਆ। ਮੇਰੀ ਫਿਰ ਬੇਨਤੀ ਹੈ, ਵੇਖ ਪਰ ਚੰਮ ਦ੍ਰਿਸ਼ਟੀ ਨਾਲ ਨਾ ਦੇਖ, ਤੂੰ ਬ੍ਰਹਮ ਦ੍ਰਿਸ਼ਟੀ ਨਾਲ ਦੇਖ। ਫਿਰ ਬੇਨਤੀ ਸੁਣਿਓ ਥੋੜਾ ਜਿਹਾ, ਖਾਲਸਾ ਸੋਹੇ ਪਰ ਦ੍ਰਿਸ਼ਟ ਕੋ ਤਿਆਗ ਹੈ। ਮਹਾਰਾਜ ਕਹਿੰਦੇ ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਇੱਕ ਬਚਨ ਮਹਾਰਾਜ ਜੀ ਦਾ ਇੱਕ ਆਉਂਦਾ ਹੈ, ਤਰਨ ਤੇਜ ਪਰ ਤਰਿਆ ਮੁਖ ਜੋ ਹੈ। ਗੁਰੂ ਗ੍ਰੰਥ ਸਾਹਿਬ ਚ ਤਰਨ ਦਾ ਅਰਥ ਜਵਾਨ, ਜਵਾਨੀ ਦਾ ਮੌਕਾ। ਇਹ ਮੈਂ ਸਾਰੀਆਂ ਬੇਨਤੀਆਂ ਗੁਰੂ ਗ੍ਰੰਥ ਸਾਹਿਬ ਚ ਕਰ ਰਿਹਾ, ਜਵਾਨੀ ਦਾ ਸਮਝੋ ਖੜ ਆਇਆ ਪਿਆ। ਤਰਨ ਤੇਜ, ਮਹਾਰਾਜ ਕਹਿੰਦੇ ਪਰ ਤਰਿਆ ਮੁਖ ਜੋ ਹੈ, ਜਵਾਨੀ ਦਾ ਵੇਲਾ ਹੈ। ਉਸ ਸਾਰੇ ਵੇਲੇ ਚ ਇਸ ਨਿਕੰਮੇ ਮਨ ਨੇ, ਮੈਂ ਗੱਲ ਕਰ ਰਿਹਾ ਆਪਣੀ, ਇਸ ਭੈੜੇ ਚੰਦਰੇ ਨੇ ਕੇਵਲ ਔਰਤਾਂ ਦੇ ਰੂਪ ਦੇਖੇ, ਇਹਨੂੰ ਸਮਝ ਹੀ ਨਹੀਂ ਪਈ ਬੁਢੇਪੇ ਵਿਚ ਇਹ ਮੁਸੀਬਤ ਖੜੀਆਂ ਹੋਣ ਵਾਲੀਆਂ, ਕਿਉਂਕਿ ਮਨ ਕਿਤੇ ਕਾਬੂ ਆਜੂਗਾ ਛੇਤੀ। ਇਹ ਵਿਸ਼ਾ ਫਿਰ ਬੇਨਤੀ ਹੈ ਖਾਲਸਾ ਜੀ, ਜਿੱਦਣ ਆਪਾਂ ਇਸ ਨੂੰ ਅਰਦਾਸ ਕਰਕੇ ਕਮਾ ਗਏ ਨਾ, ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਤੁਸੀਂ ਇਕੱਲੇ ਰਹਿ ਜਾਓ, ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਚੈਲੰਜ ਨਹੀਂ ਕਰ ਸਕੇਗੀ। ਆਪਣੇ ਨਾਲ ਗੁਰੂ ਗੋਬਿੰਦ ਸਿੰਘ ਖਲੋਤੇ ਹੋਏ ਆ। ਫਿਰ ਅਰਜ ਹੈ, ਤਰਨ ਤੇਜ ਪਰ ਤਰਿਆ ਮੁਖ ਜੋ ਹੈ, ਸਰ ਅਪ ਸਰ ਨਾ ਪਛਾਣਿਆ। ਇਹ ਸਮਝ ਹੀ ਨਹੀਂ ਕਿ ਨੁਕਸਾਨ ਕਿਹਦੇ ਚ, ਫਾਇਦਾ ਕਿਹਦੇ ਚ। ਹੁਣ ਜਵਾਨੀ ਦੇ ਤੇਜ ਵਿਚ, ਜਵਾਨੀ ਦੀ ਰੋਹ ਵਿਚ ਤੂੰ ਸਭ ਕੁਝ ਕਰੀ ਜਾਂਦਾ, ਪਰ ਜਿੱਦਣ ਮੰਜੀ ਤੇ ਪੈ ਗਿਆ ਉਦਣ ਤੈਨੂੰ ਪੁੱਛਾਂਗੇ, ਜੋ ਕੋਈ ਦੇਖਿਆ ਉਹ ਤੈਨੂੰ ਫੁਰਨਾ ਤੰਗ ਕਰੇਗਾ। ਮਹਾਰਾਜ ਕਹਿੰਦੇ ਤੋਂ ਬਚ। ਇਕ ਹੋਰ ਬੇਨਤੀ, ਗੁਰੂ ਗ੍ਰੰਥ ਸਾਹਿਬ ਤੇ ਇਕ ਬਚਨ ਹੁੰਦਾ ਜੀ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ। ਅਜ ਮੇਰੇ ਮਾਨਸੀ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ, ਖੌਂ ਤਿਸ ਕੈ ਵਲ ਜਾਈ। ਇਹਦਾ ਅਰਥ ਹੈ ਜਿਹਦੀ ਵਿਕਾਰੀ ਦ੍ਰਿਸ਼ਟੀ ਹੈ, ਪਰ ਦ੍ਰਿਸ਼ਟੀ, ਜਿਹੜਾ ਵਿਕਾਰੀ ਦ੍ਰਿਸ਼ਟੀ ਨੂੰ ਬੰਨ ਲੈ, ਇਹਦਾ ਅਰਥ ਸ਼ਬਦ ਨਾਲ ਇੰਨਾ ਕੁ ਬੰਨ ਲੈ, ਉਹਦੀਆਂ ਅੱਖਾਂ ਖੁੱਲਣ ਸੱਚੀ ਮੁੱਚੀ ਅੰਦਰ ਮੰਦਾ ਪੁਰ। ਅੱਗੇ ਆਪਾਂ ਹੁਣ ਦੇਖਾਂਗੇ ਥੋੜਾ ਜਿਹਾ ਨੂੰ ਨਾ, ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿਚੋਂ ਆਪਾਂ ਦੇਖਾਂਗੇ ਵੀ ਇਹ ਕਾਬੂ ਹੋ ਸਕਦਾ ਹੈ। ਮਹਾਰਾਜ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਖੌਂ ਤਿਸ ਕੈ ਬਲ ਜਾਹੀ। ਜਿਹੜਾ ਆਪਣੀ ਦ੍ਰਿਸ਼ਟੀ ਨੂੰ ਸ਼ਬਦ ਨਾਲ ਇਸ ਤਰ੍ਹਾਂ ਘੁੱਟ ਕੇ ਬੰਨ ਲੈ, ਜਿਵੇਂ ਰੱਸੇ ਨਾਲ ਕੋਈ ਪਸ਼ੂ ਘੁੱਟ ਕੇ ਨੂੜ ਲਈਦਾ, ਆਪਣੀ ਦ੍ਰਿਸ਼ਟੀ ਨੂੰ ਘੁੱਟ ਕੇ ਬੰਨ ਲੈ। ਗੁਰੂ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਹੋਏ, ਕਿ ਡਾਕੂ ਕਮਾਈ ਹੋਵੇਗੀ ਉਹਦੀ। ਮੇਰੀ ਫਿਰ ਬੇਨਤੀ ਹੈ, ਆਪ ਰੋਜ਼ ਪੜ੍ਹਦੇ ਹੋ ਇੱਕ ਬਚਨ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰੇ ਰੂਪ ਨਾ ਆਖ ਹੈ ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗ ਹੈ। ਪਰ ਤੇਰੇ ਰੂਪ ਨਾ ਪੇਖ ਹੈ ਨੇਤਰ, ਹੁਣ ਇਹ ਤਾਂ ਕਹਿ ਦਿੱਤਾ ਮੈਂ ਵੀ ਅੱਖਾਂ ਬੰਦ ਕਰ ਲਾਂਗਾ, ਉਹ ਨਹੀਂ ਪਿਆਰਿਓ। ਮੈਂ ਉਸ ਦਿਨ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਖੁੱਡਾਂ ਦੇ ਬੰਦ ਕਰਨ ਨਾਲ ਮਨ ਨਹੀਂ ਮਰਦਾ ਹੁੰਦਾ, ਇਹ ਤਾਂ ਅੰਦਰ ਬੈਠਾ। ਅਸੀਂ ਚੁੱਪ ਕਰਕੇ ਅੱਖਾਂ ਬੰਦ ਕਰ ਲਈ, ਮੈਂ ਆਪਣੀ ਗੱਲ ਕਰਨਾ ਵੀ ਅੱਖਾਂ ਬੰਦ ਕਰ ਲਈਆਂ, ਨਹੀਂ ਜੀ ਮੈਂ ਕੋਈ ਦੇਖਦਾ ਹੀ ਨਹੀਂ। ਇਹ ਤਾਂ ਐਡਾ ਭੈੜਾ ਹੈ, ਅੱਖਾਂ ਤੋਂ ਬਿਨਾਂ ਜੋ ਕੁਝ ਪਹਿਲਾਂ ਦੇਖਿਆ ਉਹਦੇ ਚ ਸਵਾਦ ਲਈ ਜਾਂਦਾ। ਮਹਾਰਾਜ ਕਹਿੰਦੇ ਨੇ ਖਾਲਸਾ ਉਹ ਹੈ ਜਿਹੜਾ ਇਸ ਬਰੀਕ ਗੱਲ ਨੂੰ ਸਮਝ ਜਾਏ, ਪਰ ਤਰਿਆ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ। ਇਹ ਤਰੀਕਾ ਜੇ ਜਿਹੜਾ ਸਾਧੂ ਦੀ ਸੇਵਾ ਕਰੇ, ਸੰਗਤ ਦੀ ਸੇਵਾ ਵਿਚ ਰਹੇ, ਕਮਾਈ ਵਾਲੇ ਪੁਰਸ਼ ਦੀ ਸੇਵਾ ਵਿਚ ਰਹਿ ਸੱਚੀ ਮਿੱਚੀ ਉਹ ਪਰ ਦ੍ਰਿਸ਼ਟੀ ਤੋਂ ਬਚ ਜਾਂਦਾ ਹੈ। ਮੈਂ ਕੱਲ ਪਰਸੋਂ ਸ਼ਾਇਦ ਗੋਪੀ ਚੰਦ ਦਾ ਜ਼ਿਕਰ ਕੀਤਾ ਸੀ, ਹਨਾ। ਪੁਰਾਣੇ ਸ਼ਾਸਤਰਕਾਰ ਢਾਈ ਮਾਵਾਂ ਮੰਨਦੇ ਨੇ, ਮੈਂ ਸ਼ਾਸਤਰਕਾਰ ਕਹਿ ਰਿਹਾ, ਪਰ ਅੱਜ ਮੈਂ ਦੁਪਹਿਰ ਦੇ ਦੀਵਾਨ ਚ ਮਾਤਾ ਸਾਹਿਬ ਜੀ ਦਾ ਜ਼ਿਕਰ ਕੀਤਾ, ਕਿਉਂਕਿ ਜਦੋਂ ਆਪਾਂ ਹਜੂਰ ਸਾਹਿਬ ਜਾਂਦੇ ਹਾਂ ਨਾ ਜੀ, ਆਪ ਨੂੰ ਪਤਾ ਉੱਥੇ ਜਿਹੜਾ ਗੁਰਦੁਆਰਾ ਨਿਹੰਗ ਸਿੰਘ ਮਾਤਾ ਜੀ ਦੇ ਸਥਾਨ ਤੇ ਸੇਵਾ ਕਰਦੇ ਆ ਜਿਹੜੇ, ਉੱਥੇ ਇਹ ਸਾਰੇ ਇੱਕੋ ਸ਼ਬਦ ਵਰਤੇ ਨੇ, ਮਾਤਾ ਸਾਹਿਬ ਜੀ, ਮਾਤਾ ਸਾਹਿਬ ਜੀ ਸ਼ਬਦ ਵਰਤੇ। ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਜੀ, ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜੀ, ਇਹ ਬ੍ਰਹਮ ਗਿਆਨੀ ਸੱਤ ਪੁਰਸ਼ਾਂ ਨੇ ਉੱਥੇ ਸੇਵਾ ਸ਼ੁਰੂ ਕੀਤੀ। ਆਪ ਨੂੰ ਸ਼ਾਇਦ ਪਤਾ ਹੋਣਾ ਬਾਬਾ ਮਿਤ ਸਿੰਘ ਜੀ ਬਾਰੇ, ਉਂਜ ਮੈਂ ਬੇਨਤੀ ਕਰਾਂਗਾ ਖਾਲਸਾ ਜੀ, ਮੈਂ ਉਦਣ ਦੀ ਅਰਜ਼ ਕਰਦਾ ਜਾ ਰਿਹਾ ਵਾਂ, ਕਿਉਂਕਿ ਸਾਡੀ ਸਾਈਕੀ ਇੰਨੀ ਕੁ ਚੇਂਜ ਕਰ ਦਿੱਤੀ ਗਈ ਏ। ਨਾਮ ਤੇ ਸ਼ੱਕ ਆਪਾਂ ਕਿਸੇ ਨੂੰ ਕੁਛ ਨਹੀਂ, ਬਾਣੀ ਤੇ ਸ਼ੱਕ, ਸ਼ਖਸੀਅਤਾਂ ਤੇ ਸ਼ੱਕ, ਕਮਾਈ ਵਾਲਿਆਂ ਤੇ ਸ਼ੱਕ ਕਰੀ ਬੈਠੇ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਛੋਟੀ ਜਿਹੀ ਕਿਤਾਬ ਹੈ ਪੰਜ ਸੁੱਚੇ ਮੋਤੀ, ਜੇ ਆਪ ਜੀ ਨੂੰ ਮਿਲੇ ਤੇ ਜ਼ਰੂਰ ਪੜਿਓ। ਉਹਦੇ ਵਿਚ ਬਾਬਾ ਮਿਤ ਸਿੰਘ ਨਿਹੰਗ ਸਿੰਘ ਜੀ ਦਾ ਜੀਵਨ ਦਿੱਤਾ ਹੈ। ਉਹ ਇੰਨੀ ਕਮਾਈ ਵਾਲੇ ਸਿੰਘ, ਪੰਜ ਸਿੰਘ ਚੱਲੇ ਸਨ, ਹਜ਼ੂਰ ਸਾਹਿਬ ਜਾਂਦਿਆਂ ਜਾਂਦਿਆਂ ਦੋ ਰਹਿ ਗਏ। ਉਹਨਾਂ ਨੇ ਬੜੀ ਸੇ, ਉਦੋਂ ਤੇ ਕੁਛ ਹੈ ਹੀ ਨਹੀਂ ਸੀ, ਜੰਗਲ ਬੀਆਬਾਨ ਉੱਥੇ ਕਿਹਾ ਜਾਂਦਾ, ਕਿਉਂਕਿ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਜਾ ਕੇ ਦਰਸ਼ਨ ਕਰੀਏ ਅਰਥ ਕੁਝ ਹੋਰ ਨੇ। ਤੇ ਲਿਖਾਰੀ, ਕਿਉਂਕਿ ਲਿਖਾਰੀ ਜਿਹੜਾ ਆਧਿਉਨਿਕ ਲਿਖਾਰੀ ਏ, ਬੜੀ ਉਹਦੀ ਮਿਹਨਤ ਹੋ ਸਕਦੀ ਏ, ਪਰ ਅਕਸਰ ਉਹ ਚਸ਼ਮਾ ਪੱਛਮ ਦਾ ਲਾ ਕੇ ਹਿਸਟਰੀ ਲਿਖਦਾ ਹੈ, ਜਾਂ ਉਹ ਤਰਕ ਦਾ ਲੈ ਲੂਗਾ, ਤਰਕ ਚਾਹੀਦਾ ਹੈ, ਪਰ ਗੁਰੂ ਸਾਹਿਬ ਉੱਤੇ ਤਾਂ ਭਾਵਨਾ ਚਾਹੀਦੀ ਹੈ ਨਾ। ਉੱਥੇ ਕਿਹਾ ਜਾਂਦਾ ਜਦੋਂ ਇਹ ਗਏ ਬਾਬਾ ਮਿਤ ਸਿੰਘ ਜੀ, ਜੋ ਉੱਥੋਂ ਸਾਖੀ ਸੁਣਾਉਂਦੇ, ਤਰਚੋ ਸਿੰਘ ਕਹੇ ਹੋਣਗੇ ਹਜ਼ੂਰ ਸਾਹਿਬ, ਉੱਥੇ ਜਦੋਂ ਗਏ ਤੇ ਜਿਹੜਾ ਸਿੰਘ ਸੇਵਾ ਕਰ ਰਿਹਾ ਸੀ ਉਹ ਖੁਸ਼ ਹੋ ਗਿਆ, ਕਹਿੰਦਾ ਚਲੋ ਜੀ ਮਾਤਾ ਜੀ ਤੇਰੇ ਪੁੱਤਰ ਆ ਗਏ, ਕਹਿੰਦੇ ਸਾਨੂੰ ਛੁੱਟੀਆਂ ਬਖਸ਼ੋ। ਬਾਬਾ ਮਿਤ ਸਿੰਘ ਜੀ ਕਹਿੰਦੇ ਆ, ਖਾਲਸਾ ਜੀ, ਉਹਨਾਂ ਨੂੰ ਕਹਿੰਦੇ ਆ ਜੀ, ਅਸੀਂ ਗੁਰਦੁਆਰਿਆਂ ਦੀ ਸੇਵਾ ਇਸ ਤਰ੍ਹਾਂ ਨਹੀਂ ਲੈਂਦੇ ਹੁੰਦੇ। ਨਿਹੰਗ ਸਿੰਘ ਜੀ ਕਹਿੰਦੇ, ਬਾਬਾ ਮਿਤ ਸਿੰਘ ਜੀ, ਅਸੀਂ ਇਸ ਤਰ੍ਹਾਂ ਸੇਵਾ ਨਹੀਂ ਲੈਂਦੇ, ਜਾਂ ਤੇ ਕੋਈ ਛੱਡ ਕੇ ਤੁਰ ਜਾਏ ਤੇ ਜਾਂ ਕੋਈ ਪੂਰਾ ਹੋ ਜਾਏ, ਅਸੀਂ ਤਾਂ ਸੇਵਾ ਲੈਂਦੇ ਹਾਂ। ਹੁਣ ਉਹ ਕਹਿੰਦੇ ਨੇ ਵੀ ਅਸੀਂ ਨਹੀਂ ਨਹੀਂ, ਅਸੀਂ ਤਾਂ ਦਰਸ਼ਨ ਕਰਨੇ ਆ, ਦਰਸ਼ਨ ਕਰਕੇ ਚਲੇ ਜਾਣ, ਅਸੀਂ ਕੋਈ ਕਬਜ਼ਾ ਲੈਣਾ ਆ। ਉਹ ਪਿਛਲੇ ਪਾਸੇ ਗੋਦਾਵਰੀ ਨਿਕਲਦੀ ਸੀ ਨਾ, ਅੱਜ ਵੀ ਹੈ ਜਲ ਘੱਟ, ਉੱਥੇ ਇਸ਼ਨਾਨ ਕਰ, ਜਿੰਨਾ ਕੁ ਮੈਂ ਪੜਿਆ ਵਾਹਿਗੁਰੂ, ਕਿਉਂਕਿ ਜੋ ਉੱਥੇ ਸੁਣਿਆ ਹੈ। ਕਹਿੰਦੇ ਜਦੋਂ ਉਹ ਇਸ਼ਨਾਨ ਕਰਕੇ ਵਾਪਸ ਆਏ ਤੇ ਜਿਹੜਾ ਕਹਿੰਦਾ ਸੀ ਨਾ ਤੁਸੀਂ ਸੇਵਾ ਕਰੋ, ਉਹ ਆਪਣੇ ਸਰੀਰ ਵਿੱਚੋਂ ਨਿਕਲ ਗਿਆ। ਅੰਜ ਲੱਗਾ ਉਹ ਤੇ ਪੂਰਾ ਹੋ ਗਿਆ, ਕਿਉਂਕਿ ਉਹਨਾਂ ਕਿਹਾ ਸੀ ਵੀ ਅਸੀਂ ਪੂਰਾ ਹੋ ਜਾਏ ਜਾਂ ਛੱਡ ਕੇ ਚਲਾ ਜਾਏ, ਤਾਂ ਉਹ ਆਪਣਾ ਸਰੀਰ ਛੱਡ ਗਿਆ ਜੀ। ਉਹਨਾਂ ਦੇਖਿਆ, ਉਹਨਾਂ ਮਨ ਚ ਆਇਆ ਵੀ ਕਮਾਈ ਵਾਲੀ ਕੋਈ ਰੂਹ ਹੈ ਮਾਤਾ ਜੀ ਸਥਾਨ ਤੇ ਬੈਠੀ। ਉਹਨਾਂ ਨੇ ਕਿਹਾ ਵੀ ਅਸੀਂ ਸੇਵਾ ਕਰ ਲਾਂਗੇ। ਉਹ ਫਿਰ ਸੱਚੀ ਮੁੱਚੀ ਉਹ ਦੇਹ ਚ ਉੱਠ ਖਲੋਤਾ। ਇਹ ਖੈਬ ਇਬਾਦਤ ਵਾਲਿਆਂ ਕੋਲ ਖੈ। ਉਹ ਜਦੋਂ ਉੱਠਿਆ ਕਹਿਣ ਲੱਗਾ, ਅਸਲ ਚ ਸੇਵਾ ਤੁਹਾਡੇ ਭਾਗਾਂ ਚ ਲਿਖੀ ਏ, ਮੈਂ ਆਪਣਾ ਸਰੀਰ ਪੰਜਾਬ ਦੀ ਧਰਤੀ ਤੇ ਜਾ ਕੇ ਤਿਆਗਣਾ ਹੈ। ਆਪ ਨੂੰ ਮੈਂ ਜਿਹੜੀ ਇਹ ਖਿੰਨ ਵਿਚੋਂ ਨਿਕਲਿਆ ਹਾਂ ਬਖਸ਼ ਦਿਆ ਜੇ, ਉਸੇ ਵਿਸ਼ੇ ਤੇ ਮੈਂ ਆਉਣਾ। ਉੱਥੇ ਘਟਨਾ ਵਾਪਰੀ, ਉਹ ਡੱਬਾ ਰੱਖਦੇ ਹੁੰਦੇ ਵੱਡਿਆ ਹੋਇਆ ਪੀਪਾ ਨਾ ਟੀਨ, ਉਹਦੇ ਵਿਚ ਸੰਗਤ ਮਾਇਆ ਪਾਈ ਜਾਣੀ, ਉਹਦੇ ਵਿਚੋਂ ਦੇਈ ਜਾਣੀ। ਇੱਕ ਦਿਨ ਕੋਈ ਸੇਵਾਦਾਰ ਕਈ ਦਿਨਾਂ ਦਾ ਰਹਿੰਦਾ ਸੀ ਜੀ ਉੱਥੇ, ਉਹਨੇ ਨਾ ਜੀ ਉਸ ਟੀਨ ਵਿਚ ਜਿਹੜੇ ਪੈਸੇ ਤੇ ਥੋੜੇ ਸਨ, ਕਿੰਨੀ ਕੁ ਸੰਗਤ ਜਾਂਦੀ ਸੀ, ਉਹ ਜੇਬ ਚ ਚੋਰੀ ਪਾ ਲਿਆ ਬਿਨਾਂ ਦੱਸਿਆ ਚੱਲ ਪਿਆ। ਤੇ ਜਿਹੜੇ ਉੱਥੇ ਬੈਠੇ ਸਨ ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਬਾਬਾ ਮਿਤ ਸਿੰਘ, ਦੇਖੋ ਜੀ ਤੁਸੀਂ ਇੰਨਾ ਪਿਆਰ ਕਰਦੇ ਸੀ, ਉਹ ਤਾਂ ਚੋਰ ਨਿਕਲਿਆ, ਪੈਸੇ ਲੈ ਕੇ ਚਲਾ ਗਿਆ। ਜਦੋਂ ਬੋਲੇ ਬਾਬਾ ਮਿਤ ਸਿੰਘ ਹੱਸ ਕੇ, ਕਹਿੰਦੇ ਕਿੱਥੋਂ ਪੈਸੇ ਲੈ ਕੇ ਗਿਆ? ਕਹਿੰਦੇ ਆਹ ਡੱਬੇ ਜਿਹੜੇ ਤੁਸੀਂ ਰੋਕ ਦੱਸਦੇ ਹੋ। ਕਹਿੰਦੇ ਡੱਬਾ ਕਿਹਦਾ ਹੈ? ਕਹਿੰਦੇ ਮਾਤਾ ਜੀ ਦਾ, ਮਾਤਾ ਸਾਹਿਬ ਜੀ, ਮਾਤਾ ਸਾਹਿਬ ਜੀ ਦਾ। ਇਹ ਸ਼ਬਦ ਕਹਿੰਦੇ ਸਨ ਮਾਤਾ ਸਾਹਿਬ ਕੌਰ, ਅਸੀਂ ਸ਼ਬਦ ਵਰਤਨੇ ਅੱਜ ਕੱਲ, ਇਹ ਮਾਤਾ ਸਾਹਿਬ ਜੀ ਦਾ। ਅੱਗੋ ਹੱਸ ਕੇ ਕਹਿੰਦੇ ਅਗਲੇ ਦੀ ਮਾਂ ਸੀ, ਮਾਂ ਦੀ ਜੇਬ ਚੋਂ ਕੱਢ ਗਿਆ, ਤੁਸੀਂ ਰੌਲਾ ਕਿਉਂ ਪਾਈ ਜਾਂਦੇ ਹੋ? ਚੁੱਪ ਕਰ ਦਿੱਤੇ। ਉਹਦੀ ਮਾਂ ਸੀ, ਮਾਂ ਕੋਲੋਂ ਲੈ ਗਿਆ ਕਿ ਆਪਾਂ ਸੇਵਾ ਕਰੀਏ? ਰੱਬ ਦੀ ਖੇਡ ਵਾਪਰੀ, ਪਤਾ ਨੀ ਕੋਈ ਤਾਂ ਹੋਰ ਵੀ ਅਰਥ ਕਰਦੇ ਨੂੰ ਦਿਸਿਆ ਨਾ, ਉਹ ਵਾਪਿਸ ਆ ਗਿਆ। ਉਹਨੇ ਆ ਕੇ ਹੱਥ ਜੋੜ ਕੇ ਬਾਬਾ ਬਿਰਤ ਸਿੰਘ ਜੀ ਨੂੰ ਕਿਹਾ, ਮੇਰੇ ਤੋਂ ਭੁੱਲ ਹੋ ਗਈ। ਅੱਗੋ ਹੱਸ ਕੇ ਗਲਵਕੜੀ ਚ ਲੈ, ਕਹਿੰਦੇ ਮਾਂ ਦੀ ਚੋਰੀ ਥੋੜਾ ਕਰੀ ਦੀ, ਜਦੋਂ ਦਿਲ ਕਰੇ ਮਾਂ ਤੋਂ ਮੰਗ ਲਈਦਾ, ਮਾਂ ਤਾਂ ਆਪਣੀ ਬੁਰਕੀ ਵੀ ਮੂੰਹ ਚੋਂ ਕੱਢ ਕੇ ਪਾ ਦਿੰਦੀ ਹੈ। ਦੇਖੋ ਕਮਾਲ ਹੋ ਗਈ, ਜਿਨ੍ਹਾਂ ਨੇ ਆਰੋਪਣ ਕੀਤਾ ਉਹਨਾਂ ਨੂੰ ਵੀ ਸਮੱਤ ਦੇ ਦਿੱਤੀ। ਉਹਨੂੰ ਸਮੱਤ ਦੇ ਕੇ ਕਿਹਾ ਨਹੀਂ, ਮਾਂ ਕੋਲੋਂ ਇਸ ਤਰ੍ਹਾਂ ਨਹੀਂ ਲਿਜਾਈ ਦੇ, ਮਾਂ ਤਾਂ ਮੂੰਹ ਦੀ ਬੁਰਕੀ ਵੀ ਕੱਢ ਕੇ ਦੇ ਦਿੰਦੀ ਹੈ। ਖਾਲਸਾ ਜੀ, ਮੈਂ ਤੁਹਾਨੂੰ ਫਿਰ ਬੇਨਤੀ ਕਰ ਰਿਹਾ, ਇਹ ਕਿਵੇਂ ਬਚਿਆ ਜਾਏ? ਪਰਦ੍ਰਿਸ਼ਟ ਬਚਣਾ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ। ਆਓ ਇੱਕ ਅਸੀਂ ਬਚਨ ਲਈਏ। ਤੇ ਜਿਹੜਾ ਕਹਿੰਦੇ ਨਾ ਹੁਣ ਨਾਮ ਨੀ ਟਿਕਦਾ ਪਿਆ, ਭੁੱਲਣ ਲੱਗ ਪਏ ਆ, ਇੱਕ ਤਾਂ ਸਰੀਰਕ ਕਮਜ਼ੋਰੀ ਹੁੰਦੀ ਹੈ, ਇੱਕ ਜਿਉਂ ਜਿਉਂ ਇੰਦਰੀਆਂ ਦੀ ਵਾਸ਼ਨਾ ਬਾਹਰ ਮੁਖੀ ਹੋਈ ਜਾਂਦੀ ਹੈ, ਤਿਉਂ ਤਿਉਂ ਇਕਾਗਰਤਾ ਖੰਡਿਤ ਹੋ ਜਾਂਦੀ। ਇੱਕ ਤੋਕ ਆਉਂਦੀ ਇੰਦਰੀ ਸਬਲ, ਭਗਤ ਰਵਿਦਾਸ ਸਾਹਿਬ ਜੀ ਇੱਥੇ ਵੈਸੇ ਪਾਠ ਜੇ ਸਬਲ ਕਰਾਂਗੇ ਸੌਖਾ ਰਹੇਗਾ, ਸਬਲ ਨਹੀਂ, ਇੰਦਰੀ ਸਬਲ, ਨਿਬਲ, ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ ਗੁਰੂ ਗ੍ਰੰਥ ਸਾਹਿਬ ਦਾ। ਜਦੋਂ ਇੰਦਰੀਆਂ ਬਾਹਰ ਮੁਖੀ ਹੋ ਜਾਣ, ਅੱਖਾਂ ਲਗਾਤਾਰ ਪਰਾਏ ਰੂਪ ਨੂੰ ਦੇਖੀ ਜਾਣ, ਕੰਨ ਬਾਹਰ ਗੰਧ ਨਵੈਣ ਸੁਣ ਲੱਗ ਪੈਣ, ਸਰੀਰ ਦੀਆਂ ਇੰਦਰੀਆਂ ਬਾਹਰ ਦੀ ਵਾਸ਼ਨਾ ਚ ਪ੍ਰਵਿਰਤ ਹੋ ਜਾਣ, ਸਤਿਗੁਰੂ ਕਹਿੰਦੇ ਨੇ ਉਦੋਂ ਮਨ ਦਾ ਟਿਕਾ ਖਤਮ ਹੋ ਜਾਂਦਾ, ਅੰਦਰ ਵਾਲਾ ਕਮਜ਼ੋਰ ਹੁੰਦਾ, ਉਹਦੇ ਵਿੱਚ ਪਰਮਾਰਥ ਪ੍ਰਵੇਸ਼ ਹੀ ਨਹੀਂ ਕਰਦਾ। ਫਿਰ ਬੇਨਤੀ, ਇੰਦਰੀ ਸਬਲ, ਉਂਝ ਵੈਸੇ ਇਹਦੇ ਅਰਥ ਕੀਤੇ ਆ ਕਾਮ ਵਾਸ਼ਨਾ ਦੀ ਇੰਦਰੀ, ਕਿ ਜਿਸ ਬੰਦੇ ਦੀ ਵਾਸ਼ਨਾ ਦੀ ਇੰਦਰੀ ਇਹਨਾਂ ਵਿਕਾਰਾਂ ਨੇ ਖਾ ਲਈ, ਉਹਦੀ ਵਿਵੇਕ ਬੁੱਧੀ ਮਾਰੀ ਜਾਂਦੀ ਹੈ, ਉਹਨੂੰ ਅਕਲ ਨਹੀਂ ਰਹਿੰਦੀ। ਇੰਦਰੀ ਸਬਲ, ਨਬਲ, ਨਿਬਲ, ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ, ਉਹਦੇ ਵਿੱਚ ਪਰਮਾਰਥ ਪ੍ਰਵੇਸ਼ ਨਹੀਂ ਕਰਦਾ। ਪਰ ਆਓ ਇੱਕ ਬਚਨ ਆਪਾਂ ਲੈਂਦੇ ਹਾਂ, ਕਿਵੇਂ ਇਹਨੂੰ ਕਾਬੂ ਕਰੀਏ। ਉਂਝ ਭੋਗ ਕੇ ਦੋ ਤਰੀਕੇ ਨੇ ਜੀ, ਭਾਰਤ ਵਿੱਚ ਬੜੇ ਮਤ ਸਨ। ਇੱਕ ਵਾਮ ਮਾਰਗੀ ਮਤ ਹੈ, ਜਿਵੇਂ ਸਾਡੇ ਪੰਜ ਕਕਾਰ ਨੇ ਨਾ ਜੀ, ਉਹਨਾਂ ਦੇ ਪੰਜ ਮਕਾਰ ਜੇ, ਆਪ ਜੀ ਨੂੰ ਪਤਾ ਹੁਣ ਪੰਜ ਮਕਾਰ ਨੇ, ਜਿਵੇਂ ਮਾਸ, ਮੈਥੋਨ, ਮਦਰਾ, ਮਛਲੀ, ਉਹ ਪੰਜ ਕਹਿੰਦੇ ਨੇ ਵੀ ਮਾਸ ਖਾਓ, ਭੋਗ ਭੋਗੋ। ਕੁਝ ਲੋਕ ਸੋਚਦੇ ਆ ਭੋਗ ਭੋਗ ਕੇ ਅਖੀਰ ਤੇ ਰੱਜ ਜਾਂਗੇ। ਸੱਚੀ ਤੁਹਾਨੂੰ ਦੱਸਾਂ, ਇਹਨਾਂ ਅੱਖਾਂ ਨਾਲ ਸਾਰੀ ਜ਼ਿੰਦਗੀ ਵੇਖਦੇ ਰਹੋ, ਨਾ ਕਦੀ ਰਚਨਾ ਨਹੀਂ, ਕਿਉਂਕਿ ਇਹਨਾਂ ਦਾ ਭੁੱਖਾ ਅੰਦਰ ਬੈਠਾ ਹੈ, ਜਿਹਨੂੰ ਆਪਾਂ ਮਨਵਾ ਕਹਿੰਦੇ ਹਾਂ। ਅਗਲੀ ਗੱਲ, ਇਹ ਕਦੀ ਨਹੀਂ ਰੱਜਦੀਆਂ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਦਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਦਰ ਨੇ ਧਰਾਪੈ ਬਿਨਾਂ ਰਕਾਹਾਂ ਅਗਾਈ। ਕਦੀ ਕਿਸੇ ਨੇ ਵਾਸ਼ਨਾ ਵਿੱਚ, ਵਿਖਿਆ ਵਿੱਚ ਤ੍ਰਿਪਤੀ ਪਾਈ ਹੈ? ਗੁਰਮੁਖੋ, ਬਲਦੀ ਕੋਈ ਅੱਗ ਚ ਸਦੀਆਂ ਭਰ ਤੋਂ ਕੋਈ ਤੇਲ ਸੱਟੀ ਜਾਏ, ਸਮੱਗਰੀ ਸੱਟੀ ਜਾਏ, ਲੱਕੜਾਂ ਸੱਟੀ ਜਾਏ, ਅੱਗ ਨੇ ਕਹਿਣਾ ਬਸ ਕਰੋ, ਹੁਣ ਮੈਂ ਰੱਜ ਗਈ, ਨਹੀਂ ਪਿਆਰਿਓ। ਸਾਰੀ ਜ਼ਿੰਦਗੀ ਅੱਗ ਪਾਈ ਜੋ ਕਦੀ ਰੱਜਣਾ ਨਹੀਂ, ਅੱਗ ਰੱਜੇਗੀ ਪਾਣੀ ਪਾਇਆ, ਅੰਦਰ ਭੋਗ ਕੇ ਨਹੀਂ ਰੱਜਦਾ, ਅੰਦਰ ਰੱਜੇਗਾ ਗੁਰੂ ਕੀ ਬਾਣੀ ਪਾਇਆ, ਇਹ ਤ੍ਰਿਪਤ ਹੋ ਸਕਦਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਉਹ ਹੈ ਆਖਣ ਆਖਣ ਰੱਜਿਆ, ਇਹਦੇ ਵਿੱਚ ਵੀ ਆ ਜਾਂਦਾ ਪਰਦ੍ਰਿਸ਼ਟ, ਖਾਲਸਾ ਸੋਏ ਪਰਦ੍ਰਿਸ਼ਟ ਕੋ ਤਿਆਗੈ। ਆਖਣ ਆਖਣ ਰੱਜਿਆ, ਸੋਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹ ਕੇ ਇੱਕ ਵੰਨ, ਇਹ ਤਾਂ ਇੱਕ ਇੱਕ ਰੰਗ ਚ ਨਹੀਂ ਰੱਜੀਆਂ, ਭੁੱਖਿਆ ਭੁੱਖ ਨਾ ਉਤਰੈ ਗੱਲੀ, ਭੁੱਖ ਨਾ ਜਾਏ। ਆਪ ਜੀ ਨੂੰ ਪਤਾ ਹੁਣ ਇਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਿਤਾ ਜੀ ਦਾ ਸਲੋਕ ਹੈ, ਕਿਉਂਕਿ ਕੁਝ ਸਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਮੇਲ ਖਾਂਦੇ ਆ। ਇੱਕ ਜਿਹੜਾ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਆ, ਪਵਨ ਗੁਰੂ ਪਾਣੀ ਪਿਤਾ, ਇਹ ਗੁਰੂ ਅੰਗਦ ਸਾਹਿਬ ਦਾ ਵੀ ਥੋੜਾ ਜਿਹਾ ਪਾਠ ਭੇਜਦੇ, ਅਰਥ ਉਹੀ ਨੇ। ਇਹ ਮਹਾਰਾਜ ਜੀ ਦਾ ਬਚਨ ਹੈ, ਆਖਣ ਆਖਣ ਦਾ ਅਰਥ ਮੂੰਹ, ਸਾਰੀ ਜ਼ਿੰਦਗੀ ਬੋਲਦਾ ਰਿਹਾ ਨਹੀਂ ਰੱਜਿਆ ਜੀ, ਆਖਣ ਆਖਣ ਦਾ ਅਰਥ ਮੂੰਹ, ਜੋ ਆਖ ਰਿਹਾ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹ ਕੇ ਕਵਨ, ਭੁੱਖਿਆ ਭੁੱਖ ਨਾ ਉਤਰੈ ਗੱਲੀ, ਭੁੱਖ ਨਾ ਜਾਏ। ਮਹਾਰਾਜ ਕਿਵੇਂ ਰੱਜਾਂਗੇ? ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ, ਇਹ ਤਾਂ ਰੱਜੇਗਾ ਜਦੋਂ ਗੁਣਾਂ ਵਾਲੇ ਪਰਮਾਤਮਾ ਦੇ ਗੁਣ ਗਾਏਗਾ। ਇੱਕ ਮੈਂ ਆਪ ਜੀ ਨੂੰ ਕਵਿਤ ਜ਼ਰੂਰ ਸਾਂਝਾ ਕਰਨਾ ਚਾਹੁੰਦਾ, ਇੱਕ ਤਾਂ ਅਰਦਾਸ, ਹੁਣ ਜੇ ਕੀ ਇਸ ਜੁਗਤੀ ਨਾਲ ਛੁੱਟ ਜਾਏਗਾ, ਉਹ ਗੁਰਮੁਖੋ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਐਵੇਂ ਕਿਤੇ ਕਲਾਸਾਂ ਲੈਂਦੇ ਆ ਨਾ, ਫਲਾਣਾ ਸਾਨੂੰ ਮੈਥਡ ਦੱਸ ਰਿਹਾ, ਇੱਥੇ ਧਿਆਨ ਧਰੋ, ਇੱਥੇ ਧਰੋ, ਲੋਕੀ ਆਨਲਾਈਨ ਜੁੜੇ ਹੋਏ ਆ। ਪਰ ਗੁਰਮੁਖੋ, ਗੁਰੂ ਘਰ ਵਿੱਚ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿਰਪਾ, ਨਦਰ। ਇਹ ਮਹਾਰਾਜ ਜੀ ਨੂੰ ਭਾਈ ਗੁਰਦਾਸ ਸਾਹਿਬ ਇਹਦੀ ਬੜੀ ਕਮਾਲ ਦੀ ਵਿਆਖਿਆ ਕਰਦੇ ਆ, ਪਰਦ੍ਰਿਸ਼ਟ। ਉਹਨਾਂ ਦਾ ਇੱਕ ਕਵਿਤ ਹੈ, ਜਿਵੇਂ ਕੱਲ ਸੀ ਨਾ ਕਿਉਂ ਲੀਜਿਆ ਗੜਬੰਕਾ ਭਾਈ, ਮੈਨੂੰ ਇਹ ਗੱਲ ਦੀ ਸੱਚੀ ਤੋਂ ਦੱਸਾਂ, ਇਸ ਗੱਲ ਦੀ ਪ੍ਰਸੰਨਤਾ ਬੜੀ ਹੈ ਕਿ ਆਪਾਂ ਗਹਿਰੀ ਤੋਂ ਗਹਿਰੀ ਗੱਲ ਵੀ ਜੇ ਬਾਣੀ ਦੀ ਕਰ ਰਹੇ ਹਾਂ ਤੇ ਸੰਗਤ ਬਿਲਕੁਲ ਧਿਆਨ ਨਾਲ ਸੁਣ ਰਹੀ ਹੈ। ਇਹ ਪ੍ਰਾਪਤੀ ਕਹਿ ਸਕਦੇ ਜੀ ਸਤਿਗੁਰਾਂ ਦੇ ਸਮਾਗਮ ਦੀ। ਉਹ ਕਵਿਤ ਹੈ, ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਉਤ ਜਾਏ ਠਹਿਰਾਵਈ। ਅਰਥ ਮੈਂ ਕਰਾਂਗਾ ਅੱਗੇ। ਚਰਮ ਦ੍ਰਿਸ਼ਟ ਮੂੰਦ ਪੇਖਾ ਦਿਬ ਦ੍ਰਿਸ਼ਟ ਕਹਿ ਜਗ ਮਗੀ ਜੋਤ ਉਨ ਮਨੀ ਸੁਧ ਪਾਵਈ। ਸੁਰਤ ਸੰਕੋਚਰੀ ਸੰਕੋਚਰੀ ਬੱਜਰ ਕਪਾਟ ਖੋਲ ਨਾਦ ਬਾਦ ਪਰੈ ਅਨਹਤ ਲਿਵਲਾਵਈ। ਬਚਨ ਵਿਸਰਜਤ ਅਨ ਰਸ ਰਹਿਤ ਹੋਵੇ ਨਿਚਰ ਅਪਾਰ ਤਾਰ ਅਪਿਓ ਪਿਆਵਈ। ਥੋੜੇ ਜਿਹੇ ਦੇ ਅਰਥ ਨੇ, ਅਰਥ ਕੀ ਨੇ ਜੀ, ਕਿਵੇਂ ਪਰ ਦ੍ਰਿਸ਼ ਤੋਂ ਬਚੀਏ। ਕੱਲ ਮੈਂ ਆਪ ਜੀ ਨੂੰ ਕਿਹਾ ਸੀ, ਵਾਸ਼ਨਾ ਉਦੋਂ ਹੀ ਉਪਜਦੀ ਏ ਜਦੋਂ ਉਸ ਬਾਡੀ ਉਸ ਵਜੂਦ ਦੇ ਸਬੰਧੀ ਆਪਣੇ ਫੁਰਨੇ ਅਸੀਂ ਮਾੜੇ ਬਣਾਉਂਦੇ ਹਾਂ। ਧੀ ਦਾ ਸਰੀਰ ਵੀ ਪੰਜਾਂ ਤੱਤਾਂ ਦਾ, ਜਿਹਨੂੰ ਬਾਹਰ ਚੁਰਸਤੇ ਦੇਖਣਾ ਸਰੀਰ ਉਹਦਾ ਵੀ ਪੰਜਾਂ ਤੱਤਾਂ ਦਾ। ਮਨ ਨੇ ਇੱਕ ਨੂੰ ਧੀ ਮੰਨਿਆ ਹੋਇਆ, ਦੂਜੀ ਨੂੰ ਵਾਸ਼ਨਾ ਨਾਲ ਦੇਖਦਾ ਪਿਆ। ਕਰਦਾ ਤੇ ਮਾਣੀ ਹੈ ਨਾ, ਆਹ ਕੈਮਰਾ ਤੇ ਸਿਰਫ ਦੇਖਦੇ ਹੀ ਏ। ਉਥੇ ਭਾਈ ਸਾਹਿਬ ਕਹਿੰਦੇ ਗੁਰ ਸਿੱਖ ਸੰਧ ਮਿਲੇ, ਸੰਧ ਦਾ ਅਰਥ ਸੰਧੀ, ਗੁਰੂ ਜੀ ਦੀ ਤੇ ਸਿੱਖ ਦੀ, ਕਿਉਂਕਿ ਪਾਠ ਵੱਖਰਾ ਕਰਾਂ ਮੈਂ ਕਰ ਰਿਹਾ। ਗੁਰ ਸਿੱਖ ਗੁਰੂ ਜੀ ਦੀ ਤੇ ਸਿੱਖ ਦੀ ਆਪਸ ਸੰਧੀ ਹੋ ਗਈ, ਆਪਸ ਚ ਮਿਲ ਗਏ। ਪੁਰਾਤਨ ਜਿਹੜੇ ਟੀਕਾਕਾਰ ਸਨ ਉਹ ਸੰਧੀ ਦਾ ਅਰਥ ਮਿਲਾਪ ਹੀ ਕਰਦੇ ਸਨ, ਜਦੋਂ ਗੁਰੂ ਜੀ ਪ੍ਰੀਖਿਆ ਕਰ ਕਰਕੇ ਸਿੱਖ ਨੂੰ ਸਵੀਕਾਰ ਕਰ ਲੈਣ ਤੇ ਸਿੱਖ ਹੁਕਮ ਮੰਨ ਮੰਨ ਕੇ ਗੁਰੂ ਦੀ ਨਜ਼ਰ ਵਿਚ ਪ੍ਰਵਾਨ ਚੜ ਜਾਏ, ਉਹਨੂੰ ਕਹਿੰਦੇ ਮਿਲ ਗਏ। ਗੁਰੂ ਤੇ ਸਿੱਖ ਆਪਸ ਸੰਧੀ ਹੋ ਗਈ। ਅੱਗੇ ਜੀ ਬੀਸ ਇੱਕ ਈਸ ਈਸ, ਇਹਦੇ ਅਰਥ ਗੁਰਮੁਖ ਕਰਦੇ ਆ ਜੀ ਬੀਸ ਇੱਕ, ਇਹ ਬੀ ਵਿਸ਼ਵੇ ਸੰਸਾਰ, ਬੀਸ ਦਾ ਅਰਥ ਕਰਦੇ ਆ ਬੀਸ ਸੰਸਾਰ, ਇੱਕ ਈਸ ਈਸ ਇਹਦੇ ਅਰਥ ਕਰਦੇ ਆ ਇੱਕ ਈਸ਼ਵਰ ਈਸ਼ਵਰੀ। ਅੱਜ ਮੈਂ ਇੱਕ ਬੜਾ ਪੁਰਾਣਾ ਟੀਕਾ ਮੈਨੂੰ ਮਿਲ ਗਿਆ, ਮੈਂ ਪਹਿਲੇ ਦਿਨ ਅਰਥ ਅੱਜ ਪੜ੍ਹੇ, ਮੈਨੂੰ ਬੜੇ ਚੰਗੇ ਲੱਗੇ। ਗੁਰ ਸਿੱਖ ਸੰਧ ਮਿਲੇ, ਜਦੋਂ ਗੁਰੂ ਤੇ ਸਿੱਖ ਦੀ ਆਪਸ ਚ ਮਿਲ ਗਏ। ਬੀਸ ਇੱਕ ਦਾ ਅਰਥ ਜਿਹੜਾ ਵੀਹ ਦਾ ਅਰਥ ਉਹਨਾਂ ਕੀਤਾ ਵੀ ਜਿਹਦੀ ਕੋਈ ਕੀਮਤ ਨਹੀਂ, ਹਨਾ ਹੋਇਆ ਕੀ, ਬੀਸ ਇੱਕ ਜਿਹੜਾ ਜਿਹਦੀ ਕੋਈ ਕੀਮਤ ਨਹੀਂ, ਕੱਲਾ ਹੀ। ਅੱਗੇ ਕਹਿੰਦੇ ਈਸ ਈਸ, ਈਸ ਦਾ ਅਰਥ ਹੈ ਬਾਦਸ਼ਾਹ, ਫਿਰ ਈਸ ਕਹਿਣ ਲੱਗੇ ਰੁਖਾਨੀ ਤੌਰ ਤੇ ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਜਿੱਥੇ ਗੁਰੂ ਤੇ ਸਿੱਖ ਆਪਸ ਵਿਚ ਮਿਲ ਜਾਣ। ਚੰਗੇ ਨੇ ਅਰਥ, ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਆ ਇਧਰੋਂ, ਜਿਵੇਂ ਸਭ ਨੂੰ ਦੇਖਦਾ ਪਿਆ ਸੁਣਦਾ ਪਿਆ, ਇੱਕੋ ਦਮ ਆਪਣੀ ਸੁਰਤ ਨੂੰ ਸੰਸਾਰ ਤੋਂ ਚੁੱਕੇ। ਹਾਂ ਜੇ ਕਿਤੇ ਖੇਡ ਬਣ ਜਾਏ, ਇਦੂ ਵਰਗੀ ਸੌਖੀ ਖੇਡ ਕੋਈ ਨਹੀਂ, ਨਾ ਬਣੇ ਤੇ ਸੱਚੀ ਮੁੱਚੀ ਬੰਦੇ ਨੂੰ ਰਗੜ ਕੇ ਰੱਖ ਦਿੰਦੀ। ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਉਤ ਜੈ ਠਹਿਰਾਵੀ। ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹਿ। ਇੱਥੋਂ ਸੁਰਤ ਚੁੱਕੀ, ਜਿਹੜੀ ਚੰਮ ਦਿਸਦੀ ਸੀ ਨਾ ਉਹਨੂੰ ਚੁੱਕ ਲਿਆ। ਇੱਤ ਤੇ ਉਲੰਘ ਉਤ ਜੈ ਠਹਿਰਾਵੀ, ਅੱਗੇ ਸੁਣਿਓ, ਚਰਮ ਦ੍ਰਿਸ਼ਟ ਮੂੰਦ ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਜਿਹੜੀ ਚੰਮ ਵਾਲੀ, ਉਹ ਚੰਮ ਹੀ ਤਾਂ ਦੁਸ਼ਮਣ ਹੈ, ਚੰਮ ਹੀ ਤਾਂ ਮਿੱਤਰ ਹੈ। ਜਦੋਂ ਪੁੱਤਰ ਦਾ ਚੰਮ ਵੇਖਣਾ ਮੇਰਾ ਲਾਲ, ਜਦੋਂ ਵਿਰੋਧੀ ਦਾ ਚਮੜਾ ਦੇਖਣਾ, ਚਿਹਰਾ ਦੇਖਣਾ ਮੇਰਾ ਦੁਸ਼ਮਣ, ਚੰਮ ਹੀ ਹੈ ਨਾ। ਕਹਿੰਦੇ ਨੇ ਚਾਹੇ ਮੋਹ ਹੋਵੇ ਚਾਹੇ ਦਵੈਸ਼ ਹੋਵੇ, ਬਸ ਜਿਹੜਾ ਬੰਦਾ ਚੰਮ ਵਾਲੀ ਦ੍ਰਿਸ਼ਟੀ ਤੋਂ ਉਪਰ ਉੱਠ ਕੇ ਬ੍ਰਹਮ ਵਾਲੀ ਦ੍ਰਿਸ਼ਟੀ ਚਲਾ ਜਾਏ। ਚਰਮ ਦ੍ਰਿਸ਼ਟ ਮੂੰਦ, ਮੈਂ ਇਸ ਤੁਕ ਤੇ ਬੋਲ ਰਿਹਾ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਚਰਮ ਦ੍ਰਿਸ਼ਟ ਮੂੰਦ, ਉਹਨੇ ਉਹ ਫੁਰਨੇ ਬੰਦ ਕਰ ਦਿੱਤੇ। ਹੁਣ ਜੀ ਇਹ ਕਿਵੇਂ ਬੰਦ ਹੋ ਜਾਣਗੇ, ਇਹ ਆਪਣੇ ਆਪ ਨਹੀਂ ਹੁੰਦੇ। ਇੱਕ ਸ਼ਬਦ ਹੈ ਸੰਤੋ ਮਨ ਪਵਨ ਨੇ ਸੁਖ ਬੰਨਿਆ, ਪਵਨ ਵਰਗਾ ਮਨ ਟੇਕਿਆ, ਕਿਸ ਜੋਗ ਪ੍ਰਾਪਤ ਗਨਿਆ, ਗੁਰਤ ਖਲਾਈ ਮੋਰੀ। ਮਹਾਰਾਜ ਨੇ ਸੁਰਾਖ ਦੱਸ ਦਿੱਤੇ, ਆਹ ਕਮਜ਼ੋਰੀਆਂ ਨੇ ਤੇਰੇ ਅੰਦਰ। ਗੁਰਦ ਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀਅਲੇ ਅਨਦ ਬਾਜੇ। ਉਹ ਜਿਹੜਾ ਚਰਮ ਦ੍ਰਿਸ਼ਟ ਮੂੰਦ, ਇਹਨੂੰ ਫਿਰ ਬੇਨਤੀ ਸੌਖਾ ਜਾ ਕਰ ਲਈ ਜੀ। ਹੋਰ ਇੱਕ ਗੁਰੂ ਗ੍ਰੰਥ ਸਾਹਿਬ ਚ ਬਚਨ ਅਸੀਂ ਪੜ੍ਹਨੇ ਆ ਜਨਕ ਦਾ ਬੜੀ ਵਾਰੀ, ਹੈ ਨਾ। ਇੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਹੈ ਕ੍ਰਿਸ਼ਨ ਜੀ ਦੀ ਗੀਤਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਐਤਕੀ, ਕਿਉਂਕਿ ਟਾਈਮ ਉਸ ਹਿਸਾਬ ਨਾਲ ਸੀ, ਪ੍ਰਕਰਨ ਵੱਡਾ ਸੀ। ਜਿਸ ਨੂੰ ਬਾਣੀ ਨੇ ਅਦਬ ਦਿੱਤਾ ਹੈ, ਜੇ ਦਵੈ ਚ ਆ ਕੇ ਉਹਦੀ ਨਿੰਦਿਆ ਕਰਾਂਗੇ, ਅਸੀਂ ਈਸ਼ ਨਿੰਦਕ ਹੋਵਾਂਗੇ। ਫਿਰ ਸੁਣਿਓ, ਆਹ ਜਿਹੜਾ ਸ਼ਬਦ ਵਰਤਨੇ ਨਾ ਜੀ, ਉਹ ਕ੍ਰਿਸ਼ਨ ਜੀ ਦੀ ਗੱਲ ਚੱਲਦੀ ਹੈ, ਕਿਉਂਕਿ ਮੈਨੂੰ ਪਤਾ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਉਸ ਭਾਵਨਾ ਨਾਲ ਪੜ੍ਹਦੀ ਨਹੀਂ। ਐਨਕਾਂ ਸਾਰਿਆਂ ਲਾਈਆਂ ਨੇ ਵੱਖਰੇ ਵੱਖਰੀਆਂ, ਕਿਸੇ ਨੇ ਸੰਪਰਦਾ ਦੀ ਲਾਈ, ਕਿਸੇ ਨੇ ਕਾਲਜ ਦੀ ਲਾਈ, ਕਿਸੇ ਨੇ ਯੂਨੀਵਰਸਿਟੀ ਦੀ ਲਾਈ, ਆਪਣੇ ਆਪਣੇ ਸ਼ੀਸ਼ੇ ਨੇ, ਤੇ ਜਿਹੋ ਜਿਹੇ ਸ਼ੀਸ਼ੇ ਨੇ ਉਹੋ ਜਿਹੇ ਅੱਖਰ ਦਿਸੀ ਜਾਂਦੇ। ਇਸ ਲਈ ਨਹੀਂ, ਸਾਰਾ ਇੱਕ ਬਚਨ ਪੜ੍ਹਦੇ ਅਸੀਂ, ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗ ਕੀਆ। ਪਤਾ ਜੀ ਇਹਦੀ ਕਥਾ ਚ ਕਿੰਨੀ ਨਿੰਦਿਆ ਕਰਦੇ ਆਪਾਂ। ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾ, ਫਿਰ ਕਿਤੇ ਸਮਾਂ ਬਣਿਆ। ਸਾਮ ਕਹੇ ਸੇਤਾਂਬਰ ਸਵਾਮੀ, ਸੱਚ ਮੈਂ ਆਛ ਹੈ ਸਾਚ ਰਹੇ, ਸਭ ਕੋ ਸਾਚ ਸਮਾਵੇ, ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਇ ਲੈ ਪਰਾਸ਼ਦ ਜਾਏ ਤਉ ਨਾਨਕ ਮੋਖ ਅੰਤਰ ਪਾਏ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗ ਕੀਆ। ਹੁਣ ਇੱਥੇ ਮੈਂ ਬੇਨਤੀ ਕਰਾਂ, ਜਿਸ ਨੇ ਕਦੀ ਬਾਣੀ ਨਹੀਂ ਪੜ੍ਹੀ ਤੇ ਮੈਂ ਬੇਈਮਾਨੀ ਕਰਕੇ ਅੱਧੀ ਤੁਕ ਦੇ ਅਨਰਥ ਕਰਾਂ, ਇਹਦਾ ਮਤਲਬ ਮੈਂ ਗੁਰੂ ਨਾਨਕ ਸਾਹਿਬ ਦਾ ਦੇਣਦਾਰ ਹੋਵਾਂਗਾ। ਫਿਰ ਸੁਣੋ, ਅਸੀਂ ਇਸ ਪਾਪ ਵੱਲ ਧਿਆਨ ਨਹੀਂ ਦੇ ਰਹੇ, ਇਹ ਅਰਥ ਕੀ ਹੈ? ਸਭ ਤੋਂ ਪਹਿਲਾਂ ਵੇਦ ਸੱਚੀ, ਜਿਹੜਾ ਇਹ ਸਲੋਕ ਹੈ, ਇਹਨੂੰ ਤਾਂ ਹਿੰਦੂਇਜ਼ਮ ਦੇ ਜਿਹੜੇ ਟਾਪ ਦੇ ਪ੍ਰੋਫੈਸਰ ਨੇ ਕਿਤੇ ਇਹਦਾ ਮੰਥਨ ਕਰਕੇ ਦੇਖਣ। ਪਰ ਭਾਰਤ ਵਿੱਚ ਸ਼ਬਦ ਵਰਤਾਂ, ਸਭ ਤੋਂ ਪਹਿਲਾਂ ਵੇਦ ਰਿਗਵੇਦ ਹੈ ਨਾ, ਕਿਉਂਕਿ ਇਸ ਧਰਤੀ ਦਾ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦਕ ਹੈ, ਕਈ ਸਦੀਆਂ ਤੋਂ ਕੋਈ ਸ਼ੁਰੂਤੀ ਚੱਲਿਆ। ਹੁਣ ਗੁਰੂ ਸਾਹਿਬ ਇੱਥੇ ਕਰ ਰਹੇ ਆ, ਧਿਆਨ ਨਾਲ ਸੁਣਿਓ, ਜੇ ਆਸਾ ਕੀ ਵਾਰ ਪੜ੍ਹਦੇ ਨੇ, ਸੱਸਾ ਸਿਆਮ ਸ਼ਾਮ ਨਹੀਂ, ਤੇ ਜਿਹੜਾ ਸਾਮ ਵੇਦ ਹੈ ਉਹ ਕੀਰਤਨ ਵਾਲੇ ਜਾਣਦੇ, ਉਹ ਸੰਗੀਤ ਦਾ ਵੇਦ ਹੈ, ਤੇ ਸਾਮ ਨਾਲ ਆ ਗਿਆ ਸਤੰਬਰ, ਇਸ ਤਰ੍ਹਾਂ ਹੀ ਆਇਆ ਨਾ। ਸਾਮ ਕਹੇ ਸੇਤਾਂਬਰ ਸਵਾਮੀ, ਸੱਚ ਮੈਂ ਆਚਾ ਸਾਚ ਰਹੇ, ਸਿਆਮ ਵੇਦ ਕਹਿ ਰਿਹਾ ਸੇਤਾਂਬਰ ਦਾ ਅਰਥ ਹੈ ਜਿਹਦੇ ਚਿੱਟੇ ਬਸਤਰ ਨੇ, ਬ੍ਰਹਮਾ ਜੀ ਕਹਿੰਦੇ ਉਸ ਦੀ ਗੱਲ ਕਰ ਰਿਹਾ। ਸੱਸਾ ਸਾਮ, ਸੱਸਾ ਸਤੰਬਰ, ਰਾਰਾ ਰਿਗ, ਰਾਰਾ ਰਾਮ, ਜੱਜਾ ਜੁਜ, ਜੱਜਾ ਜਾਦਮ, ਐੜਾ ਅਥਰਬਣ, ਐੜਾ ਅੱਲਾ। ਇਸ ਬਰੀਕੀ ਨੂੰ ਆਪਾਂ ਖੋਲੀਏ, ਫਿਰ ਅਲ ਸੁਣੋ। ਸਾਮ ਕਹੇ ਸੇਤਾਂਬਰ ਸਵਾਮੀ, ਸੱਚ ਮੈਂ ਅੱਛ ਹੈ ਸਾਚ ਰਹੇ, ਸਭ ਕੋ ਸਾਚ ਸਮਾਵੇ, ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੁਰ। ਇੱਥੇ ਰਾਮ ਜੀ ਕਾ ਅਰਥ ਹੈ ਰਾਮ ਚੰਦਰ ਜੀ, ਪੜ੍ਹ ਕੇ ਦੇਖ ਲਿਓ ਆਸਾ ਕੀ ਵਾਰ। ਕਹਿੰਦੇ ਉਸ ਵੇਲੇ ਰਾਮ ਜੀ ਦਾ ਨਾਮ ਇਸ ਤਰ੍ਹਾਂ ਜਿਵੇਂ ਸੱਚੀ ਮੁੱਚੀ ਅਸਮਾਨ ਦੇ ਵਿੱਚ ਚੰਦਰਮਾ, ਤਾਰਿਆਂ ਦੇ ਵਿੱਚ ਸੂਰਜ ਹੈ, ਤੇ ਲੋਕ ਕਹਿੰਦੇ ਆ। ਫਿਰ ਸੁਣਿਓ, ਲੋਕ ਕਹਿੰਦੇ ਆ ਨਾ ਲੈ ਪ੍ਰਾਸ਼ ਜਾਏ ਤਉ ਨਾਨਕ ਮੁਖ ਅੰਤਰ ਪਾਏ, ਰਾਰਾ ਰਿਗ, ਰਾਰਾ ਰਾਮ, ਸੱਸਾ ਸਿਆਮ, ਸੱਸਾ ਸਤੰਬਰ, ਅੱਗੇ ਜੁਜ ਮੈਂ ਜੋਰ ਛਲੀ ਚੰਦਰਾਵਲ। ਜੁਜਰ ਵੇਦ ਕਹਿ ਰਿਹਾ ਜਿਨੇ ਚੰਦਰਾਵਲ ਨੂੰ ਛਲਿਆ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ। ਫਿਰ ਜੱਜਾ ਆ ਗਿਆ, ਕਾਨ ਕ੍ਰਿਸ਼ਨ ਜਾਦਮ ਪਿਆ, ਕਿਹੜਾ ਜੀ? ਕਹਿਣ ਲੱਗੇ ਸਤੰਬਰ ਦਾ ਤੇ ਤੈਨੂੰ ਦੱਸ ਦਿੱਤਾ, ਚਿੱਟੇ ਕੱਪੜਿਆਂ ਵਾਲਾ, ਰਾਮ ਵੀ ਦੱਸ ਦਿੱਤਾ, ਕਿਹੜਾ ਜੀ ਜਾਦਮ? ਕਹਿਣ ਲੱਗੇ ਉਹ ਜਿਹੜਾ ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗ ਕੀਆ। ਅਰਥ ਕੀ ਨੇ ਤੇ ਪ੍ਰਚਾਰ ਕੀ? ਅੱਗੇ ਕਲ ਮੈਂ ਬੇਦ ਅਥਰਬਣ ਹੂਆ, ਜਿੰਨੇ ਆ ਤੀਰ ਤਵੀ ਧਾਗੇ ਨਾ, ਜੰਤਰ ਮੰਤਰ ਟੂਣੇ ਲੋਕਾਂ ਦੇ ਘਰ ਬਰਬਾਦ ਕਰਨੇ, ਇਹ ਅਥਰਬਣ ਹੈ ਜੀ। ਅਥਰਬਣ ਜਦੋਂ ਪੜੇ ਇਹ ਚਾਰੇ ਵੇਦ, ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ ਵਾਹਿਗੁਰੂ ਜੀ, ਮੈਂ ਸਿਰਫ ਵਿੱਚੋਂ ਨਿਕਲ ਗਿਆ ਥੋੜਾ ਜਿਹਾ। ਇਹ ਜਿਵੇਂ ਆਪਾਂ ਹੁਣ ਵਸਤਰ ਪਾਉਂਦੇ ਆ ਨਾ, ਵੇਦ ਪਾਠੀ ਜਿਸ ਵੇਦ ਦਾ ਪਾਠ ਕਰਦਾ ਇਹਦੇ ਕੱਪੜੇ ਚੇਂਜ ਹੋ ਜਾਂਦੇ ਨੇ, ਬੱਗਾ ਰੱਤਾ ਪੀਲਾ ਕਾਲਾ, ਵੇਦਾਂ ਕਰੀ ਪੁਕਾਰ ਗੁਰੂ ਨਾਨਕ ਸਾਹਿਬ। ਜਿਹੜਾ ਅਥਰਬਣ ਹੈ ਉਹਨੂੰ ਕਾਲੇ ਕੱਪੜੇ ਪਾ ਕੇ ਚਿਬੜਿਆ ਜਾਂਦਾ, ਉਹਦੇ ਵਿੱਚ ਸਾਰੇ ਜੰਤਰ ਮੰਤਰ ਤਵੀ ਧਾਗੇ ਨੇ। ਗੁਰੂ ਜੀ ਨੇ ਕਿਹਾ ਕਲ ਮੈਂ ਬੇਦ ਅਥਰਬਣ ਗੁਵਾ ਨਾਉ ਖੁਦਾਈ ਅਲੋ ਪਾਇਆ, ਹੁਣ ਐੜਾ ਅਥਰਬਣ ਐੜਾ ਅੱਲਾ। ਹੁਣ ਕੋਈ ਨੀ ਰਿਹਾ ਸਤੰਬਰ, ਹੁਣ ਕੋਈ ਨੀ ਰਿਹਾ ਰਾਮ, ਹੁਣ ਕੋਈ ਨੀ ਰਿਹਾ ਜਾਦਮ, ਹੁਣ ਮੁਗਲਾਂ ਦਾ ਜ਼ੋਰ ਆ ਗਿਆ, ਉਹਨਾਂ ਜ਼ੋਰ ਦੇ ਨਾਲ ਅੱਲਾ ਦਾ ਜ਼ਿਕਰ ਕੀਤਾ ਹੈ। ਫਿਰ ਬੇਨਤੀ, ਨਾਉ ਖੁਦਾਈ ਅਲੋ ਪਾਇਆ, ਚਾਰੇ ਵੇਦ ਹੋਏ ਸਚਿਆਰ, ਪੜ੍ਹੈ ਗੁਣੈ ਤਿੰਨ ਚਾਰ ਵਿਚਾਰ। ਮੇਰੇ ਅੱਗੇ ਮਹਾਰਾਜ ਕਹਿੰਦੇ ਨੇ ਜਿਹੜੀ ਅਸਲੀ ਤੱਤ ਹੈ, ਕਹਿੰਦੇ ਨੇ ਰਾਮ ਨਹੀਂ ਸੈਤੰਬਰ ਨਹੀਂ, ਪੜ੍ਹੈ ਗੁਣੈ ਤਿੰਨ ਚਾਰ ਵਿਚਾਰ। ਅੱਗੇ ਹੈ ਭਾਉ ਭਗਤ ਕਰ ਨੀਚ ਸਦਾਏ। ਇਸ ਨੁਕਤੇ ਨੂੰ ਸੁਣੀਓ, ਅੱਧੀ ਤੁਕ ਨਾ ਕਰੀਏ। ਜਿਹੜਾ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ ਕਦੀ ਹੰਕਾਰ ਨਾ ਕਰੇ, ਸਭ ਤੋਂ ਨੀਵਾਂ ਬਣੇ, ਤਉ ਨਾਨਕ ਮੁਖ ਅੰਤਰ ਪਏ, ਮੁਕਤੀ ਉਹਨੂੰ ਮਿਲੇਗੀ ਜਿਹੜਾ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰੇਗਾ। ਪਰ ਆਪਾਂ ਖਿੱਚ ਦਿੰਦੇ ਹਾਂ ਕੰਮ ਕਈ ਵਾਰੀ, ਸੱਚੀ ਮੁੱਚੀ ਪਾਪ ਬੜਾ ਚੜ੍ਹਦਾ ਹੈ। ਇਸ ਚੀਜ਼ ਦਾ ਵੀ ਅਰਥ ਨਾ ਅਨਰਥ ਨਾ ਕਰੀਏ। ਮੈਂ ਫਿਰ ਉਸ ਵਿਸ਼ੇ ਤੇ ਆਉਣ ਲੱਗਾ, ਪਰ ਦ੍ਰਿਸ਼ ਤਿਆਗ ਹੈ, ਚਰਮ ਦ੍ਰਿਸ਼। ਰਾਜੇ ਜਨਕ ਦੇ ਦਰਬਾਰ ਚ ਸੁਪਨੇ ਦੀ ਚਰਚਾ ਹੋ ਰਹੀ ਸੀ, ਮੈਂ ਥੋੜਾ ਜਿਹਾ ਵਿੱਚੋਂ ਤਾਂ ਨਿਕਲਿਆ। ਅਸ਼ਟਾਵਕਰ ਦੀ ਗੀਤਾ ਮੈਂ ਉਹਦਾ ਪਾਠ ਕੀਤਾ ਜੀ, ਜਿੰਨਾ ਕੁ ਮੈਨੂੰ ਮਿਲਿਆ ਸੰਸਕ੍ਰਿਤ ਚ ਹੈ। ਸਿਰਫ ਉਹਦੇ ਜਿਹੜੇ ਨੇ ਸਲੋਕ ਜਨਕ ਨੂੰ ਉਪਦੇਸ਼ ਦਿੱਤਾ। ਅਸ਼ਟਾਵਕਰ ਬਾਰੇ ਆਪਾਂ ਸਾਰੇ ਜਾਣਦੇ ਹਾਂ, ਉਹ ਤੁਰਦਾ ਸੀ ਤੇ ਉਹਦੇ ਸਰੀਰ ਵਿਚ ਤੁਰਦਿਆਂ ਅੱਠ ਵਾਲ ਪੈਂਦੇ ਸਨ, ਵਕਰਦਰ ਤੇ ਟੇਢਾਪਨ। ਅਸ਼ਟਾਵਕਰ ਉਹ ਤੁਰਦਾ ਸੀ, ਲੱਤਾਂ ਕਿੱਧਰ ਨਿਕਲ ਜਾਂਦੀਆਂ, ਗੋਡਾ ਕਿੱਧਰ ਨਿਕਲ ਜਾਂਦਾ ਸੀ, ਮੂੰਹ ਕਿੱਧਰ, ਇਸ ਤਰ੍ਹਾਂ ਹੁੰਦਾ ਸੀ। ਉਹ ਕਈ ਦਿਨ ਬਹਿਸ ਚੱਲਦੀ ਪਈ ਜਨਕ ਦੇ ਦਰਬਾਰ ਚ, ਅਸ਼ਟਾਵਕਰ ਚਲਾ ਗਿਆ। ਸਾਰੇ ਵੇਖ ਕੇ ਹੱਸਣ ਲੱਗ ਪਏ, ਗੁਰਮਖੋ ਅੱਜ ਵੀ ਲੋਕ ਕੱਪੜੀ ਵੇਖਦੇ ਆ ਤੇ ਧੜੀ ਵੇਖਦੇ ਆ, ਬ੍ਰਹਮ ਨੂੰ ਕਿਹੜਾ ਵੇਖਦਾ ਹੈ। ਸਾਰੇ ਹੱਸੇ। ਜਦੋਂ ਹੱਸਣ ਤੋਂ ਬਾਅਦ ਸ਼ਾਂਤ ਹੋ ਗਏ, ਫਿਰ ਅਸ਼ਟਾਵਕਰ ਬੋਲਿਆ, ਉਹਨੇ ਕਿਹਾ ਰਾਜਨ, ਮੈਂ ਸਮਝਿਆ ਤੇਰੇ ਦਰਬਾਰ ਵਿਚ, ਤੇਰੀ ਸਭਾ ਦੇ ਵਿਚ ਬ੍ਰਾਹਮਣ ਆਏ ਆ। ਮੈਂ ਘਰ ਇਹ ਸੋਚ ਕੇ ਆਇਆ, ਪਰ ਮੈਨੂੰ ਤਾਂ ਪਤਾ ਹੀ ਇੱਥੇ ਲੱਗਾ ਸਾਰੇ ਚੰਮ ਦਾ ਕੰਮ ਕਰਨ ਵਾਲੇ ਆਏ ਆ, ਇਹ ਚਮਾਰ ਇਕੱਠੇ ਕਰੀ ਬੈਠਾ, ਚਾਮੀਕਾਰ। ਮੈਂ ਇਹਨੂੰ ਜਾਤ ਨੂੰ ਨਹੀਂ ਜੋੜ ਰਿਹਾ, ਚੰਮ ਦੀ ਪਹਿਚਾਣ ਵਾਲਾ, ਇਹ ਸਭੀ ਚਾਮੀਕਾਰ ਹੈ। ਹੁਣ ਜੇ ਕਿਸੇ ਜਿਹਨੂੰ ਇੰਨੇ ਵੇਦ ਚੇਤੇ ਉਹਨਾਂ ਨੂੰ ਕਹਿ ਦਈਏ ਚਾਮੀਕਾਰ, ਉਹ ਤੜਫ ਉੱਠਿਆ। ਉਹ ਕਹਿਣ ਲੱਗੇ, ਇਹ ਕੀ ਚਾਮੀਕਾਰ ਕਿਉਂ? ਉਸ ਵਕਤ ਯਾਦ ਰੱਖਿਓ ਇੱਕ ਗੱਲ ਅਸ਼ਟਾਵਕਰ ਨੇ ਕਹੀ, ਕਹਿੰਦਾ ਚਾਮੀਕਾਰ ਦਾ ਤੇ ਚੰਮ ਨੂੰ ਪਹਿਚਾਨਣ ਵਾਲਾ, ਤੁਸੀਂ ਕਿਉਂ ਮੈਨੂੰ ਦੇਖ ਕੇ ਹੱਸੇ? ਉਹਨਾਂ ਕਿਹਾ ਇਸ ਕਰਕੇ ਹੱਸੇ, ਮੇਰਾ ਤਨ ਟੇਢਾ ਸੀ, ਘੜੇ ਦੇ ਟੇਢੇ ਹੋਇਆ ਕਦੀ ਆਕਾਸ਼ ਥੋੜਾ ਟੇਢਾ ਹੁੰਦਾ, ਮੇਰੀ ਬਾਡੀ ਟੇਢਾ ਪਨਕ ਹੈ, ਬ੍ਰਹਮ ਨਹੀਂ ਟੇਢਾ। ਇਸ ਕਰਕੇ ਤੁਹਾਨੂੰ ਸਿਰਫ ਚੰਮ ਨਜ਼ਰ ਆਉਂਦਾ ਪਿਆ, ਬ੍ਰਹਮ ਨਹੀਂ। ਜੇ ਬ੍ਰਹਮ ਦੇਖੋਗੇ ਤੁਸੀਂ ਹੱਸੇਗੇ ਨਹੀਂ। ਉਹਨੇ ਜਦੋਂ ਜਨਕ ਨੂੰ ਉਪਦੇਸ਼ ਦਿੱਤਾ ਨਾ ਜੀ, ਮੈਂ ਜੋ ਪੜ੍ਹੀ ਤੇ ਮੈਂ ਕਿਹਾ ਗੁਰਬਾਣੀ ਦਾ ਮੁਕਾਬਲਾ ਕਿਹਨੇ ਕਰਨਾ? ਉਹ ਰਾਜਾ ਜਨਕ ਕਹਿੰਦਾ ਕਿਵੇਂ ਮੁਕਤ ਹੋਈਏ? ਉਹ ਕਹਿੰਦਾ ਰਾਜਨ ਵਿਸ਼ ਕੋ ਵਿਸ਼ੇ ਕੋ ਵਿਸ਼ ਜਾਣ ਕਰ ਤਿਆਗ ਦੇ। ਇੰਨੀ ਗੱਲ ਕਹੀ ਪਹਿਲੇ ਸਲੋਕ ਚ ਕਿ ਰਾਜਨ ਵਿਸ਼ਿਆਂ ਨੂੰ, ਵਕਾਰਾਂ ਨੂੰ ਜ਼ਹਿਰ ਜਾਣ ਕੇ ਤਿਆਗ ਦੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵਿਖਿਆ ਵਿਖ ਜਿਉਂ ਵਿਸਾਰ, ਇੱਕੋ ਤੁਕ ਚ ਨਿਚੋੜ ਦੇ ਦਿੱਤਾ ਕਿ ਇਸ ਤਰ੍ਹਾਂ ਵਿਸ਼ੇ ਵਾਸਨਾ ਨੂੰ ਤਿਆਗ ਦੇ ਜਿਵੇਂ ਜ਼ਹਿਰ ਤਿਆਗੀ ਦਾ। ਮੈਂ ਫਿਰ ਉਸੇ ਤੇ ਆਉਣ ਲੱਗਾ, ਗੁਰ ਸਿੱਖ ਸੰਦ ਮਿਲੇ ਤੇ ਆਪਣਾ ਵਿਚਾਰ ਚੱਲ ਰਹੀ ਹੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗ। ਬੇਨਤੀ ਹੈ ਗੁਰ ਸਿੱਖ ਸੰਦ ਮਿਲੇ ਬੀਸ ਇੱਕ ਈਸ ਈਸ ਇਤ ਤੇ ਉਲੰਘ ਉਤ ਜੈ ਠਹਿਰਾ ਵੀ ਚਰਮ ਦ੍ਰਿਸ਼ਟ ਮੂੰਦ ਭਿੱਖ ਹੈ ਦਿਵ ਦ੍ਰਿਸ਼ਟ ਕਹਿ। ਖਾਲਸਾ ਸੋਏ ਚੰਮ ਵਾਲੀ ਦ੍ਰਿਸ਼ਟੀ ਨੂੰ ਤਿਆਗ ਦੇ, ਬ੍ਰਹਮ ਵਾਲੀ ਦ੍ਰਿਸ਼ਟੀ ਨਾਲ ਦੇਖੇ। ਜਦੋਂ ਬ੍ਰਹਮ ਨਾਲ ਦੇਖਦਾ ਨਾ ਮਿੱਤਰ ਰਹਿੰਦਾ ਨਾ ਦੁਸ਼ਮਣ। ਚਰਮ ਦ੍ਰਿਸ਼ਟ ਮੂੰਦ ਭਿੱਖ ਹੈ ਦਬ ਦ੍ਰਿਸ਼ਟ ਕਹਿ, ਜਗ ਮਗੀ ਜੋਤ ਉਨ ਮਨੀ ਸੁਧ ਪਾਵੀ। ਕਹਿੰਦੇ ਆਹ ਅੱਖਾਂ ਜਿੰਨੀਆਂ ਚੰਮ ਵੇਖ ਕੇ ਵਿਸ਼ੇ ਚ ਨੇ, ਇਹ ਜਗਮਗੀ ਪਰਮ ਜੋਤ ਦੇ ਦੀਦਾਰ ਕਰਨਗੀਆਂ ਉਨ ਮਸਤਾ ਚ। ਤੀਸਰਾ ਜੀ ਆ ਕੰਨ ਨੇ ਸੁਰਤ ਸੰਕੋਚਤੀ ਬੱਜਰ ਕਪਾਟ ਖੋਲ। ਇਹ ਧਿਆਨ ਚ ਹੁੰਦਾ ਜੀ, ਕਿਉਂਕਿ ਜਦੋਂ ਆਪਾਂ ਧਿਆਨ ਚ ਬਹਿੰਦੇ ਹਾਂ, ਇੱਕ ਹੈ ਯੋਗ ਮਤ ਦਾ ਧਿਆਨ, ਉਹ ਕਹਿੰਦੇ ਧਿਆਨ ਟਿਕਾਓ ਤੇ ਸਵਾਸ ਦੇਖੋ, ਸਵਾਸਾਂ ਨੂੰ ਦੇਖੋ ਕਿਵੇਂ ਅੰਦਰ ਜਾ ਰਿਹਾ ਕਿਵੇਂ ਬਾਹਰ ਜਾ ਰਿਹਾ। ਇੱਥੋਂ ਤੱਕ ਕਈ ਕਲਾਸਾਂ ਵਾਲੇ ਕਹਿੰਦੇ ਆ ਜੀ ਧਿਆਨ ਨਾਲ ਸਵਾਸ ਦੇਖੋ ਪਰ ਨਾਮ ਨਾ ਕੋਈ ਜਪੋ। ਭਾਈ ਸਾਹਿਬ ਬੜੀ ਸੋਹਣੀ ਗੱਲ ਕਹਿ ਗਏ ਭਾਈ ਰਜਿੰਦਰ ਸਿੰਘ, ਕਹਿੰਦੇ ਮੈਨੂੰ ਇੱਕ ਮਿਲਿਆ ਧਿਆਨੀ, ਉਹ ਕਹਿੰਦਾ ਸਿਰਫ ਸਵਾਸ ਦੇਖੋ ਨਾਮ ਨੀ ਜਪਣਾ। ਭਾਈ ਸਾਹਿਬ ਹੱਸ ਕੇ ਕਹਿੰਦੇ ਸਵਾਸ ਦੇਖੋ ਵੀ ਤੇ ਇੱਕ ਨਾਮ ਹੀ ਹੋ ਗਿਆ, ਫੁਰਨਾ ਤੇ ਬਣ ਗਿਆ ਨਾ। ਨਹੀਂ ਗੁਰਮੁਖੋ, ਧਿਆਨ ਚ ਜਦੋਂ ਮਨ ਭੱਜਦਾ ਹੈ ਨਾ, ਇਹ ਇੱਕ ਅਭਿਆਸ ਨਾਲ ਤੇ ਗੁਰ ਕਿਰਪਾ ਨਾਲ, ਕਥਾ ਨਾਲ ਨੀ, ਮੈਂ ਤਾਂ ਕਹਿ ਕੇ ਤੁਰ ਜਾਣਾ। ਸੁਰਤ ਸੰਕੋਚਿਤ ਗਈ, ਜਿੱਥੇ ਤੁਕ ਭੁੱਲਦੀ ਹੈ ਬੇਧਿਆਨਾ ਹੋ ਜਾਂਦਾ ਮਨ, ਭਾਵੇਂ 2 ਘੰਟੇ ਜਪਜੀ ਸਾਹਿਬ ਲੱਗ ਜਾਣ ਫਿਰ ਦੁਬਾਰਾ ਆ, ਕਿਉਂਕਿ ਸੁਰਤ ਨੂੰ ਟਿਕਾ ਟਿਕਾ ਕੇ ਪਾਠ ਕਰ, ਸੁਰਤ ਨੂੰ ਖਿੱਚ ਪਿਛਾਣ। ਸੁਰਤ ਸੰਕੋਚਤੀ ਬੱਜਰ ਕਪਾਟ ਖੋਲ, ਜਿਹੜੇ ਪੱਥਰ ਵਰਗੇ ਪੀਡੇ ਦਰਵਾਜ਼ੇ ਨੇ ਟੁੱਟ ਜਾਣਗੇ। ਸੁਰਤ ਸੰਕੋਚਤੀ ਬੱਜਰ ਕਪਾਟ ਖੋਲ, ਨਾਦ ਬਾਂਧ ਪਰੈ, ਆ ਜਿਹੜੇ ਰੌਲੇ ਰੱਪੜ ਪਏ ਨਾ ਗਲ, ਇਦੂ ਪਰਾਂ ਉੱਠ ਕੇ ਅਨਹਤ ਲਿਵ ਲਾਵਹੀ, ਤੇਰੇ ਅੰਦਰ ਵਾਲੀ ਸੁਰਤ ਅਨਹਦ ਨਾਦ ਨਾਲ ਜੁੜੇਗੀ, ਗੁਰਮਤ ਦੇ ਨਾਲ। ਕਿੰਗਰੀ ਅਨੂਪ ਵਾਜੇ ਵਾਜੇ ਪੰਚ, ਜਿਹੜੇ ਵਾਜੇ ਵੱਜਦੇ ਪਏ, ਨਾਦ ਪਰ ਬਾਦ ਪਰ ਅਨਹਤ ਲਿਵ ਲਾਵੀ। ਤੇ ਮਹਾਰਾਜ ਜੀ ਇਹ ਸਾਰੇ ਕਥਾ ਵਾਚ ਕਹਿੰਦੇ ਨੇ, ਨਾਮ ਦਾ ਸਵਾਦ ਸਾਨੂੰ ਤੇ ਆਉਂਦੇ ਨੇ। ਕਹਿਣ ਲੱਗੇ ਬਚਨ ਵਿਸਰਜਤ, ਆ ਬਾਹਰ ਖਲੋ ਕੇ ਜਿੰਨੀਆਂ ਚੁਗਲੀਆਂ ਕਰਨਾ ਪਹਿਲਾਂ ਇਹਨਾਂ ਤੇ ਕਾਬੂ ਪਾ, ਨਾਮ ਦਾ ਸਵਾਦ ਕਿੱਥੇ ਆਉਣਾ। ਮੈਂ ਸੱਚੀ ਤੁਹਾਨੂੰ ਦੱਸਾਂ ਗੁਰਮੁਖੋ, ਆਪਣੇ ਆਪ ਮੈਂ ਕਹਿਣਾ ਦਰਬਾਰ ਸਾਹਿਬ ਜੀ ਦਾ, ਬੰਦਾ ਬਾਕੀ ਗੱਲਾਂ ਛੱਡੇ, ਜਿੱਥੇ ਤੁਹਾਡੀ ਪੰਥਕ ਗੱਲ ਕਰਨੀ ਕਰੋ, ਇੰਨਾ ਕੁ ਬਣਾ ਲਈ ਵੀ ਗੁਰਦੁਆਰੇ ਆ ਕੇ ਮੈਂ ਗੁਰੂ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਨੀ, ਤੇ ਪੱਲੇ ਬਹੁਤ ਪਾ ਕੇ ਜਾਵਾਂਗੇ। ਭਾਈ ਸਾਹਿਬ ਕਹਿੰਦੇ ਬਚਨ ਵਿਸਰਜਿਤ ਅਨ ਰਸ ਰਹਿਤ ਹੋਇ ਨਿਚਰ ਅਭਾਰ ਧਾਰ ਅਪਿਓ ਪਿਆ ਬਈ, ਤੂੰ ਫਾਲਤੂ ਗੱਲਾਂ ਛੱਡ, ਰਸਨਾ ਤੇ ਵਹਿਗਰੂ ਬਿਠਾ ਦੇ। ਆ ਸਵਾਦ ਦੁਨੀਆਂ ਦੇ ਕਾਹਦੇ ਨੇ, ਤੇਰੀ ਜੀਵ ਨੂੰ ਨਾਮ ਦਾ ਰਸ ਆ ਜਾਏਗਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੇ। ਅਗਲਾ ਜੀ ਇਹ ਕਿਵੇਂ ਤਿਆਗੇ? ਕਹਿਣ ਲੱਗੇ ਖਾਲਸਾ ਸੋਏ ਨਾਮ ਰਤ ਲਾਗੇ। ਇਹ ਉਹ ਤਿਆਗੇਗਾ ਜਿਹੜਾ ਨਾਮ ਰਤ ਅਰਥ ਨਾਮ ਚ ਰਤਿਆ ਜਾਏ, ਪ੍ਰੇਮ ਕਰੇ ਜਿਹੜਾ ਨਾਮ ਨੂੰ, ਕਿਉਂਕਿ ਨਾਮ ਤੋਂ ਬਿਨਾਂ ਪਰ ਦ੍ਰਿਸ਼ਟ ਨਹੀਂ ਤਿਆਗੀ ਜਾ ਸਕਦੀ। ਥੋੜੀ ਜਿਹੀ ਇੱਥੇ ਮੈਂ ਇੱਕ ਬੇਨਤੀ ਕਰਨੀ, ਆਪਾਂ ਰੋਜ਼ ਨਾਮ ਜਪ ਰਹੇ ਹਾਂ ਤੇ ਅੱਜ ਵੀ ਆਪਾਂ ਜਪਣਾ, ਮੈਂ ਸੰਖੇਪ ਜੀ, ਨਾਮ ਕੀ ਹੈ? ਨਾਮ ਦੀ ਕੀਮਤ ਕਿਸੇ ਨੇ ਪਾਈ? ਨਾਮ ਕਿੱਥੇ ਹੈ? ਆਪਾਂ ਜਪ ਜੀ ਆਸਾ ਕੀ ਵਾਰ ਦੀ ਇੱਕ ਪੌੜੀ ਪੜ੍ਹਨੇ ਆ, ਨਾਮ ਕੀ ਹੈ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ। ਇਹ ਪਹਿਲੀ ਤੁਕ ਨੂੰ ਧਿਆਨ ਨਾਲ ਸੁਣਿਓ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਬਸ ਆ ਬੜਾ ਸੌਖਾ ਹੋ ਗਿਆ ਜੀ, ਇਹ ਦੋ ਸ਼ਬਦ ਹੋ ਗਏ, ਇੱਕ ਆਪੀ ਨੇ ਇੱਕ ਆਪ। ਆਪੀ ਨੇ ਦਾ ਅਰਥ ਆਪਾਂ ਹੀ ਕਰਾਂਗੇ ਆਪਣੇ ਆਪ, ਮੈਂ ਇਉਂ ਸਮਝਣਾ ਆਪੀ ਨੇ ਦਾ ਅਰਥ ਹੈ ਜਦੋਂ ਨਿਰਗੁਣ ਹੈ, ਸੁਨ ਸਮਾਧ ਚ ਹੈ। ਇੱਥੇ ਸਾਜਿਓ ਦਾ ਅਰਥ ਇਹ ਨਹੀਂ ਕਿ ਪਹਿਲਾਂ ਹੈ ਨਹੀਂ ਸੀ ਹੁਣ ਬਣਿਆ, ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਖੈਣ, ਉਹ ਆਪਣੇ ਆਪ ਚ ਸੁਨ ਸਮਾਧ ਲਗਾਏਗਾ। ਉਸ ਆਪੀ ਨੇ ਫੁਰਨਾ ਬਣਾਇਆ ਜੀ, ਮੈਂ ਆਪਣੇ ਆਪ ਨੂੰ ਸਾਕਾਰ ਕਰਨਾ। ਸਾਜਿਓ ਦਾ ਅਰਥ ਹੈ ਨਿਰਾਕਾਰ ਤੋਂ ਸਾਕਾਰ ਹੋ ਗਿਆ, ਸੁਨ ਤੋਂ ਨਿਰਗੁਣ ਤੋਂ ਸਰਗੁਣ ਹੋ ਗਿਆ। ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਬਾਹਰ ਪ੍ਰਗਟ ਕੀਤਾ, ਸਰਗੁਣ ਕੀਤਾ, ਸਾਕਾਰ ਕੀਤਾ। ਤੇ ਉਹ ਪਤਾ ਕਿਵੇਂ ਹੋਇਆ? ਆਪੀ ਨੇ ਰਚਿਓ ਨਾਉਂ, ਆਪਣਾ ਨਾਮ ਰਚ ਦਿੱਤਾ। ਨਾਮ ਵਾਹਿਗੁਰੂ ਕਹੋ, ਅੱਗੇ ਥੋੜਾ ਮੈਂ ਦਸ਼ਮੇਸ਼ ਪਿਤਾ ਜੀ ਅੱਜ ਬਾਣੀ ਲੈਣੀ ਕਿ ਜੀ ਰੋਜ਼ ਪੜ੍ਹਨੇ। ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਕਰ ਦਿੱਤਾ, ਨਿਰਾਕਾਰ ਤੋਂ ਸਾਕਾਰ ਕਰ ਦਿੱਤਾ। ਮੈਂ ਉਸ ਦਿਨ ਵੀ ਕਿਹਾ ਸੀ ਆਪਾਂ ਬਚਨ ਸਾਰੀ ਰੋਜ਼ ਪੜ੍ਹਦੇ ਹਾਂ, ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਤ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਮਹਾਰਾਜ ਨੇ ਸ਼ਬਦ ਵਰਤਿਆ, ਬਾਜੀ ਘਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕੰਕਾਰਾ। ਆਪਣੀ ਮੋਚ ਆ ਹੁਕਮ ਦੇ ਅਰਥ ਵੀ ਇਹੀ ਕਰਦੇ ਆ ਗੁਰਮੁਖ। ਅਸੀਂ ਸਾਰੇ ਕਹਿੰਦੇ ਨਾ ਹੁਕਮ ਸਭ ਹੁਕਮੀ ਹੋਵਣ ਆਕਾਰ, ਉਹ ਗੁਰਮੁਖ ਉਹ ਦੈਵੀ ਹੁਕਮ ਹੈ, ਹੁਕਮ ਉਹਦਾ ਆਪਣਾ ਫੁਰਨਾ ਹੈ। ਉਹ ਹੁਕਮ ਅੱਜ ਵੀ ਵਰਦਾ ਪਿਆ, ਉਸ ਹੁਕਮ ਨੂੰ ਮਟੀਰੀਅਲ ਦੀ ਲੋੜ ਨਹੀਂ ਪੈਂਦੀ। ਮੰਨ ਲਓ ਇੱਕ ਆਫੀਸਰ ਕੋਈ ਆਏ ਜਾਂ ਕੋਈ ਮੁਲਕ ਦਾ ਬਾਦਸ਼ਾਹ ਹੈ, ਉਹ ਕਰੇ ਹੁਕਮ ਜੀ ਇੱਥੇ ਆਹ ਬਣਨਾ, ਪਹਿਲਾਂ ਥਾਂ ਲੱਭੋ, ਫਿਰ ਮਟੀਰੀਅਲ ਲਿਆਓ, ਇੰਜੀਨੀਅਰ ਲਿਆਓ, ਨਕਸ਼ੇ ਪਾਸ ਕਰੋ। ਨਾ ਨਾ, ਉਹਦਾ ਹੁਕਮ ਦੈਵੀ ਹੁਕਮ ਹੈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਉਸ ਹੁਕਮ ਵਿੱਚੋਂ ਹੁਕਮ ਹੀ ਨਾਮ ਹੈ, ਉਹ ਫੁਰਨਾ ਹੀ ਨਾਮ ਬਣ ਗਿਆ, ਕਿਉਂਕਿ ਨਾਮ ਤੋਂ ਬਿਨਾਂ ਵਿਸਤਾਰ ਨਹੀਂ ਹੋ ਸਕਦਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ, ਉਸ ਨਾਮ ਵਿੱਚੋਂ ਸੰਸਾਰ ਬਣਿਆ ਦੁਈ ਕੁਦਰਤ ਆ ਸੰਸਾਰ ਦੁਈ ਕੁਦਰਤ ਸਾਜੀਏ ਤੇ ਸਾਜ ਕੇ ਗੁਰਮਤਿ ਨਹੀਂ ਕਹਿੰਦੀ ਸਾਜ ਕੇ ਆਰਾਮ ਕੀਤਾ ਦਸਵੇਂ ਸੱਤਵੇਂ ਸਮਾਨ ਚਲੇ ਗਏ ਮਹਾਰਾਜ ਕਹਿੰਦੇ ਨੇ ਕਰ ਆਸਨ ਡਿੱਠੋ ਮਜਬੂਰੀ ਨਾਲ ਨਹੀਂ ਬੈਠੇ ਕਰ ਆਸਨ ਡਿੱਠੋ ਚਾਹੋ ਜੋ ਕੋਈ ਸਿਰਜਿਆ ਚਾਹ ਨਾਲ ਉਹਦੇ ਵਿਚ ਬਹਿ ਗਿਆ ਸਿੱਧੀ ਜੀ ਮੈਂ ਬੇਨਤੀ ਕਰਾਂ ਜੀ ਸੌਖੀ ਜੀ ਗੱਲ ਨਾਮ ਉਹ ਪੁੱਲ ਹੈ ਜਿਹੜਾ ਸੰਸਾਰ ਤੇ ਨੰਕਾਰ ਨੂੰ ਜੋੜ ਕੇ ਬੈਠਾ ਹੈ ਨਾਮ ਉਹ ਸ਼ਕਤੀ ਹੈ ਜਿਹੜੀ ਮਾਇਆ ਵੀ ਸੰਸਾਰ ਨੂੰ ਰੱਬ ਨਾਲ ਜੋੜਦੀ ਹੈ ਗੁਰੂ ਸਾਹਿਬ ਜੀ ਨੇ ਪਿਕਾ ਨਾਮ ਦੀ ਕੀਮਤ ਕਿਸੇ ਨੇ ਜਾਣੀ ਦਾਸ ਨੇ ਇਕ ਵਾਰ ਅਰਜ਼ ਕੀਤੀ ਸੀ ਉਹ ਮੈਂ ਮੈਨੂੰ ਸਾਖੀ ਬਹੁਤ ਪਿਆਰੀ ਲੱਗਦੀ ਮੈਂ ਅਕਸਰ ਰਿਪੀਟ ਕਰਨਾ ਥਾਂ ਥਾਂ ਤੇ ਮਹਾਰਾਜ ਮਿੱਠਨ ਕੋਟ ਗਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਣਾਈ ਮੈਂ ਬੜੀ ਸੰਖੇਪ ਜੀ ਕਹਾਂਗਾ ਉੱਥੇ ਇੱਕ ਬਹੁਤ ਪਹੁੰਚਿਆ ਹੋਇਆ ਦਰਵੇਸ਼ ਸੀ ਪਹੁੰਚਿਆ ਕਿਉਂਕਿ ਉਹ ਅੰਦਰ ਦਾ ਭੇਦੂ ਸੀ ਜਾਣਕਾਰ ਸੀ ਮਹਾਰਾਜ ਨੂੰ ਆਉਣ ਤੋਂ ਪਹਿਲਾਂ ਕਹਿੰਦਾ ਚੇਲਿਆਂ ਨੂੰ ਕਹਿੰਦਾ ਯਾਰੋ ਜਗਤ ਜੇ ਤੂੰ ਆ ਰਿਹਾ ਮਹਾਰਾਜ ਜੀ ਲਈ ਕਹਿੰਦਾ ਇਸ ਤਰ੍ਹਾਂ ਦੇਖਿਓ ਮੈਂ ਉਤਾਰ ਕੇ ਰੱਖ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ ਇਹ ਵੀ ਤਾਂ ਹੋਮ ਹੈ ਨਾ ਜੇ ਬੜੀ ਖਤਰਨਾਕ ਹੈ ਹੋਮੇ ਆ ਸਿਆਸੀ ਬੰਦੇ ਤੇ ਫਿਰ ਵੀ ਮੈਂ ਕਹਿੰਦਾ ਯਾਰ ਇਹ ਤੇ ਬ੍ਰਹਮ ਗਿਆਨੀ ਨੇ ਪਹਿਲਾਂ ਸਾਲ ਕੁ ਗਾਲਾਂ ਕਰਦੇ ਚੋਣਾਂ ਹੁੰਦੀਆਂ ਸਮਝੌਤੇ ਕਰਕੇ ਦੂਜੇ ਸਿਫਤ ਕਰਦੇ ਹੈ ਬੜੀ ਛੇਤੀ ਭੁੱਲ ਜਾਂਦੇ ਆ ਧਰਮ ਵਾਲੇ ਨੀ ਭੁੱਲਦੇ ਇਹ ਤੇ ਇੱਕ ਦੂਜੇ ਦੇ ਭੋਗ ਤੇ ਵੀ ਕੋਈ ਨੀ ਜਾਂਦੇ ਜੇ ਲੱਗਦੀ ਹੋਵੇ ਤਾਂ ਉਹਨੂੰ ਆਪਣੀ ਸੀ ਉਹਨੇ ਕਿਹਾ ਆਂਦਾ ਜਗਤ ਜੇ ਤੂੰ ਆ ਰਿਹਾ ਇਸ ਤਰ੍ਹਾਂ ਲਾ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਮਹਾਰਾਜ ਜੀ ਹੱਸ ਪਏ ਜੀ ਮਰਦਾਨਾ ਜੀ ਭਾਈ ਸਾਹਿਬ ਜੀ ਪੁੱਛਦੇ ਹੱਸੇ ਕਿਉਂ ਕਹਿਣ ਲੱਗੇ ਮਰਦਾਨਿਆਂ ਸੁਣਿਆ ਹੀ ਆਵਾਜ਼ ਆਈ ਹੈ ਇਹ ਸਾਰੀਆਂ ਗੱਲਾਂ ਪਰਮਾਰਥ ਚ ਨੇ ਕਿਉਂਕਿ ਫਿਰ ਮੈਂ ਤੁਹਾਨੂੰ ਕਹਾਂਗਾ ਇਹਨੂੰ ਸਾਇੰਸ ਦਾ ਪੈਮਾਨਾ ਲੈ ਕੇ ਨਾ ਪਿਓ ਕਹਿਣ ਲੱਗੇ ਆਵਾਜ਼ ਆਈ ਹੈ ਜੀ ਜੀ ਕੀ ਕਹਿੰਦੇ ਪਏ ਆ ਵੀ ਆਪਾਂ ਜਾਣਾ ਇਸ ਤਰ੍ਹਾਂ ਲਾ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆਂ ਕਰਤਾਰ ਭਰੀ ਕਲੇ ਰਬਾਬ ਤੂੰ ਛੇੜੀ ਸ਼ਬਦ ਦੀ ਕਿਰਪਾ ਨਾਲ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੱਬੂ ਨਿਚੋੜੀ ਦਾ ਹੈ ਕਿਹੜਾ ਝੱਲੇ ਗੁਰੂ ਦੀ ਝਾਲਾ ਮੈਂ ਇੱਕ ਵਾਰੀ ਕਿਹਾ ਸਭ ਤੋਂ ਵੱਧ ਪ੍ਰਭਾਵ ਉਦੋਂ ਜੋਗ ਮਾਦਾ ਸੀ ਤੇ ਜੋਗੀਆਂ ਨੂੰ ਵੀ ਬਟਾਲੇ ਗੱਲ ਕਹਿਣੀ ਪਈ ਅਚਲ ਤਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਤੇਰੇ ਤੋਂ ਵੱਡਾ ਕੋਈ ਨੀ ਉਹ ਕਮਾਈ ਵਾਲਿਆਂ ਨੇ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਕਮਾਈ ਕੀ ਹੈ ਮਹਾਰਾਜ ਆਏ ਉਹੀ ਕਿਹਾ ਨਿੱਬੂ ਵਾਂਗ ਨੁਚੜ ਜਾਏਗਾ ਤੇ ਸਾਖੀਕਾਰ ਕਹਿੰਦਾ ਮੀਆਂ ਮਿੱਠਾ ਇੱਕੋਦਮ ਜ਼ਮੀਨ ਤੇ ਲੇਟ ਗਿਆ ਮਹਾਰਾਜ ਜਾਏ ਨੀ ਤੇ ਉਹ ਪੁੱਛਦੇ ਨੇ ਹੋਇਆ ਕਿ ਜਿੱਧਰ ਹਜ਼ੂਰ ਆ ਰਹੇ ਸਨ ਉਧਰ ਨੱਕ ਰਗੜਦਾ ਸਿਜਦੇ ਕਰਦਾ ਪੁੱਛਿਆ ਜੀ ਕੀ ਹੋਇਆ ਕਹਿਣ ਲੱਗਾ ਯਾਰੋ ਇਹ ਲਫ਼ਜ਼ ਵਰਤਦੇ ਹੁੰਦੇ ਨੇ ਫਕੀਰ ਕਹਿੰਦਾ ਯਾਰੋ ਸੁਣਿਆ ਜੇ ਉਹ ਕਹਿੰਦੇ ਸੀ ਤੇ ਸੁਣਿਆ ਨੀ ਕੀ ਕਹਿੰਦਾ ਦੁੱਧ ਤੋਂ ਮਲਾਈ ਲਾ ਦਿਓ ਦੁੱਧ ਫਿਰ ਵੀ ਕੰਮ ਹੁੰਦਾ ਉਹ ਤਾਂ ਨਿੱਬੂ ਜੀ ਤਰ੍ਹਾਂ ਨਿਚੋੜਨਗੇ ਨਿੱਬੂ ਨੁਚੜ ਜਾਏ ਤੇ ਕੂੜੇ ਦੇ ਢੇਰ ਤੇ ਜਾਂਦਾ ਇਹਦਾ ਮਤਲਬ ਮੇਰੇ ਕੋਲ ਮਹਾਰਾਜ ਆਏ ਜੀ ਸਤਿਗੁਰੂ ਮੇਰੀ ਸੱਚੀ ਸਰਕਾਰ ਆਏ ਸਵਾਦ ਆ ਗਿਆ ਨਾ ਸੱਚੀ ਲੋ ਜਦੋਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਏਡਾ ਵੱਡਾ ਮਾਣ ਮਿਲਦਾ ਹੈ ਨਾ ਪਿਓ ਤਾਕਤ ਵਾਲਾ ਹੋਵੇ ਸਿੱਧੀ ਜੀ ਗੱਲ ਚਾਰ ਪੈਸੇ ਹੁਣ ਪੁੱਤਰ ਕਹਿੰਦਾ ਕੋਈ ਗੱਲ ਨੀ ਬਾਪੂ ਕੋਲ ਬਹੁਤ ਕੁਛ ਹੈ ਦੁਨੀਆਂਦਾਰ ਤੇ ਹੰਕਾਰ ਕਰਦਾ ਹੈ ਜਦੋਂ ਸਿਰ ਤੇ ਗੁਰੂ ਨਾਨਕ ਵਰਗਾ ਬਾਪੂ ਖਲੋਤਾ ਸਿੱਖੋ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ ਗਏ ਉਹ ਹਜ਼ੂਰ ਦੇ ਚਰਨਾਂ ਚ ਝੋਕਿਆ ਉਹਨੇ ਅਗਲੀ ਗੱਲ ਕਹੀ ਬਾਬਾ ਜੀ ਨੂੰ ਸਵਾਲ ਕਰਦਾ ਜੀ ਨਾਮ ਕੀ ਹੈ ਕੀ ਹੈ ਨਾਮ ਉਹਨੇ ਕਿਹਾ ਜੀ ਮਹਾਰਾਜ ਜੀ ਕਹਿੰਦੇ ਆ ਨਾਮ ਦੀ ਕੀਮਤ ਕਿੰਨੇ ਜਾਣੀ ਮੀਆਂ ਮਿੱਠਾ ਫਿਰ ਉਹਦਾ ਫਿਰ ਸਵਾਲ ਸੀ ਜੀ ਨਾਮ ਕੀ ਹੈ ਸਤਿਗੁਰਾਂ ਨੇ ਕਿਹਾ ਨਾਮ ਦੀ ਕੀਮਤ ਕਿੰਨੇ ਜਾਣੀ ਉਹਨੇ ਤੀਜੀ ਵਾਰੀ ਕਿਹਾ ਸਾਖੀਕਾਰ ਕਹਿੰਦਾ ਹਜ਼ੂਰ ਨੇ ਉਹਦਾ ਗੁੱਟ ਪਕੜ ਲਿਆ ਫਿਰ ਬੇਨਤੀ ਸੁਣਿਓ ਹਰ ਬਾਡੀ ਦਾ ਔਰਾ ਹੁੰਦਾ ਨੈਗੇਟਿਵ ਤੇ ਪੋਜ਼ਿਟਿਵ ਘਰ ਚ ਬੰਦੇ ਦੇ ਸੋਫੇ ਦੇ ਬੈਠਿਆਂ ਪਤਾ ਲੱਗ ਜਾਂਦਾ ਇਸ ਘਰ ਦਾ ਔਰਾ ਕੀ ਹੈ ਹਾਂ ਸੁਰਤੀ ਬਿਰਤੀ ਵਾਲੇ ਨੂੰ ਬੰਦੇ ਕੋਲ ਦੋ ਮਿੰਟ ਬੈਠਿਆਂ ਪਤਾ ਲੱਗ ਜਾਂਦਾ ਇਹਦੇ ਅੰਦਰ ਦੀ ਬਿਰਤੀ ਕੀ ਹੈ ਮਹਾਰਾਜ ਜਦੋਂ ਉਹਦੇ ਸਿਰਫ ਸਪਰਸ਼ ਕੀਤਾ, ਹੱਥ ਪਕੜਿਆ, ਇਤਿਹਾਸ ਕਹਿੰਦਾ ਵੀ ਉਹਦੇ ਰੋਮ ਰੋਮ ਦੇ ਵਿੱਚ ਉਹ ਕਿਰਪਾ ਵਰਤਣ ਲੱਗ ਪਈ ਜਿਹੜੀ ਗੁਰੂ ਨਾਨਕ ਨੇ ਕਿਨਕਾ ਦਿੱਤਾ ਸੀ। ਇਹ ਗੁਰੂ ਦੀ ਮੌਜ ਹੈ ਜੀ। ਉਹ ਨਦਰ ਭਰ ਕੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਤ ਰੀਤ ਭੇਟਤ ਸੰਗ ਰਾਮ ਗੁਣ ਰਵੈ ਕਿਸੇ ਤਰੀਕੇ ਨਾਲ ਬਖਸ਼ੇ ਪਕੜਿਆ ਸੱਚੀ ਮੁੱਚੀ ਉਹਦੇ ਰੋਮ ਰੋਮ ਚ ਨਾਮ ਦੀ ਚਰਨਾਰ ਛੁੜੀ। ਹਜ਼ੂਰ ਨੇ ਛੱਡਿਆ, ਥੱਲੇ ਬੈਠ ਗਿਆ, ਉਹਦਾ ਚਿਹਰਾ ਬਦਲ ਚੁੱਕਾ ਸੀ, ਉਹਦੀਆਂ ਅੱਖਾਂ ਖੁਮਾਰੀ ਸਨ, ਚੁੱਪ ਛਾ ਗਈ। ਹਜ਼ੂਰ ਨੇ ਪੁੱਛਿਆ, ਮੀਆਂ ਮਿੱਠਾ ਨਾਮ ਕੀ ਹੈ? ਉਹਦਾ ਕੁਸ਼ਚਨ ਉਹਨੂੰ ਪੁੱਛਦੇ ਆ, ਨਾਮ ਕੀ ਹੈ? ਕਹਿੰਦੇ ਇੱਕੋ ਦਮ ਅੱਖਾਂ ਚ ਪਾਣੀ ਭਰ ਕੇ ਕਹਿੰਦਾ, ਬਾਬਾ ਨਾਮ ਦੀ ਕੀਮਤ ਕਿਸਨੇ ਜਾਣੀ? ਇਹ ਸ਼ਬਦ ਹਜ਼ੂਰ ਕਹਿ ਰਹੇ ਸਨ। ਮੇਰੀ ਬੇਨਤੀ ਹੈ ਖਾਲਸਾ ਜੀ, ਪਰ ਦ੍ਰਿਸ਼ਟ ਤਾਂ ਤਿਆਗੀ ਜਾਏਗੀ ਜੇ ਨਾਮ ਰਤ ਹੋਵਾਂਗੇ, ਨਿੰਦਿਆ ਤਾਂ ਛੱਡੀ ਜਾਊਗੀ ਜੇ ਨਾਮ ਰਤ ਹੋਵਾਂਗੇ, ਅੱਗੇ ਹੋ ਕੇ ਤਾਂ ਲੜਿਆ ਜਾਊਗਾ ਜੇ ਨਾਮ ਰਤ ਹੋਵਾਂਗੇ। ਖਾਲਸਾ ਸੋਏ ਨਾਮ ਰਤ ਲਾਗੈ, ਜਿਹੜਾ ਨਾਮ ਜੁੜੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਇੱਕ ਦੋ ਬੇਨਤੀਆਂ ਕਰਕੇ ਮੈਂ ਚਾਰੇ ਤੁਕਾਂ ਦੇ ਅਰਥ ਕਰਨੇ ਨੇ। ਮਹਾਰਾਜ ਦਾ ਜਾਪ ਇਹ ਨਾਮ ਹੈ। ਮੈਂ ਕੱਲ ਵੀ ਕਿਹਾ ਸੀ, ਜਿਹੜਾ ਕਹਿੰਦਾ ਪਰਮਾਤਮਾ ਨਾਲ ਗੱਲਾਂ ਕਰਨੀਆਂ ਨੇ, ਓਏ ਉੱਚੀ ਉੱਚੀ ਬੋਲ ਕੇ ਜਾਪ ਸਾਹਿਬ ਇਕਾਂਤ ਚ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਨਾਲ ਗੱਲਾਂ ਕਰ ਰਹੇ ਆ, ਹਾਜ਼ਰ ਨਾਜ਼ਰ ਜਾਣ ਕੇ ਕਿ ਜ਼ਾਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ ਸ਼ਬਦ ਕਹਿ ਰਿਹਾ। ਤੁਸੀਂ ਹੋ ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸੋਈ ਅਮਬ ਸਵੰਗ ਦਾ ਸਰਬ ਜੁਗਤੇ। ਮਹਾਰਾਜ ਨੇ ਇੱਥੇ ਬਚਨ ਕਿਹਾ, ਭਾਈ ਨਾਮ ਕੀ ਹੈ? ਅਸੀਂ ਕਹਾਂਗੇ ਜੀ ਉਹਦਾ ਤਾਂ ਕੋਈ ਰੂਪ ਰੇਖ ਨਹੀਂ। ਸਤਿਗੁਰਾਂ ਨੇ ਫਿਰ ਸਮਤ ਦਿੱਤੀ, ਪਹਿਲੇ ਛੰਦ ਛਪੈ ਛੰਦ ਤਬ ਪ੍ਰਸਾਦ, ਚੱਕਰ ਚੇਨ ਅਰ ਬਲਨ ਜਾਤ ਅਰ ਪਾਤ ਨੇਨ, ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜੈ ਕੋਟ ਇੰਦਰ ਇੰਦਰਾਣ, ਸ਼ਾਹ ਸ਼ਹਾਨ ਗਣੀ ਜੈ ਤ੍ਰਿਪਵਨ ਮਖੀਪ, ਸੁਰ ਨਰ ਅਸੁਰ ਨੇਤ ਨੇਤ ਨਾ ਇਤੀ। ਇਸ ਤੋਂ ਅੱਗੇ ਨੇਤ ਨੇਤ ਬੰਤਨ ਕਹਿਤ ਤਬ ਸਰਬ ਨਾਮ, ਅੱਜ ਤੱਕ ਕੋਈ ਨਾਮ ਨੂੰ ਪੂਰਾ ਕਹਿ ਨਹੀਂ ਸਕਿਆ, ਨੀ ਝੂਠ ਹੈ, ਨਾਮ ਦੀ ਸ਼ੋਅ ਮਾਣੀ। ਤਬ ਸਰਬ ਨਾਮ ਕਥਾ ਕਵਨ, ਕਿਸੇ ਕੋਲ ਤਾਕਤ ਹੈ ਕਰਮ ਨਾਮ ਵਰਨਤ ਸੁਮਤ? ਜਿਨ੍ਹਾਂ ਨੂੰ ਤੁਸੀਂ ਸੋਝੀ ਦਿੱਤੀ ਉਹਨਾਂ ਨੇ ਤੁਹਾਡੇ ਕਰਮ ਨਾਮ ਬੋਲਿਆ, ਪੂਰੇ ਨਾਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ, ਕਿਉਂਕਿ ਬੜਾ ਔਖਾ ਹੈ ਉਹਨੂੰ ਆਖਣਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਮੈਂ ਫਿਰ ਕੱਲ ਵੀ ਆਪ ਜੀ ਨੂੰ ਕਿਹਾ ਕਿ ਗੁਰਮੁਖੋ ਕਿਸੇ ਵੀ ਖੇਤਰ ਚ ਪੰਥ ਲਈ ਸੇਵਾ ਕਰੋ, ਪਰ ਗ੍ਰੰਥ ਨੂੰ ਭੁੱਲ ਕੇ ਨਾ ਤੁਰਿਓ, ਨਹੀਂ ਤੇ ਓਜੜ ਪੈ ਜਾਵਾਂਗੇ। ਸ਼ਬਦ ਨੂੰ ਭੁੱਲ ਕੇ ਨਹੀਂ ਤੁਰਨਾ। ਦੁਪਹਿਰ ਦੇ ਦੀਵਾਨ ਚ ਮੈਂ ਬੇਨਤੀ ਕੀਤੀ, ਜਿਨ੍ਹਾਂ ਲੋਕਾਂ ਨੇ ਇੰਨੀ ਸਾਧਨਾ ਕੀਤੀ, ਧਿਆਨ ਟਿਕਾਏ, ਪਰ ਨਾਮ ਨੂੰ ਪਿਆਰ ਨਹੀਂ ਕੀਤਾ। ਗੁਰੂ ਜੀ ਨੇ ਕਿਹਾ ਧੇਲੇ ਜਿੰਨੀ ਕੀਮਤ ਨਹੀਂ, ਧੇਲਾ ਵੀ ਤਾਂ ਬੜਾ ਵੱਡਾ ਹੈ। ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਪਿਛਲੇ ਸਾਲ ਅਰਥ ਕਰ ਗਏ ਸਾਂ ਆਪਾਂ। ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਦਨ ਸੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ। ਮਹਾਰਾਜ ਕਹਿੰਦੇ ਆਪੋ ਆਪਣੀਆਂ ਡੇਰੇ, ਆਪੋ ਆਪਣੇ ਧੜੇ ਤੇ ਆਪੋ ਆਪਣੀ ਸੰਪਰਦਾ, ਮੈਂ ਵੱਡਾ। ਇਹ ਹੁਣ ਇਹ ਜ਼ੋਰ ਲੱਗਾ ਹੈ, ਅੱਜ ਦੀ ਵਿਆਖਿਆ ਧੜੇ ਚ ਬੱਜੀ ਹੋਈ ਹੈ। ਮਹਾਰਾਜ ਕਹਿੰਦੇ ਨੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ, ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ, ਭਾਏ ਦਾ ਅਰਥ ਪ੍ਰੇਮ, ਉਹਦੇ ਪ੍ਰਤੀ ਸ਼ਰਧਾ, ਨਾਮ ਲਈ ਸ਼ਰਧਾ ਹੀ ਨਹੀਂ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ। ਜਿਹੜਾ ਕਹਿੰਦਾ ਜੀ ਆਪਣਾ ਕੰਮ ਤਾਂ ਜੀ ਆਪਾਂ ਰਾਜ ਭਾਗ ਲਈ ਲੜ ਰਹੇ ਹਾਂ, ਮਹਾਰਾਜ ਕਹਿੰਦੇ ਆ ਤੂੰ ਹੀ ਸੁਣ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜ ਤੇ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭੁਆਨ ਕੇ ਭੂਪਤ ਕੌਣ ਗਣਨੀ, ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਜਮਾਂ ਦੇ ਘਰ ਨੂੰ ਜਾਏਗਾ। ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ। ਗੁਰਮੁਖੋ ਸਾਰੇ ਸਪਿਰਚੁਅਲ ਚੀਜ਼ਾਂ ਨਾਮ ਚੋਂ ਪੈਦਾ ਹੋਈ। ਕੱਲ ਮੈਂ ਇੱਥੇ ਇੱਕ ਦਿਨ ਦਾ ਬਚਨ ਕੀਤਾ, ਮੇਰੇ ਵੀਰ ਨੇ ਮੈਨੂੰ ਬੜੀ ਸੋਹਣੀ ਗੱਲ ਕਹੀ, ਭਾਈ ਸਾਹਿਬ ਇਹ ਕਹੋ ਖਿੰਨ ਖਿੰਨ ਸਾਂਭੋ, ਕੋਈ ਸਮਾਂ ਵਿਅਰਥ ਨਾ ਜਾਏ, ਬੜੀ ਚੰਗੀ ਗੱਲ ਹੈ। ਮਹਾਰਾਜ ਕਹਿੰਦੇ ਜੇ ਨਾਮ ਨਾਲ ਜੁੜਿਆ ਆ ਜਿੰਨਿਆਂ ਨੂੰ ਤੁਸੀਂ ਮੱਥਾ ਟੇਕਣਾ, ਜਿੰਨੇ ਗੁਰੂ ਗ੍ਰੰਥ ਸਤਿਗੁਰੂ ਸਾਹਿਬਾਨ ਵੀ, ਭਗਤ ਸਾਹਿਬ ਵੀ, ਭੱਟ ਸਾਹਿਬ ਵੀ, ਜਿੰਨੇ ਦੁਨੀਆਂ ਚ ਬੰਦਗੀ ਵਾਲੇ ਹੋਏ ਨੇ ਸਾਰੇ ਸਿਮਰਨ ਨੇ ਪੈਦਾ ਕੀਤੇ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਭਗਤੀ ਵਿੱਚੋਂ ਸਿਮਰਨ ਚੋਂ ਭਗਤ ਨਿਕਲੇ ਨੇ। ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੋਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਕਲ ਅਕਾਰਾ, ਵਾਹਿਗੁਰੂ ਨਿਰਾਰਥਕ ਨੀ ਹਰ ਸਿਮਰਨ ਮੈਂ ਆਪ ਨਿਰੰਕਾਰਾ, ਖਾਲਸਾ ਸੋਏ ਨਾਮ ਰਤ ਲਾਗੈ। ਜਿਹੜਾ ਨਾਮ ਜੁੜਦਾ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਵੇਲੇ, ਮੈਂ ਇਹ ਸ਼ਾਇਦ 83 ਕਿਹਾ ਸੀ, ਹੁਣ ਤਾਂ ਹੋਲਾ ਮਹੱਲਾ ਰਹਿ ਗਿਆ 3 ਦਿਨ ਦਾ। ਉਹ 3 ਦਿਨ ਵਿੱਚ ਵੀ ਜਿਵੇਂ ਅੱਜ ਕਿ ਤੁਸੀਂ ਘਟਨਾ ਵਾਪਰੀ ਜੋ ਉੱਥੇ ਵਾਪਰਿਆ, ਮੈਂ ਕਦੀ ਨੀ ਗਿਆ, 2 ਹੀ ਗਿਆ। ਜਦੋਂ ਬਾਹਰ ਆ ਕੇ ਵੇਖੀਦਾ, ਮੈਂ ਸੋਚਣਾ ਸਾਡਾ ਕੋਈ ਡਿਸਿਪਲਨ ਨਹੀਂ। ਗਾਲਾਂ ਅਸੀਂ ਡੇਰੇ ਵਾਲਿਆਂ ਨੂੰ ਕਰਨੇ ਆ, ਅਗਲੇ ਨਾ 25-25 ਮੀਲ ਤੋਂ ਟ੍ਰੈਫਿਕ ਸਾਂਭੀ ਬੈਠੇ। ਮੈਂ ਕਿਸੇ ਡੇਰੇ ਦੀ ਸਿਫਤ ਨਹੀਂ ਕਰ ਰਿਹਾ, ਜਿਹੜੇ ਗੁਣ ਸਨ ਗੁਰੂ ਘਰ ਦੇ ਲੋਕ ਖਿੱਚ ਕੇ ਲੈ ਗਏ, ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢਣ ਜੋਗੇ ਰਹਿ ਗਏ। ਕੋਈ ਪ੍ਰਬੰਧ ਨਹੀਂ ਉੱਥੇ, ਕਹੇ ਵੀ ਕੀਰਤਪੁਰ ਸਾਹਿਬ ਤੋਂ ਅੱਗੇ ਡਿਸਿਪਲਨ ਹੋਵੇਗਾ। ਕਿਸੇ ਨੇ ਕੋਈ 7 ਦਿਨ ਹੁੰਦਾ ਸੀ ਜੀ ਹੋਲਾ ਮਹੱਲਾ, ਲੋਹਗੜ੍ਹ ਵਾਲੀ ਥਾਂ ਸੀ ਨਿਰਧਾਰਿਤ, 2 ਜਥੇ ਬਣਦੇ ਹੁੰਦੇ ਸਨ, ਇੱਕ ਕੇਸਰੀ ਰੰਗ ਦੇ ਕੱਪੜੇ ਪਾਉਂਦੇ ਸਨ ਚੋਲੇ ਤੇ ਇੱਕ ਚਿੱਟੇ ਰੰਗ ਦੇ। 7 ਦਿਨਾਂ ਦਾ ਰੋਜ ਦਾ ਪਤਾ ਕੀ ਸੀ ਨਿਤਨੇਮ? ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਆਪ ਆਸਾ ਕੀ ਵਾਰ ਵੀ ਜਾਂਦੇ ਸਨ। ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ, ਯਤਨ ਕਰੋ, ਛੁੱਟੀ ਵਾਲਾ ਦੇਣ ਹੀ ਸਹੀ। ਘੱਟੋ ਘੱਟ ਮਹੀਨੇ ਸਾਡੇ ਕੋਲ ਬਹੁਤ ਕੀਰਤਨੀ ਗੁਰਮੁਖ ਨੇ, ਘੱਟੋ ਘੱਟ ਅੰਮ੍ਰਿਤ ਵੇਲੇ ਪੂਰੀ ਆਸਾ ਕੀ ਵਾਰ ਜ਼ਰੂਰ ਸੁਣੀਏ, ਕਿਉਂਕਿ ਆਸਾ ਕੀ ਵਾਰ ਸਿੱਖੀ ਦਾ ਥੰਮ ਹੈ ਜੀ। ਅੰਮ੍ਰਿਤ ਵੇਲੇ ਆਸਾ ਕੀ ਵਾਰ ਹੋਣੀ, ਫਿਰ ਸ਼ਬਦ ਦੀ ਵਿਚਾਰ ਹੋਣੀ, ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਰਨੇ, ਫਿਰ ਦੁਪਹਿਰੇ ਹੁੰਦੀ ਸੀ ਮਹੱਲਾ ਨਿਕਲਣਾ, ਹੋਲਾ ਮਹੱਲਾ ਨਾ, ਹੋਲਾ ਦਰ ਤੇ ਹਮਲਾ, ਮਹੱਲਾ ਦਰ ਤੇ ਥਾਂ। ਉਸ ਵਕਤ ਲੋਹਗੜ੍ਹ ਤੇ ਇੱਕ ਮੰਨ ਲਓ ਚਿੱਟੇ ਵਸਤਰਾਂ ਵਾਲਿਆਂ ਉਥੇ ਕਬਜ਼ਾ ਕੀਤਾ, ਕਬਜ਼ਾ ਲਭੇ ਵਰਤ ਲਿਆ ਮੁੰਜ ਛੋਭਦਾ ਨਹੀਂ, ਤੇ ਕੇਸਰੀ ਵਾਲਿਆਂ ਨੇ ਹਮਲਾ ਕਰਕੇ ਮਸਨੂਈ ਜੰਗ ਯੁੱਧ ਦਾ ਅਭਿਆਸ, ਉਥੇ ਜਾ ਕੇ ਕਰਨਾ ਕਬਜ਼ਾ, ਉਨ੍ਹਾਂ ਨੇ ਉਨ੍ਹਾਂ ਨਾਲ ਮੁਕਾਬਲਾ ਕਰਨਾ, ਜਿਹੜੇ ਕਿਲੇ ਚ ਬੈਠੇ ਨੇ ਮੁਕਾਬਲਾ ਕਰਦਿਆਂ ਉਨ੍ਹਾਂ ਨੇ ਕਬਜ਼ਾ ਨਹੀਂ ਹੋਣ ਦੇਣਾ। ਗੁਰੂ ਗੋਬਿੰਦ ਸਿੰਘ ਵੇਖਦੇ ਸਨ ਤੇ ਨਾਲ ਨਾਲ ਦੱਸਦੇ ਸਨ ਇਸ ਢੰਗ ਨਾਲ ਵਾਰ ਕਰੋ, ਇਸ ਢੰਗ ਨਾਲ। ਤੇ 7 ਦਿਨਾਂ ਦੇ ਮਹੱਲੇ ਤੋਂ ਬਾਅਦ ਜਿਹੜੇ ਜਿੱਤ ਜਾਂਦੇ ਹੁੰਦੇ ਸਨ ਉਹ ਸਰੋਪੇ ਮਿਲਦੇ ਹੁੰਦੇ ਸਨ, ਸਾਰੇ ਦੀਵਾਨ ਚ ਬਹਿੰਦੇ ਸਨ ਸਵੇਰੇ। ਉਸ ਤੋਂ ਬਾਅਦ ਸ਼ਾਮ ਦਾ ਦੀਵਾਨ ਸੱਜਣਾ ਕਵੀ ਆ ਜਾਣੇ, ਢਾਡੀ ਆ ਜਾਣੇ, ਸੰਧਿਆ ਵੇਲੇ ਰਹਿ ਰਸ ਦੇ ਪਾਠ ਤੇ ਕੀਰਤ ਸੋਹਲੇ ਤੋਂ ਬਾਅਦ ਸਮਾਪਤੀ ਹੁੰਦੀ ਸੀ। ਇਸ ਤਰ੍ਹਾਂ ਸੀ ਜੀ ਮਹੱਲਾ ਉਦੋਂ। ਨਾਮ ਸਿਮਰਨ ਤੋਂ ਬਿਨਾਂ ਦੂਜੀ ਗੱਲ ਕੋਈ ਨੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਦੋਂ ਉਨ੍ਹਾਂ ਨਾਮ ਦੀ ਗੱਲ ਕਰਨੇ, ਅੱਜ ਕੀ ਦਾਸ ਪਹੁੰਟਾ ਸਾਹਿਬ ਗਿਆ, ਉਨ੍ਹਾਂ ਨੇ ਹਜ਼ੂਰ ਦਾ ਆਉਣ ਵਾਲਾ ਦਿਵਸ ਮਨਾਇਆ ਉੱਥੇ। ਮੈਂਜਣ ਬੜਾ ਚੰਗਾ ਜੀ, ਉਹਨੇ ਬੜੀ ਸੇਵਾ ਕੀਤੀ ਪਹੁੰਟਾ ਸਾਹਿਬ, ਕਮਾਲਾਂ ਕਰਤੀਆਂ। ਤੇ ਮੈਨੂੰ ਕਹਿੰਦੇ ਤੁਸੀਂ ਉਹ ਹੀ ਬੋਲਣਾ ਜੋ ਪਹੁੰਟਾ ਸਾਹਿਬ ਹੋਇਆ। ਮੈਂ ਕਿਹਾ ਮੈਂ ਬੋਲ ਨਹੀਂ ਸਕਦਾ, ਪਹੁੰਟਾ ਸਾਹਿਬ ਜਾਪ ਸਾਹਿਬ ਆਇਆ, ਪਹੁੰਟਾ ਸਾਹਿਬ ਅਕਾਲ ਉਸਤਤ ਆਈ, ਪਹੁੰਟਾ ਸਾਹਿਬ ਪਹਿਲੀ ਜੰਗ ਹੋਈ, ਇੱਥੇ ਲੱਕੜ ਦੀਆਂ ਤੋਪਾਂ ਚੱਲੀਆਂ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਹਰੀਚੰਦ ਰਾਜਿਆਂ ਨੂੰ ਕਿਹਾ, ਹਰੀਚੰਦ ਨੂੰ ਵੰਗਾਰ ਕੇ ਕਿਹਾ ਕਿ ਮੈਂ ਹਾਰਨ ਲਈ ਨਹੀਂ ਆਇਆ, ਮੈਂ ਪਹਿਲੀ ਜੰਗ ਆਇਆ ਵਾਂ 22-23 ਸਾਲ ਦੀ ਉਮਰ ਜੀ ਮਹਾਰਾਜ ਜੀ ਦੀ। ਕਹਿੰਦੇ ਜਾਂ ਮੈਂ ਮਰ ਕੇ ਜਾਣਾ ਤੇ ਜਾਂ ਜਿੱਤ ਕੇ ਜਾਣਾ, ਮੈਂ ਹਾਰ ਕੇ ਨਹੀਂ ਜਾਣਾ। ਮੈਂ ਮਰ ਕੇ ਸ਼ਬਦ ਵਰਤਿਆ, ਤੁਹਾਨੂੰ ਪਿਛਲੇ ਸਾਲ ਕਿਹਾ ਸੀ ਮਰ ਸ਼ਬਦ ਮਾੜਾ ਨਹੀਂ। ਮਹਾਰਾਜ ਕਹਿੰਦੇ ਜਬ ਆਪ ਕੀ ਔਦ ਨਿਧਾਨ ਬਣੇ ਅਤ ਕੀ ਰਣ ਮੈਂ ਤਬ ਜੂਝ ਮਰੋ। ਮਹਾਰਾਜ ਨੇ ਭੰਗਾਣੀ ਦਾ ਯੁੱਧ ਜਿੱਤਿਆ। ਉਥੇ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਨੂੰ ਬੁਲਾਇਆ। ਜਮਨਾ ਸ਼ਾਂਤ ਹੈ ਜੀ, ਬਿਲਕੁਲ ਨਹੀਂ ਬੋਲਦੀ। ਬੋਲੇ ਵੀ ਕਿਉਂ ਹੋਏ? ਮੇਰੇ ਚੋਜੀ ਪ੍ਰੀਤਮ ਦੇ ਚਰਨਾਂ ਦੀ ਛੂਹ ਮਿਲੀ ਹੈ ਨਾ, ਬੋਲਣ ਜੋਗੀ ਥੋੜਾ ਰਹਿ ਗਈ। ਸਤਿਗੁਰਾਂ ਨੇ ਉਹਦੇ ਲਈ ਸ਼ਬਦ ਵਰਤਿਆ ਕਲੰਦਰੀ। ਦੇਸ਼ ਚਾਲ ਹਮ ਤੇ ਪੁਨ ਭਾਈ, ਸ਼ਹਿਰ ਪਾਂਵ ਟੇਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਅਨਕ ਭਾਂਤ ਕੇ ਪੇਕ ਤਮਾਸ਼ਾ। ਉਥੇ ਹਜ਼ੂਰ ਨੇ ਭਾਈ ਸਾਹਿਬ ਨੂੰ ਕਿਹਾ ਤੁਸੀਂ ਲਿਖੋ। ਪਹਿਲਾਂ ਸਿਮਰਨ ਚ ਬਹਿ ਗਏ, ਸ਼ਬਦ ਸ਼ੁਰੂ ਹੋ ਗਿਆ, ਸਿਫਤ ਕਰਨ ਲੱਗ ਪਏ। ਸਾਹਮਣੇ ਪਾਣੀ ਸੀ, ਪਾਰ ਵਾਲੇ ਪਾਸੇ ਹਰਿਆਵਲ ਸੀ, ਹੈ ਪਾਣੀ ਦੀ ਛਾਂ ਛਾਂ ਸੀ, ਦੂਰ ਨੇੜੇ ਸ਼ਾਂਤ ਸੀ। ਮਹਾਰਾਜ ਜੀ ਨੇ ਫਰਮਾਇਆ, ਅਕਾਲ ਉਸ ਜਮੀ ਤੂੰ ਹੀ, ਜਮਾ ਤੂੰ ਹੀ, ਮੱਕੀ ਤੂੰ ਹੀ, ਮੱਕੀ ਤੂੰ ਹੀ, ਮਕਾ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, 6 ਘੰਟੇ 16,000 ਵਾਰ ਤੂੰ ਹੀ ਕਹੇ ਗਏ। ਆਪ ਜੀ ਅਕਾਲ ਉਸਤਤ ਦੀ ਰਚਨਾ ਪੜ੍ਹੀ, ਸਿਰਫ 16 ਵਾਰੀ ਰਹਿਣ ਦਿੱਤਾ। ਖਾਲਸਾ ਜੀ ਜਿਸ ਦੇ ਤੁਸੀਂ ਪੁੱਤਰ ਹੋ ਉਹ ਇੰਨੀ ਬੰਦਗੀ ਕਰਦਾ, ਆਪਾਂ ਤੇ ਨਿਤਨੇਮ ਨਹੀਂ ਕਰਦੇ ਹੈ। ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ, ਪਰ ਸੱਚਾਈ ਜੇ ਬੰਦਗੀ ਕਰਨ, ਬੰਦਗੀ ਚ ਧਰਮ ਐਜੂਕੇਸ਼ਨ ਨਹੀਂ, ਵੈਗਰੂ ਧਰਮ ਇੰਜੈਕਸ਼ਨ ਨਹੀਂ, ਐਜੂਕੇਸ਼ਨ ਹੈ। ਇਹ ਬੁਲਾ ਦਿੱਤਾ ਬਾਹਰੋਂ ਨਹੀਂ, ਸਿਮਰਨ ਕਰਾਂਗੇ ਧਰਮ ਅੰਦਰੋਂ ਨਿਕਲਦਾ ਹੈ, ਸਿਮਰਨ ਚ ਧਰਮ ਨਿਕਲਣਾ ਹੈ, ਸਿਮਰਨ ਚੋ ਬੰਦਗੀ ਚੋ ਸਭ ਕੁਝ ਨਿਕਲਦਾ। ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਸਾਹਿਬ ਕਹਿੰਦੇ ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ, ਖਾਲਸਾ ਸੋਏ ਗੁਰਬਾਣੀ ਕੇ ਤਲਾਏ, ਖਾਲਸਾ ਸੋਏ ਸਾਰ ਮੂੰਹ ਖਾਏ। ਖਾਲਸਾ ਹੋਵੇ ਜਿਹੜਾ ਗੁਰਬਾਣੀ ਨੂੰ ਪਿਆਰ ਕਰੇ, ਹਿਤ ਦਰਥ ਪਿਆਰ। ਖਾਲਸਾ ਸੋਏ ਗੁਰਬਾਣੀ ਕੇ ਤਲਾਏ, ਤੇ ਬਾਣੀ ਪੜਦਾ ਪੜਦਾ ਜਦੋਂ ਰਣ ਤੱਤੇ ਜਾਏ, ਕਮਜ਼ੋਰੀ ਨਾ ਦਿਖਾਏ, ਖਾਲਸਾ ਸੋਏ ਸਾਰ ਮੂੰਹ ਖਾਏ, ਸਾਰ ਦਰਥ ਲੋਇਆ ਉਹਦੇ ਮੂੰਹ ਤੇ ਫਟ ਪੈ ਜਾਏ, ਉਹਦੇ ਮੂੰਹ ਵਿਚੋਂ ਵੀ ਗੁਰੂ ਕੀ ਆਵਾਜ਼ ਨਿਕਲਦੀ ਹੋਵੇ, ਵੋ ਹੈ ਖਾਲਸਾ। ਭਾਈ ਨੰਦ ਲਾਲ ਸਾਹਿਬ ਸੁਣਾ ਰਹੇ ਨੇ, ਗੁਰੂ ਗੋਬਿੰਦ ਸਿੰਘ ਸੁਣ ਰਹੇ ਆ, ਮਹਾਰਾਜ ਖੁਸ਼ ਹੋ ਰਹੇ ਆ। ਖਾਲਸਾ ਜੀ ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂ, ਇੱਕ ਉੱਠਦਾ ਬਾਣੀ ਪੜੀਏ ਕਿ ਨਾਮ ਜਪੀਏ, ਸ਼ੰਕੇ ਚ ਨਹੀਂ ਬਹਿਣਾ। ਚਲਦਿਆਂ ਫਿਰਦਿਆਂ ਵਾਹਿਗੁਰੂ ਗੁਰਮੰਤਰ, ਸਿੰਘੋ ਤੁਹਾਡੇ ਚ ਕਈ ਸਿੰਘ ਬੈਠੇ ਹੋਣਗੇ, ਜਦੋਂ ਟਿਕ ਕੇ ਸੁਖਮਨੀ ਸਾਹਿਬ ਕਰੋ ਤੇ ਅੰਦਰ ਨਾਮ ਚੱਲਣ ਲੱਗ ਪੈਂਦਾ। ਉਹ ਆਪਾਂ ਕਹਾਂਗੇ ਦੋ ਗੱਲਾਂ ਹੋਣ ਲੱਗ ਪਈਆਂ, ਹੈਨਾ। ਫਿਰ ਅਰਜ ਸੁਖਮਨੀ ਸਾਹਿਬ ਪੜ ਰਹੇ, ਪਾਠ ਕਰ ਰਹੇ ਹੋ, ਇੱਕੋ ਦਮ ਜਦੋਂ ਸੁਰਤ ਇਕੱਠੀ ਹੁੰਦੀ ਏ, ਉਸ ਇਕੱਠੀ ਸੁਰਤ ਵਿਚੋਂ ਤਲ ਹੀਲੋ ਵਿਚੋਂ ਉਹ ਸ਼ਬਦ ਚੱਲਣ ਲੱਗ ਪੈਂਦਾ ਹੈ, ਨਾਮ ਚੱਲਦਾ। ਗੁਰਬਾਣੀ ਨੂੰ ਪਿਆਰ ਕਰੇ, ਕਿਉਂਕਿ ਸਤਿਗੁਰਾਂ ਨੇ ਆਪ ਕਿਹਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਸਤ ਸਤ ਕਰ ਜਾਣੋ ਗੁਰਸਿੱਖੋ, ਸਤ ਸਤ ਕਰ ਜਾਣੋ। ਹਰ ਕਰਤਾ ਆਪ ਮੂੰਹ ਕਢਾਏ, ਕਹਿੰਦੇ ਕਰਤਾ ਪੁਰਖ ਉਲਾਰੇ। ਗੁਰੂ ਅਮਰਦਾਸ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਖਾਲਸਾ ਸੋਏ ਗੁਰਬਾਣੀ ਹਿਤ ਲਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਓ ਸਿੱਖੋ ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਜਿਸ ਨੂੰ ਗੁਰੂ ਨੇ, ਸਤਿਗੁਰਾਂ ਨੇ ਅੱਖ ਝਮਕਣ ਜਿੰਨਾ ਸ਼ਮਾ ਦੂਰ ਨਹੀਂ ਕੀਤਾ, ਸਿੱਖਾ ਤੂੰ ਕਿਉਂ ਛੱਡੀ ਬੈਠਾ ਹੈ। ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ, ਹਰ ਕੰਠ ਨਾਨਕੁਰਹਾਰੀ ਰੇ। ਉਹ ਗੁਰਮੁਖਾ ਤੇਰੇ ਗਲੇ ਵਿਚ ਕੋਈ ਸੋਨੇ ਦੀ ਜੰਜੀਰੀ ਨਹੀਂ ਚਾਹੀਦੀ, ਤੇਰੇ ਗਲੇ ਦਾ ਸ਼ਿੰਗਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਣੀ ਚਾਹੀਦੀ ਹੈ, ਇਹਨੂੰ ਗਲੇ ਦਾ ਸ਼ਿੰਗਾਰ ਬਣਾ ਲੈ। ਮੈਂ ਇੱਕ ਸਿੱਖ ਦਾ ਜ਼ਿਕਰ ਕਰਕੇ ਇੱਥੇ ਵਿਸ਼ਰਾਮ ਦਿਆਂਗਾ ਜੀ ਅੱਜ ਦੀ ਵਿਚਾਰ ਨੂੰ, ਕੱਲ ਦਾ ਦਿਨ ਇੱਕ ਹੋਰ ਰਹਿ ਗਿਆ। ਕੱਲ ਨੂੰ ਗੁਰਮੁਖਾਂ, ਮੈਂ ਤਾਂ ਕਿਹਾ ਨਾ ਜੀ ਫਿਰ ਬੁਲਾਰੇ ਆ ਜਾਂਦੇ ਨੇ, ਉਹਨਾਂ ਗੁਰਮੁਖਾਂ ਵੀ ਆਪਣੇ ਵਿਚਾਰ ਰੱਖਣੇ ਹੁੰਦੇ ਆ, ਇਸ ਕਰਕੇ ਮੈਂ ਚਲੇ ਵੀ ਜਾਣਾ ਹੈ। ਪਰਸੋਂ ਵਕਤ ਨਾਲ ਸਵੇਰੇ ਅੰਮ੍ਰਿਤ ਵੇਲੇ ਫਲਾਈਟ ਹੈ, ਤੇ ਕੱਲ ਨੂੰ ਆਪ ਜੀ ਆਇਓ, ਆਪਾਂ ਵਕਤ ਨੇ ਸਾਰੇ ਆ ਜਾਣਾ। ਸਿੱਖ ਗੁਰਬਾਣੀ ਨੂੰ ਵੀ ਪਿਆਰ ਕਰੇ ਤੇ ਫੱਟ ਵੀ ਮੂੰਹ ਤੇ ਸਹਿ ਜਾਏ। ਉਂਝ ਤਾਂ ਵੈਸੇ ਅਨੇਕਾਂ ਸਿੱਖ ਨੇ ਸਨ ਜੀ, ਇੱਕ ਇਹ ਵੀ ਲਿਖ ਚ ਪੜਿਆ ਜੀ, ਇਹ ਜਦੋਂ ਮਹਾਰਾਜ ਜਾਪ ਸਾਹਿਬ ਉਚਾਰਿਆ ਨਾ ਇੱਥੇ, ਜਦੋਂ ਆਨੰਦਪੁਰ ਸਾਹਿਬ ਆਉਂਦੇ ਆ, ਤੇ ਉਦੋਂ ਜਦੋਂ ਜੰਗ ਦਾ ਅਭਿਆਸ ਕਰਾਉਂਦੇ ਸਨ ਨਾ, ਕਹਿੰਦੇ ਨੇ ਇੱਕ ਸਿੰਘ ਉੱਚੇ ਟਿੱਬੇ ਤੇ ਨਗਾਰਾ ਵਜਾਉਂਦਾ ਸੀ, ਤੇ ਨਗਾਰੇ ਨਾਲ ਜਾਪ ਸਾਹਿਬ ਪੜਦਾ ਸੀ। ਅਸੀਂ ਚਲੋ, ਮੈਂ ਵੀ ਸੱਚੀ ਤੁਹਾਨੂੰ ਦੱਸਾਂ, ਇਹ ਤਾਂ ਸਮਝ ਲੱਗ ਜਾਂਦੀ ਹੈ ਇਹ ਛੰਦ ਦੇ ਕਿੰਨੀਆਂ ਮਾਤਰਾ ਨੇ, ਲਘੂ ਕਿੰਨੇ ਨੇ, ਨਾ ਗਣ ਕਿਹੜਾ ਹੈ ਇਹ ਕਿਤਾਬਾਂ ਚ, ਪਰ ਸੱਚੀ ਲੋ ਅੱਜ ਮੈਨੂੰ ਬਖਸ਼ ਦਿਆ ਜੇ, ਮੈਨੂੰ ਨੀ ਕੋਈ ਮਿਲਿਆ, ਕੋਈ ਐਸਾ ਸਿੱਖ ਨਹੀਂ ਮਿਲਿਆ ਜਿਹੜਾ ਇਹਨਾਂ ਛੰਦਾਂ ਨੂੰ ਉਸੇ ਲੈ ਚ ਪੜੇ। ਚਾਚਰੀ ਛੰਦ ਕਿਵੇਂ ਪੜ੍ਹਨਾ, ਭੁਜੰਗ ਪ੍ਰਿਆਤ ਛੰਦ ਕਿਵੇਂ ਪੜ੍ਹਨਾ। ਠੀਕ ਹੈ, ਆਪਣੋ ਆਪਣੀ ਲੈ ਸੀ ਬਣਾਈ, ਕੋਈ ਵਾਰਤਕ ਪੜ੍ਹਦਾ, ਕੋਈ ਲੈ ਚ ਪੜ੍ਹਦਾ। ਕਹਿੰਦੇ ਨਗਾਰਾ ਵੱਜਦਾ ਹੁੰਦਾ ਸੀ, ਛਿੰਗ ਉੱਚੀ ਆਵਾਜ਼ ਵਿਚ ਨਗਾਰੇ ਦੇ ਡਗੀ ਉਸ ਤਰ੍ਹਾਂ ਮਾਲਦਾ ਸੀ ਜਿਵੇਂ ਛੰਦ ਦੀ ਚਾਲ ਬਦਲਦੀ ਸੀ। ਕਿਉਂ ਜੀ? ਕਿਉਂਕਿ ਜਦੋਂ ਬੰਦਾ ਬੀਰ ਰਸ ਚ ਆਵੇ, ਸੱਟ ਵੱਜੇ ਨਾ, ਉਦੋਂ ਕਈ ਵਾਰੀ ਮੂੰਹ ਚੋਂ ਗਾਲ ਨਿਕਲ ਜਾਂਦੀ ਹੈ, ਨਿਕਲਦੀ ਵੱਡਿਆਂ ਵੱਡਿਆਂ ਦਿਓ। ਮਹਾਰਾਜ ਨੇ ਇੰਨਾ ਅਭਿਆਸ ਕਰਾਇਆ, ਸਿੱਖ ਫੱਟੜ ਵੀ ਹੋ ਜਾਏ ਇਹਦੇ ਮੂੰਹ ਵਿਚੋਂ ਜਾਪ ਹੀ ਨਿਕਲੇ, ਇਹਦੇ ਅੰਦਰ ਨਾਮ ਰਚਾ ਦਿੱਤਾ। ਉਹ ਸਿੱਖ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਮੈਂ ਪਹੁ ਪਿੰਡ ਗਿਆ, ਹਰ ਸਾਲ ਜਾਂਦਾ। ਉਹ ਇਲਾਕਾ ਜਿਹੜਾ ਜਿਸ ਇਲਾਕੇ ਦੇ ਸੱਜਣ ਬੈਠੇ ਆ, ਉਹ ਤਾਂ ਸ਼ਹੀਦਾਂ ਦੀ ਧਰਤੀ ਸਾਰੀ। ਪਹੁ ਪਿੰਡ ਜਾਂਦੇ ਆ, ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ। ਥੋੜਾ ਜਿਹਾ ਉਹਨਾਂ ਨਿਕਲ ਕੇ ਆਉਂਦੇ ਆ, ਭਾਈ ਤਾਰੂ ਸਿੰਘ ਜੀ ਪੁੱਲੇ ਪਿੰਡ ਵਾਲੇ, ਥੋੜੇ ਜਿਹਾ ਭਿੱਖੀ ਪਿੰਡ ਅੱਗੇ ਜਾਓ, ਸਿੰਘਪੁਰਾ ਨਵਾਬ ਕਪੂਰ ਸਿੰਘ ਫੈਜ਼ਲਾਪੁਰੀਆ, ਉਹਦਾ ਥੋੜਾ ਜਿਹਾ ਹੋਰ ਅੱਗੇ ਨਿਕਲੋ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ, ਥੋੜਾ ਜਿਹਾ ਬਾਰਡਰ ਵਾਲੇ ਪਾਸੇ ਹੋ ਜਾਓ ਤੇ ਬਾਬਾ ਤਾਰਾ ਸਿੰਘ ਵਾਂ, ਉਹ ਸ਼ਹੀਦਾਂ ਦਾ ਏਰੀਆ ਸਾਰਾ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖ ਬਾਬਾ ਦੀਪ ਸਿੰਘ ਜੀ, ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ, 75 ਸਾਲ ਦੀ ਉਮਰ ਦੇ ਕਰੀਬ ਸ਼ਹੀਦ ਹੋਏ, ਸ਼ਹੀਦਾਂ ਦੀ ਮਿਸਲ ਦੇ ਪਹਿਲੇ ਜਥੇਦਾਰ ਤੇ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ। ਬਾਬਾ ਦੀਪ ਸਿੰਘ ਗੁਰਬਾਣੀ ਨੂੰ ਕਿੰਨਾ ਹਿੱਤ ਕਰਦੇ ਆ। ਦਮਦਮਾ ਸਾਹਿਬ ਹਜ਼ੂਰ ਦੇ ਸਾਹਮਣੇ ਸਨ ਜਦੋਂ ਸਵਰੂਪ ਲਿਖਿਆ ਗਿਆ, ਜਿਨ੍ਹਾਂ 48 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਮਝਾਏ, ਉਨ੍ਹਾਂ ਵਿਚ ਬਾਬਾ ਦੀਪ ਸਿੰਘ ਜੀ ਸ਼ਾਮਲ ਨੇ। ਬੇਨਤੀ ਹੈ, ਮਹਾਰਾਜ ਚਲੇ ਗਏ ਜਦੋਂ ਜਾਣ ਲੱਗੇ, ਸ਼ਬਦ ਕਿਹਾ ਵਿਦਿਆ ਪੜਾਣੀ ਹੈ, ਗੁਰਬਾਣੀ ਦੇ ਗੁਟਕੇ ਲਿਖਣੇ ਨੇ, ਅੰਮ੍ਰਿਤ ਸੰਚਾਰ ਕਰਾਣਾ, ਪੰਥ ਤੇ ਭੀੜਾ ਬਣ ਜਾਏ ਤੇ ਅੱਗੇ ਹੋ ਕੇ ਲੜਨਾ ਹੈ। ਸੱਚ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ। ਬਾਬਾ ਦੀਪ ਸਿੰਘ ਚੱਪੜ ਚਿੜੀ ਦੀ ਮੈਦਾਨ ਚ ਲੜੇ ਨੇ ਜੀ। ਰਤਨ ਸਿੰਘ ਭੰਗੂ ਕਹਿੰਦਾ ਉਨ੍ਹਾਂ ਦਾ ਇੱਕ ਦੰਦ ਟੁੱਟਾ ਸੀ। ਬਾਬਾ ਦੀਪ ਸਿੰਘ 3 ਮਹੀਨੇ ਆਨੰਦਪੁਰ ਸਾਹਿਬ ਕਥਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ। ਇਹ ਗ੍ਰੰਥ ਚ ਮੈਂ ਵੀ ਪੜ੍ਹਿਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਸੰਸਾਰੇ ਸਿੱਖ ਉੱਥੇ ਫਿਰ 3 ਮਹੀਨੇ ਜਦੋਂ ਕਥਾ ਕੀਤੀ, ਇੰਨਾ ਰਸ ਵੱਜਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਭਰੇ ਦੀਵਾਨ ਚ ਕਿਹਾ, ਇਹ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ ਹੈ। ਉਨ੍ਹਾਂ ਦੀ ਹਯਾਤੀ ਚ ਉਹ ਸਿੱਖ ਹੈ ਜਿਹੜਾ ਸੰਤ ਹੈ, ਸਿਪਾਹੀ ਹੈ, ਭਗਤੀ ਤੇ ਸ਼ਕਤੀ ਨਾਲ ਜੁੜਿਆ। ਜਦੋਂ ਸਾਰੀਆਂ ਸਿਫਤਾਂ ਕਰਦੇ ਸਨ ਆਨੰਦਪੁਰ ਸਾਹਿਬ, ਡਾਕਟਰ ਕੁਲਵੰਤ ਕੌਰ ਲਿਖਦੀ, ਮੈਂ ਨਾਂ ਚਲੋ ਦੱਸ ਦੇਣਾ, ਕਿਤਾਬ ਬਹੁਤ ਘੱਟ ਮਿਲਦੀ ਹੈ, ਕਹਿੰਦੀ ਉਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ। ਜਦੋਂ ਉਨ੍ਹਾਂ ਕਿਹਾ ਜੀ ਇਹ ਤਪੀ ਨੇ, ਇਹ ਤਪੀ ਨੇ, ਬਾਬਾ ਜੀ ਗ੍ਰਿਸ਼ਤੀ ਨੇ ਸਨ ਜੀ, ਇਹ ਜਤੀ ਨੇ, ਇਹ ਤਪੀ ਨੇ, ਇਹ ਤਪੀਸਰ ਨੇ, ਇਹ ਬੰਦਗੀ ਦੇ ਪੁਤਲੇ ਨੇ, ਬਾਣੀ ਨੂੰ ਪਿਆਰ ਕਰ ਰਿਹਾ। ਕਹਿੰਦੇ ਬਾਬਾ ਜੀ ਸੰਗਤ ਚ ਉੱਠ ਕੇ ਖੜੇ ਹੋ ਗਏ, ਗਲ ਚ ਪੱਲਾ ਪਾਇਆ, ਨੇਤਰਾਂ ਚ ਨੀਰ ਸੀ, ਜੀ ਮੇਰੇ ਪੱਲੇ ਕੁਛ ਵੀ ਨਹੀਂ, ਸਭ ਗੁਰੂ ਗੋਬਿੰਦ ਸਿੰਘ ਦੀਆਂ ਰਹਿਮਤਾਂ ਨੇ। ਸਾਰੀ ਸੰਗਤ ਬੈਰਾਗ ਚ ਆ ਗਈ। ਚਲੋ ਫੁੱਟ ਪਈ ਸਾਡੀ, ਇਸ ਫੁੱਟ ਨੇ ਤਾਂ ਅੱਜ ਤੱਕ ਮਾਰਿਆ ਹੋਇਆ ਹੈ। ਕਿਸਾਨ ਸੰਘਰਸ਼ ਸੀ, ਸਾਰੇ ਇੱਕ ਪਾਸੇ ਨਿਕਲ ਗਏ, ਜਿਹੜਾ ਕਹਿੰਦਾ ਸੀ ਕਦੀ ਨਹੀਂ ਝੁਕਦਾ ਉਹਨੂੰ ਝੁਕਣਾ ਪੈ ਗਿਆ। ਪਹਿਲਾਂ ਆਪਣੇ ਮਨਾਂ ਨੂੰ ਝੁਕਾ ਕੇ ਘੋਈਏ ਤੇ ਹਾਰੀ ਦੁਨੀਆਂ ਝੁਕੇਗੀ। ਬਾਬਾ ਜੀ ਦਮਦਮਾ ਸਾਹਿਬ ਆ ਗਏ, ਤੁਸੀਂ ਉਹਨਾਂ ਦਾ ਭੋਰਾ ਦੇਖਿਆ ਦਮਦਮਾ ਸਾਹਿਬ ਜਿਹੜੇ ਗਏ ਆ? ਹਾਂ, ਉਹਦੇ ਵਿੱਚ ਹੀ ਅੱਗੇ ਜਾ ਕੇ ਖੂਹ ਹੈ ਜੀ, ਬੌਲੀ ਕਹਿ ਲੋ। ਅੱਜ ਵੀ ਉਸ ਭੋਰੇ ਦੇ, ਮੈਂ ਕੱਲ ਵੀ ਕਿਹਾ ਸੀ ਕਿ ਇੰਨੀ ਅਸ਼ਰਧਾ ਅਸ਼ਰਧਾ ਦੀ ਹਨੇਰੀ ਨਾ ਚਲਾਓ। ਉਥੇ ਇੱਕ ਦੋ ਮੱਟ ਸਨ, ਇੱਕ ਚ ਛੋਲੇ ਭੁੱਜੇ ਹੁੰਦੇ ਸੀ, ਇੱਕ ਚ ਪਾਣੀ ਹੁੰਦਾ ਸੀ। ਅੰਦਰ ਬਹਿ ਕੇ ਬੰਦਗੀ ਕਰਨੀ, ਗੁਰਬਾਣੀ ਹਿੱਤ, ਗੁਰਬਾਣੀ ਖਾਲਸਾ ਸੋਏ, ਗੁਰਬਾਣੀ ਹਿੱਤ ਲਾਏ, ਗੁਰ ਖਾਲਸਾ ਸੋਏ, ਸਾਰ ਮੂੰਹ ਖਾਏ, ਗੁਟਕੇ ਲਿਖੇ। ਗੁਰਮੁਖੋ ਜਿਹੜੇ ਕਹਿੰਦੇ ਨਾ ਸਿਰ ਤਲੀ ਤੇ ਕਿਵੇਂ ਰੱਖ ਕੇ ਤੁਰ ਗਏ, ਯਾਦ ਰੱਖਿਓ ਜਤੀ ਹੈ, ਇੰਦਰੀ ਜਿੱਤ ਹੈ, ਇੰਦਰੀ ਜਿੱਤ ਨੇ ਤੇ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹੱਥਾਂ ਨਾਲ ਲਿਖੇ ਆ। ਖਾਲਸਾ ਸੋਏ ਗੁਰਬਾਣੀ ਇੱਥੇ ਲਾਏ। ਚਾਰ ਸਵਰੂਪ ਆਪਣੇ ਹੱਥੀ ਲਿਖੇ ਆ, ਉਸ ਤੋਂ ਇਲਾਵਾ ਸਿਰਫ ਬਾਅਦ ਸਿੱਖ ਹਿਸਟਰੀ ਵਿੱਚ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿਰਫ ਇੱਕੋ ਮਰਜ਼ੀ ਵੜਾ ਬਾਬਾ ਬੰਦਾ ਸਿੰਘ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਅਰਬੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਸੀ। ਯਾਦ ਰੱਖੋ ਅਰਬੀ ਚ ਲਿਖਣਾ ਕਿੱਡੇ ਵੱਡੇ ਵਿਦਵਾਨ ਹੋਣਗੇ ਹੋਏ, ਗੁਰਮੁਖੋ ਕਿੰਨੀ ਵਿਦਵਤਾ ਹੋਵੇਗੀ। ਅਰਬੀ ਚ ਲਿਖਿਆ, ਚਾਰ ਸਰੂਪ ਚਾਰ ਤਖਤਾਂ ਤੇ ਭੇਜੇ, ਸਮਾਂ ਆ ਬਣਿਆ। ਗੁਰਬਾਣੀ ਨੂੰ ਇੰਨਾ ਹਿੱਤ ਕਰਦੇ ਸਨ, ਉਹਨਾਂ ਦਾ ਤੇ ਨਿਤਨੇਮ ਬਹੁਤ ਸੀ ਜੀ। ਹੁਣ ਸਮਾਂ ਬਣਿਆ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਅਬਦਾਲੀ ਨੇ ਕੀਤਾ। ਅੱਠ ਸਿੰਘ ਦਮਦਮਾ ਸਾਹਿਬ ਖਬਰ ਮਿਲੀ, ਭਾਰਤ ਜਵਾਨੀ ਚ ਜਿਸ ਮਹਾਂਪੁਰਖ ਨੇ ਸਿਰਫ ਗੁਰਬਾਣੀ ਕਲਮ ਨਾਲ ਲਿਖੀ, ਅੱਜ 75 ਸਾਲ ਦੀ ਉਮਰ, ਦੁੱਧ ਵਰਗਾ ਦਾੜਾ ਚਿੱਟਾ, ਉਹਨੇ ਫਿਰ ਖੰਡੇ ਨੂੰ ਹੱਥ ਪਾਇਆ। ਛੋਟਾ ਜਿਹਾ ਨੀ ਖੰਡਾ, ਕੋਈ 18 ਸੇਰ ਦਾ ਕਹਿੰਦੇ ਹੋ ਨਾ ਜੀ, 18 ਸੇਰ ਦਾ ਖੰਡਾ, 18 ਸੇਰ ਯਾਦ ਰੱਖ ਲਿਓ। ਇੱਥੇ ਤੇ ਪਾਣੀ ਦਾ ਗਲਾਸ ਲੈ ਕੇ ਬੰਦਾ ਤੁਰਿਆ ਜਾ ਹੱਥ ਤੱਕ ਜਾਂਦੇ ਆ। ਉਹਨੇ ਬਾਬਾ ਜੀ ਨੇ ਖੰਡਾ ਪਕੜਿਆ, ਬੜੀ ਅਨੋਖੀ ਅਰਦਾਸ ਕੀਤੀ। ਮੈਂ ਕਹਿੰਦਾ ਹੁੰਦਾ ਦੋ ਸਿੱਖਾਂ ਦੀ ਅਰਦਾਸ ਸੱਚੀ ਲੁਟੁੰਬ ਕੇ ਰੱਖ ਜਾਂਦੀ, ਦੱਸਦੀ ਬੰਦਗੀ ਦੀ ਕਮਾਈ ਕੀ। ਇੱਕ ਭਾਈ ਤਾਰੂ ਸਿੰਘ ਜੀ, ਇੱਕ ਬਾਬਾ ਦੀਪ ਸਿੰਘ, ਦੋਨੋਂ ਹੀ ਗੁਆਂਢੀ ਨੇ ਨੇੜੇ ਨੇੜੇ। ਭਾਈ ਤਾਰੂ ਸਿੰਘ ਜੀ ਮੌਤ ਨੂੰ ਸਮੇਂ ਨੂੰ ਬੰਨ ਕੇ ਰੱਖ ਦਿੰਦੇ ਆ, ਕਹਿੰਦੇ ਆ ਮੈਂ ਓਨੀ ਦੇਰ ਤੱਕ ਨੀ ਮਰਨਾ ਜਿੰਨੀ ਦੇਰ ਤੱਕ ਤੇਰੇ ਸਿਰ ਚ ਜੁੱਤੀਆਂ ਨਾ ਵੱਜੀਆਂ। ਇਹੀ ਕਹਿੰਦੇ ਆ ਨਾ, ਚੈਲੰਜ ਕੀਤਾ ਮੈਂ ਮਰਨਾ ਨਹੀਂ। ਬਾਬਾ ਦੀਪ ਸਿੰਘ ਕਹਿੰਦੇ ਆ ਮੈਂ ਓਨੀ ਦੇਰ ਤੱਕ ਨੀ ਮਰਨਾ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਾ ਪਹੁੰਚ ਜਾਵਾਂ। ਸਮਾਂ ਬੰਨ ਦਿੱਤਾ ਨਾ, ਚੈਲੰਜ ਕੀਤਾ ਮੌਤ ਨੂੰ, ਕਿਉਂਕਿ ਜਪਦੇ ਨੇ ਨਮੋ ਕਾਲ ਕਾਲੇ, ਜਿਹੜਾ ਕਾਲ ਦਾ ਵੀ ਕਾਲ ਹੈ। ਬਾਬਾ ਦੀਪ ਸਿੰਘ ਜੀ ਤੁਰੇ, ਉਥੇ ਜਿਹੜੀ ਅਰਦਾਸ ਕੀਤੀ, ਗਿਆਨੀ ਗਿਆਨ ਸਿੰਘ ਲਿਖਦੇ ਆ, ਅਰਦਾਸ ਅੱਠਾਂ ਸਿੰਘਾਂ ਚ ਆਗੂ ਬਾਬਾ ਦੀਪ ਸਿੰਘ ਅਰਦਾਸ ਕਰਕੇ ਕਹਿੰਦੇ ਨੇ ਸੀਸ ਸੁਦਾਸਰ ਹੇਤ ਕਰ। ਸੁਦਾਸਰ ਦਾ ਅਰਥ ਅੰਮ੍ਰਿਤਸਰ। ਸੀਸ ਸੁਦਾਸਰ ਹੇਤ ਕਰ, ਦੇਵੇਂਗੇ ਹਮ ਜਾਏ, ਕਰ ਅਰਦਾਸਾ ਤੁਰ ਪੈ ਸਿੰਘ ਜੀ ਫਤਿਹ ਗਜਾਏ। ਮੈਂ ਇਸ ਤੇ ਬੋਲ ਰਿਹਾ ਵਾਂ, ਖਾਲਸਾ ਸੋਏ ਸਾਰ ਮੂੰਹ ਖਾਏ, ਫਤਿਹ ਬੁਲਾ ਕੇ ਤੁਰ ਪੈ, ਮਾਲਵਾ ਸਾਰਾ ਤੁਰ ਪਿਆ ਜੀ। ਮੇਰੀ ਫਿਰ ਬੇਨਤੀ, ਜੇ ਮੈਂ ਕਿਉਂ ਨਿਰਾਸ਼ ਨਹੀਂ ਹੁੰਦਾ, ਸੱਚੀ ਕਦੀ ਮੈਂ ਕਥਾ ਚ ਕਲਪਦਾ ਨੀ ਮਰ ਗਏ। ਇਹ ਬਾਬੇ ਨੇ ਕਿਰਪਾ ਇੰਨੀ ਕੀਤੀ ਹੈ, ਜਿੱਦਣ ਜੀਵਨ ਵਾਲਾ ਉੱਠ ਖਲੋਤਾ, ਚਾਰ ਚਵੇਰੇ ਫਿਰ ਉਹ ਇਕੱਠ ਹੋ ਜਾਣਾ। ਇਹ ਸਪੀਡ ਥੋੜਾ ਮਰਦੀ ਕਦੀ। ਉਥੇ ਹਜ਼ੂਰ ਦੇ ਕੋਲ ਜਾਣ ਲਈ ਤੁਰ ਪਏ, ਮਾਲਵਾ ਪੂਰਾ ਨਾਲ ਤੁਰ ਪਿਆ ਜੀ। ਤਰਨ ਤਾਰਨ ਸਾਹਿਬ ਪਹੁੰਚਦਿਆਂ ਹਜ਼ਾਰਾਂ ਦੀ ਗਿਣਤੀ ਚ ਖਾਲਸਾ ਹੋ ਗਿਆ। ਉਥੇ ਫਿਰ ਅਰਦਾਸ ਕੀਤੀ, ਗੁਰੂ ਅਰਜਨ ਦੇਵ ਸਾਡੇ ਤੇ ਮਿਹਰ ਕਰੋ। ਇੱਕ ਪੰਜਾਬੀ ਦਾ ਵਿਦਵਾਨ ਕਹਿੰਦਾ, ਸ਼ਬਦ ਕਹੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾਲ ਲਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ, ਪਰ ਸੀਸ ਪ੍ਰਸ਼ਾਦ ਚੜਾਂਗਾ ਮੈਂ। ਉਸ ਮਹਾਂਪੁਰਖ ਨੇ ਫਿਰ ਲਕੀਰ ਖਿੱਚੀ। ਆਪਾਂ ਨੂੰ ਪਤਾ ਗੁਰਮੁਖੋ, ਤਰਨ ਤਾਰਨ ਸਾਹਿਬ ਤੋਂ ਲੈ ਕੇ ਸੁਲਤਾਨ ਵਿੰਡ ਤੱਕ ਇਹਦੇ ਚਾਰ ਚਫੇਰੇ ਧਿਆਨ ਨਾਲ ਤੁਰੇ ਹੋਏ, ਸਾਰੀ ਧਰਤੀ ਸ਼ਹੀਦਾਂ ਨਾਲ ਰੰਗੀ ਹੋਈ ਹੈ। ਬਾਬਾ ਨੂਰ ਸਿੰਘ ਜੀ ਦੀ ਜਿੱਥੇ ਸਮਾਧ ਆਉਂਦੀ, ਇਹਨਾਂ ਪਿੰਡਾਂ ਸਾਰੇ ਸ਼ਹੀਦ। ਭਾਈ ਸੁਖਦੇਵ ਸਿੰਘ ਚੱਬਾ, ਇਹ ਝਾਵਾਂ ਤੋਂ ਇੱਥੇ ਨੇੜੇ ਨਾ ਜੀ, ਉਹ ਤੁਰ ਪਏ ਜੀ। ਵੇਖੋ ਸਿੰਘ ਖਾਲਸਾ ਜੀ, ਲਕੀਰ ਖਿੱਚੀ। ਮੈਂ ਕਹਿੰਦਾ ਕਿਹੋ ਜਿਹੇ ਸੀਨੇ ਹੋਣਗੇ, ਲਕੀਰ ਖਿੱਚ ਕੇ ਕਿਹਾ ਜਿਹਦੇ ਅੰਦਰ ਰਤੀ ਵੀ ਮੌਤ ਨੂੰ ਲੈ ਕੇ ਭੈ ਤੇ ਕਮਜ਼ੋਰੀ ਏ, ਪਿਛਾ ਚਲੇ ਜਾਓ। ਅਸੀਂ ਇਹ ਤੁਰਕਾਣੀ ਨੂੰ ਦੱਸਣਾ ਹੈ, ਤੁਰਕਾਣੀ ਮਤਲਬ ਉਹਨਾਂ ਨੂੰ ਦੱਸਣਾ ਅਫਗਾਨੀਆਂ ਨੂੰ ਖਾਲਸਾ ਕੀ ਹੈ। ਲਕੀਰ ਖਿੱਚੀ, ਕੋਈ ਬੰਦਾ ਨੀ ਜਿਹੜਾ ਪਿੱਛੇ ਗਿਆ, ਬਜ਼ੁਰਗ ਬੱਚੇ ਬੁੱਢੇ ਸਾਰੇ ਟੱਪ ਗਏ ਲਕੀਰ ਨੂੰ, ਗੁਰਦੁਆਰਾ ਲਕੀਰ ਸਾਹਿਬ। ਇਧਰੋਂ ਜਹਾਨ ਖਾਂ ਤੁਰਿਆ ਹੁੰਦਾ, ਪਤਾ ਲੱਗ ਗਿਆ ਵੀ ਬੁੱਢਾ ਜਰਨੈਲ ਆ ਰਿਹਾ। ਗੁਰਮੁਖੋ ਸੱਚੀ ਤੁਹਾਨੂੰ ਦੱਸਾਂ, ਜਦੋਂ ਮੈਂ ਸਭਰਾਵਾਂ ਕਥਾ ਕਰਨਾ, ਇਹ ਨੀ ਮੈਂ ਤੁਹਾਨੂੰ ਹੋਮੇ ਚ ਕਹਿ ਰਿਹਾ, ਮੈਂ ਯਤਨ ਕਰਨਾ ਉਹਨਾਂ ਯੋਧਿਆਂ ਦੀ ਥਾਂ ਤੇ ਪਹੁੰਚਾਂ। ਜਦੋਂ ਸਭਰਾਵਾਂ ਦੀ ਜੰਗ ਪੜਨਾ, ਸਰਦਾਰ ਸ਼ਾਮ ਸਿੰਘ ਅਟਾਰੀ ਡਿੱਗਦਾ, ਅੱਠ ਗੋਲੀਆਂ ਵੱਜਦੀਆਂ ਨੇ ਸੀਨੇ ਚ, ਖਾਲਸਾ ਸੋਏ ਸਾਰ ਮੂੰਹ ਖਾਏ, ਅੱਠ ਗੋਲੀਆਂ ਵੱਜਦੀਆਂ ਨੇ ਉਹਨਾਂ ਦੀ ਦੇਹ ਨੂੰ ਬਾਹਰ ਕੱਢ ਕੇ, ਗੋਰਾ ਕਿਰਚ ਨਾਲ, ਕਿਰਚ ਆਪਾਂ ਕਿਰਚ ਨਾਲ ਸਲੂਟ ਕਰਕੇ ਕਹਿੰਦਾ, ਸਰਦਾਰਾ ਤੂੰ ਹਾਰਿਆ ਨਹੀਂ, ਤੈਨੂੰ ਗਦਾਰਾਂ ਵੱਲੋਂ ਹਰਾਇਆ ਗਿਆ, ਅਸੀਂ ਜਿੱਤੇ ਨਹੀਂ, ਗਦਾਰਾਂ ਵੱਲੋਂ ਸਾਨੂੰ ਜਿਤਾਇਆ ਗਿਆ ਹੈ। ਬਾਬਾ ਦੀਪ ਸਿੰਘ ਜਿੱਥੇ ਟਾਹਲਾ ਸਾਹਿਬ ਗੁਰਦੁਆਰਾ ਹੈ, ਖਾਲਸਾ ਸੋਏ ਸਾਰ ਮੁੱਖ ਹੈ, ਇਸ ਅਸਥਾਨ ਤੇ ਜਹਾਨ ਖਾਂ ਦੇ ਆਦਮੀ ਯਕੂਬ ਖਾਂ, ਅਤਾਈ ਖਾਂ, ਅਮਾਨ ਖਾਂ, ਯਕੂਬ ਖਾਂ ਹੁੰਦਾ। ਬਾਬਾ ਜੀ ਨੂੰ ਵਿਗਾੜਦਾ ਜੀ, ਉਹ ਬੜਾ ਜਵਾਨ ਪਲਿਆ ਦੁੰਬੇ ਖਾਣ ਵਾਲਾ, ਬਾਬਾ ਜੀ ਤੋਂ ਅੱਧੀ ਉਮਰ ਦਾ। ਇਤਿਹਾਸ ਕਹਿੰਦਾ ਉੱਥੇ ਗੁੱਥਮ ਗੁੱਥਾ ਹੁੰਦੇ ਆ। ਇੱਕੋ ਦਮ ਬਾਬਾ ਦੀਪ ਸਿੰਘ ਗੁਰਜ ਚੁੱਕ ਕੇ ਉਹਦੇ ਸਿਰ ਚ ਮਾਰਦੇ ਆ, ਯਕੂਬ ਖਾਂ ਦੀ ਉੱਥੇ ਮੌਤ ਹੋ ਜਾਂਦੀ। ਅੱਗੇ ਅਮਾਨ ਖਾਂ ਹੁੰਦਾ, ਉਹ ਫਿਰ ਬਰਾਬਰ ਜਦੋਂ ਵਾਰ ਕਰਦੇ ਆ, ਜਿਹੜੇ ਪੁੱਛਦੇ ਆ ਨਾ ਗੁਰਬਾਣੀ ਚ ਕੀ ਤਾਕਤ, ਮਹਾਰਾਜ ਭਾਈ ਨੰਦ ਲਾਲ ਕਹਿ ਰਿਹਾ ਖਾਲਸਾ ਸੋਏ ਗੁਰਬਾਣੀ ਕੀ ਤਲਾਏ, ਖਾਲਸਾ ਸੋਏ ਸਾਰ ਮੁਖ ਆਏ, ਜਿਹਨੇ ਚਾਰ ਬੀੜਾਂ ਲਿਖੀਆਂ, ਉਹ ਜਿਹਦੇ ਰੋਮ ਰੋਮ ਚ ਗੁਰੂ ਨਾਨਕ ਜੀ ਦੀ ਬਾਣੀ ਰਚੀ ਸਤਿਗੁਰੂ ਦੀ। ਅਮਾਨ ਖਾਂ ਸਾਹਮਣੇ ਆਉਂਦਾ, ਇਤਿਹਾਸ ਕਹਿੰਦਾ ਦੋਨਾਂ ਦੇ ਇੱਕੋ ਸਾਂਝਾ ਵਾਰ ਹੋਇਆ। ਉਹਨੇ ਵੰਗਾਰ ਕੇ ਕਿਹਾ ਸਾਂਝਾ ਵਾਰ ਹੋਇਆ। ਗਿਆਨੀ ਗਿਆਨ ਸਿੰਘ ਲਿਖਦੇ ਚਲੀ ਤੇਗ ਅਤ ਬੇਗ ਸਿਉਂ, ਜਿਵੇਂ ਬਿਜਲੀ ਚੱਲਦੀ, ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲਤਾਰ, ਉਤਰ ਗਏ ਸੀਸ ਦੋਹਾਂ ਕੇ ਪਰਸ ਪਰੇ ਕਿਸਾਰ, ਦੋਨਾਂ ਦੇ ਸਿਰ ਉਤਰ ਗਏ। ਬਸ ਹੁਣ ਆਈ ਜੇ ਗੁਰਬਾਣੀ ਦਾ ਉੱਤਰ, ਪਠਾਨ ਕੋਲ ਤਾਕਤ ਹੈ ਐਵੇਂ ਥੋੜਾ ਬਾਬਾ ਜੀ ਨੂੰ ਵਿਗਾੜਨਾ, ਬਾਵਾਂ ਦਮ ਸੀ ਉਹਨੇ ਤਾਂ ਕਿਹਾ ਜਰਨੈਲ ਨੂੰ ਮੈਂ ਤੇਰੇ ਨਾਲ ਲੜਨ ਆਇਆ। ਉਹ ਵਾਰ ਖਾ ਸਕਦਾ, ਉਹ ਸਿਰ ਲਾ ਸਕਦਾ, ਸਿਰ ਲਵਾ ਸਕਦਾ, ਉਹਦਾ ਸਿਰ ਲੱਥਾਂ ਤੇ ਤੜਫ ਕੇ ਮਰ ਗਿਆ। ਗੁਰਬਾਣੀ ਨੂੰ ਪਿਆਰ ਕਰਨ ਵਾਲੇ ਦਾ ਲੱਥਾ ਉਹ ਖੱਬੀ ਤਲੀ ਤੇ ਰੱਖ ਕੇ ਖੰਡਾ ਬੰਦ ਅੱਗੇ ਤੁਰ ਪਿਆ। ਇਹਨੂੰ ਕਿਹਾ ਜਾਂਦਾ ਖਾਲਸਾ ਸੋਏ ਗੁਰਬਾਣੀ ਕੇ ਤਲਾਏ, ਖਾਲਸਾ ਸੋਏ ਸਾਰ ਮੁਖ ਆਏ। ਗੁਰਮੁਖੋ ਸੱਚੀ ਮੁੱਚੀ ਆਹੂ ਲਾ ਦਿੱਤੇ। ਅੱਜ ਜਿੱਥੇ ਤੁਸੀਂ ਮੱਥਾ ਟੇਕਦੇ ਹੋ ਕਿ ਮੈਂ ਬੇਨਤੀ ਮੈਂ ਵੀ ਇੱਕ ਵਾਰੀ ਕਰ ਬੈਠਾ ਸਾਂ, ਤੇ ਮੈਨੂੰ ਨਾ ਕਥਾ ਚ ਸੁਣਨ ਵਾਲੇ ਇੱਕ ਕਰਨਲ ਨੇ ਫੋਨ ਕੀਤਾ। ਇਹ ਸਰਦਾਰ ਸੀ, ਉਹ ਦੂਜੇ ਪਾਸੇ ਨੀ ਸਮਝਣਾ ਕਿ ਉਹ ਨਾ ਸੀ। ਉਹ ਜੋ ਕਹਿੰਦੇ ਜੀ ਸਾਹਮਣੇ ਉਥੇ ਟੈਂਕ ਫਸ ਗਿਆ, ਉਹ ਮੈਂ ਕਿਹਾ ਜੀ ਉਥੇ ਟੈਂਕ ਫਸ, ਉਹ ਕਹਿੰਦਾ ਗੱਲ ਏ ਭਾਈ ਸਾਹਿਬ ਜੀ, ਕਿਉਂਕਿ ਟਾਰਗੇਟ ਇੱਥੋਂ ਬਣਦਾ ਪਿਆ ਸੀ, ਜੇ ਤੁਸੀਂ ਉਹ ਲੰਗਰ ਵੱਲੋਂ ਲਿਆਉਂਦੇ ਸਨ ਤੇ ਸਿੱਧਾ ਦਰਬਾਰ ਸਾਹਿਬ ਵਿਚ ਆ ਰਿਹਾ ਸੀ, ਉਸ ਥਾਂ ਦੇ ਉੱਤੇ ਪੂਰੀ ਰੇਂਜ ਬਣਦੀ ਪਈ ਸੀ ਗੋਲੇ ਸੱਟਣ ਵਾਸਤੇ, ਪਰ ਜਿਸ ਥਾਂ ਤੇ ਉਹ ਟੈਂਕ ਫਸਿਆ ਉਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਰੱਖਿਆ ਸੀ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਪਹਿਲਾਂ ਥਾਂ ਹੁੰਦੀ ਸੀ ਜੀ ਉਥੇ, ਤੁਹਾਨੂੰ ਪਤਾ ਹੋਣਾ, ਉਥੇ ਫੁੱਲ ਰੱਖਦੇ ਸਾਂ, ਹਾਂਜੀ ਗੋਲਗਤਾਰੇ ਚ, ਪਤਾ ਨੀ ਮੈਂ ਤੇ ਸਮਝਣਾ ਆਪੋ ਆਪਣੀ ਮਾਤੇ ਹੀ ਕਹਿੰਦੇ ਹੋਣਗੇ, ਪੱਥਰਾਂ ਨੂੰ ਮੱਥੇ ਟੇਕਦੇ ਆ। ਨਹੀਂ ਗੁਰਮੁਖੋ, ਪੂਰਨ ਸਿੰਘ ਕਹਿੰਦਾ ਧਿਆਨ ਨਾਲ ਤੁਰੀ, ਇੱਥੇ ਇੱਕ ਇੱਕ ਮਾਰਬਲ ਦੇ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਪਏ ਹੋਏ ਆ, ਇਹ ਸਿਰ ਨੇ, ਇਹ ਪੱਥਰ ਨਹੀਂ। ਬਾਬਾ ਦੀਪ ਸਿੰਘ ਨੇ ਸੀਸ ਰੱਖਿਆ ਉਥੇ। ਮੈਂ ਇੱਕ ਦਿਨ ਬੇਨਤੀ ਕੀਤੀ ਉਰਦੂ ਦਾ, ਇੱਕ ਵਿਦਵਾਨ ਕਹਿੰਦਾ ਲੋਕੋ ਮੱਥੇ ਤਾਂ ਸਾਰੀ ਦੁਨੀਆਂ ਟੇਕਦੀ ਏ, ਉਹਨੇ ਇਸਲਾਮ ਦੀ ਗੱਲ ਕੀਤੀ, ਮੱਥਾ ਟੇਕਦੇ ਨੇ ਤੇ ਮੱਥੇ ਉੱਤੇ ਨਮਾਜ਼ ਦਾ ਸਕਿਨ ਤੇ ਨਿਸ਼ਾਨ ਪੈ ਜਾਂਦਾ। ਉਹ ਕਹਿੰਦੇ ਆ ਜੇ ਮੱਥੇ ਟੇਕ ਕੇ ਚਮੜੀ ਤੇ ਨਿਸ਼ਾਨ ਪਏ ਤੇ ਕਾਹਦੇ ਪਏ, ਇਹੋ ਜਿਹਾ ਧਰਤੀ ਤੇ ਮੱਥਾ ਟੇਕ ਜਾ ਰਹਿੰਦੀ ਦੁਨੀਆਂ ਤੱਕ ਨਿਸ਼ਾਨ ਨਾ ਮਿਟੇ। ਉਹ ਮੱਥਾ ਬਾਬਾ ਦੀਪ ਸਿੰਘ ਜੀ ਨੇ ਟੇਕਿਆ, ਨਿਸ਼ਾਨੇ ਸਜੂਦ ਤੇਰੀ ਜੰਬੀ ਪਰ ਗੁਆ ਤੋਂ ਕਿਆ, ਕੋਈ ਐਸਾ ਸਿਜਦਾ ਕਰਕੇ ਜ਼ਮੀਂ ਪਰ ਵੀ ਨਿਸ਼ਾਨ ਰਹੇ। ਉਰਦੂ ਵਿਚ ਜਬੀ ਕਹਿੰਦੇ ਆ ਮੱਥੇ ਨੂੰ ਤੇ ਜ਼ਮੀ ਕਹਿੰਦੇ ਆ ਧਰਤੀ ਨੂੰ। ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਗੁਆ ਤੋਂ ਕਿਆ, ਕੋਈ ਐਸਾ ਸਜਦਾ ਕਰ ਕਿ ਜ਼ਮੀ ਪਰ ਵੀ ਨਿਸ਼ਾਨ ਰਹੇ। ਖਾਲਸਾ ਜੀ, ਇਹ ਗੁਰਬਾਣੀ ਨੂੰ ਮੁਹੱਬਤ ਕਰਨ ਵਾਲੇ ਖਾਲਸੇ ਨੇ। ਕੱਲ ਨੂੰ ਮੈਂ ਥੋੜੇ ਜਿਹੇ ਵਿਚੋਂ ਲੈ ਲਾਂਗਾ ਜਿਹੜੇ ਭਾਈ ਸਾਹਿਬ ਦੇ ਪ੍ਰਸੰਗ ਨੇ। ਆਪ ਸੰਗਤ ਦਾ ਬਹੁਤ ਧੰਨਵਾਦ, ਆਪ ਜੀ ਨੇ ਬਹੁਤ ਪਿਆਰ ਦਿੱਤਾ। ਮੈਂ ਕੱਲ ਵੈਸੇ ਮਾਫੀ ਮੰਗਾਂਗਾ, ਇਹ ਮੈਨੂੰ ਮੇਰੇ ਤੋਂ ਬੋਲਦਿਆਂ ਬੜੀਆਂ ਗਲਤੀਆਂ ਹੋਈਆਂ ਨੇ ਤੇ ਤੁਸੀਂ ਮੈਨੂੰ ਬਖਸ਼ ਦਿਆ ਜੇ। ਹੱਥ ਜੋੜ ਕੇ ਬੇਨਤੀ ਹੈ, ਸਤਿਗੁਰੂ ਬਖਸ਼ਿੰਦ ਹੈ। ਔਰ ਮੈਂ ਖਾਸ ਕਰਕੇ ਅੱਜ ਕੱਲ ਸਾਡੇ ਬਜ਼ੁਰਗ ਆ ਨਹੀਂ ਰਹੇ, ਬਾਪੂ ਜੋਗਿੰਦਰ ਸਿੰਘ ਜੀ, ਔਰ ਮੈਂ ਖਾਸ ਕਰਕੇ ਅੱਜ ਕੱਲ ਸਾਡੇ ਬਜ਼ੁਰਗ ਆ ਨਹੀਂ ਰਹੇ, ਬਾਪੂ ਜੋਗਿੰਦਰ ਸਿੰਘ ਜੀ, ਮੈਂ ਉਸ ਬੰਦੇ ਦਾ ਦੇਣਾ ਨਹੀਂ ਦੇ ਸਕਦਾ। ਬਜ਼ੁਰਗਾਂ ਨੂੰ 3 ਵਜੇ ਤੋਂ ਬਾਅਦ ਸੁੱਤਾ ਨਹੀਂ ਦੇਖਿਆ। ਬਹੁਤ ਕੁਝ ਮੇਰੀ ਖਾਤਰ ਸਹਿਆ, ਕੋਲ ਖਬੋਲ ਵੀ ਸਹੇ, ਅਪਮਾਨ ਵੀ ਸਹਿਆ। ਅੱਜ ਵੀ ਬੀਜੀ ਹਸਪਤਾਲ ਨੇ ਉਹ ਬਾਹਰ ਲਾ ਕੇ ਬੈਠਿਆ, ਬੱਚੇ ਬਾਣੀ ਪੜਨ। ਇਹੀ ਅਸੀਂ ਸਾਗੀ ਮਰਨ ਤੋਂ ਬਾਅਦ ਸੁਣਾਣੀ ਏ ਤੇ ਸਭ ਨੇ ਅੱਖਾਂ ਭਰ ਲੈਣੀਆਂ। ਤੁਸੀਂ ਸੰਗਤ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹੋ, ਗੁਰੂ ਕਿਰਪਾ ਕਰੇ ਅਸੀਂ ਜੁੜੀਏ। ਆਓ ਜੀ, ਮੈਨੂੰ ਇਹ ਡਾਕਟਰ ਨੇ ਕਿਹਾ ਸੀ ਸਿੱਧੀ ਗੱਲ ਵੀ 60 ਮਿੰਟ ਤੋਂ ਅੱਗੇ ਨਹੀਂ ਨਿਕਲਣਾ, ਬਲੱਡ ਪ੍ਰੈਸ਼ਰ ਵੱਧ ਜਾਂਦਾ। ਪਰ ਆਪ ਸੰਗਤ ਨੇ ਬਖਸ਼ਿਸ਼ ਕੀਤੀ, ਆਓ ਜੀ ਆਪਾਂ ਨਾਮ ਜਪੀਏ। ਬਸ ਜਪਦਿਆਂ ਇਹ ਸਾਹਮਣੇ ਲੈ ਆਓ ਭਾਈ ਫੌਜਾ ਸਿੰਘ ਜੀ ਨੂੰ, ਉਹ ਸ਼ਹੀਦ ਜੀ ਜਿਹੜੇ 13 ਸਿੰਘ ਸ਼ਹੀਦ ਹੋਏ, 70 ਜਿਹੜੇ ਨੇ ਜ਼ਖਮੀ ਹੋਏ। ਭਾਈ ਸੁਰਿੰਦਰ ਸਿੰਘ ਜੀ ਸੋਢੀ, ਉਹ ਬਾਅਦ ਵਿਚ ਸ਼ਹਾਦਤ ਦਾ ਜਾਮ ਪੀਂਦੇ ਆ। ਅੱਜ ਵਿਸਾਖੀ ਦਾ ਦਿਨ ਹੈ, ਕਰੋ ਕਿਰਪਾ, ਸਾਰੇ ਅਸੀਸ ਬਖਸ਼ੋ। ਹੁਣ ਆਪ ਜੀ ਨੇ ਕਿਰਪਾ ਕਰਨੀ ਜੀ, ਆਪਾਂ 10 ਕੁ ਮਿੰਟ ਲਾ ਲਾਂਗੇ, ਕਰੋ ਕਿਰਪਾ। ਸਤ